मस्का मस्का
आंधी तूफान
मिर्च मसाला। अब इंजॉय कीजिए स्पेशल $33 फॉल बंडल ऑफर।
तो यारा हो जाए पॉपाइज।
मेफील्ड से कैनेडी तो सिर्फ 2 मिनट की ड्राइव से कैनेडन विच टाउन हाउस बुक करने का सुनहरी मौका। वाजिब कीमतां, अफोर्डेबल पेमेंट स्ट्रक्चर, 2021 विच क्लोजिंग, स्टेनलेस स्टील अप्लायंसेस, एक्सलेंट लोकेशन, क्वालिटी कंस्ट्रक्शन, सोने टाउन हाउस, फर्स्ट कम फर्स्ट सर्व्ड। हुणे कॉल करो चरणजीत बराड 6473008436 647-384-36 6473008436
ਸਿਕਿਉਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੌਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 9058122800 ਔਰ ਵਿਜ਼ਿਟ mortgagebuddies.ca ਕੈਨੀ
ਤਾਲੀਵਾਲ ਉਹ ਛਾਏ ਪਹਿਨੇ ਕੈਨੀ ਤਾਲੀਵਾਲ
ਓਏ ਬਲਕਾਰ ਸਿਆਂ ਕੀ ਦੱਸਾਂ ਯਾਰ ਆ ਬੱਚੇ ਥਕਾਵਟ ਤੇ ਦਰਦਾਂ ਨੂੰ ਰੋਕਣ ਲਈ ਸ਼ਰਾਬ ਦਾ ਬਹਾਨਾ ਲਾਈ ਜਾਂਦੇ ਆ ਆ ਘਰ ਵਾਲੀ ਗੋਡੇ ਤੇ ਗਿੱਟਿਆਂ ਨੂੰ ਫੜ ਕੇ ਹਾਏ ਹਾਏ ਕਰੀ ਜਾਂਦੀ ਆ ਓਏ ਮੇਰੀ ਆਪਣੀ ਕਮਰ ਤੇ ਧੌਣ ਦੇ ਕੜਲ ਪਏ ਆ ਕਮਾਈ ਇੰਨੀ ਕੁ ਆ ਕਿ ਖਾਈਏ ਜਾਂ ਦਵਾਈਆਂ ਤੇ ਲਾਈਏ
ਭਲਾ ਹੋਵੇ ਕਾਲ ਫਿਜ਼ੀਓਥੈਰੇਪੀ ਵਾਲਿਆਂ ਦਾ ਜਿਨ੍ਹਾਂ ਦੀ ਤਜਰਬੇਕਾਰ ਟੀਮ ਦੇ ਹੱਥਾਂ ਵਿੱਚ ਇਹੋ ਜਿਹਾ ਜਾਦੂ ਹੈ ਇੱਕ ਵਾਰੀ ਜੀ ਬੰਦਾ ਘੋੜੇ ਵਾਂਗੂ ਕਰ ਦਿੰਦੇ ਆ ਬਜ਼ੁਰਗਾਂ ਤੇ ਸੈਲਫ ਇੰਪਲਾਈਡ ਨੂੰ ਤਾਂ ਸਪੈਸ਼ਲ ਡਿਸਕਾਊਂਟ ਦਿੰਦੇ ਆ ਤੇ ਇੰਪਲਾਈਡ ਦਾ ਤਾਂ ਸਿੱਧਾ ਇੰਸ਼ੋਰੈਂਸ ਤੋਂ ਹੀ ਲੈ ਲੈਂਦੇ ਆ
ਅੱਜ ਹੀ ਪਹੁੰਚੋ ਅਕਾਲ ਫਿਜ਼ੀਓਥੈਰੇਪੀ ਰੀਗਨ ਗੁਰੂ ਘਰ ਦੇ ਨੇੜੇ 527 ਬੈਂਕਕ ਡਰਾਈਵ ਯੂਨਿਟ 104 ਬ੍ਰੈਂਟਨ ਮੈਕਲਗਨ ਅਤੇ ਮੇਫੀਲਡ ਦੇ ਇੰਟਰਸੈਕਸ਼ਨ ਦੇ ਨੇੜੇ ਅੱਜ ਹੀ ਕਾਲ ਕਰੋ 905-495-4445 905-495-4445 ਔਰ ਵਿਜ਼ਿਟ www.akalphysio.com
डैड का फेवरेट है गार्लिक नान एंड मलाई कोफ्ता मम्मी को पसंद है फ्रेश लाइव डोसा बच्चों को आइसक्रीम्स एंड चॉकलेट फाउंटेन्स छोटी को तो बस सैलड्स एंड सूप्स वाइफ को पसंद है हाका चाइनीज एंड चटपटी चाट मेरी पसंद इन सब की पसंद और हम सब की पसंद सिर्फ ब्रॉर्स बफे तो इसीलिए गेट रेडी टू रिटर्न टू द होम ऑफ GTA's फर्स्ट ग्रैंड इंडियन बफे ब्रॉर्स ग्रैंड इंडियन बफे नाउ ओपन कॉर्नर ऑफ एडवांस बुलेवार्ड एंड डिक्से newly renovated Brawl's Grand Indian Buffet. Come, feel the difference.
Navroz Gurbaz Entertainment in association with G Media Group and Rupi Sharma present Punjabi Movie Chale.
Sari duniya ne dilo kadya si main ni tere joga rab ne ta chhadya si main.
15 ਨਵੰਬਰ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ
ਸਿੰਗਲ ਸੀ ਮੈਂ ਤੂੰ ਵੀ ਕੱਲੀ ਮਿਲ ਗਈ ਚੱਲਾ ਗਿਆ ਮੈਂ ਤੂੰ ਵੀ ਕੱਲੀ ਮਿਲ ਗਈ ਚੱਲਾ ਗਿਆ ਮੈਂ ਤੂੰ ਵੀ ਕੱਲੀ ਮਿਲ ਗਈ
ਵਾਹ ਬਰਾੜ ਸਾਹਿਬ
मकान ते तुहाडा बहुत सोहना है, मुबारक तुहानू।
हो जी, असली मुबारकबाद दे हकदार ता हरमेल सिद्धू जी ने।
होमलाइन सिल्वर सिटी वाले हरमेल सिद्धू
जी, बिल्कुल ठीक फरमाया तुसी। ओना दी बदौलत ही सानू इन्नी वधिया डील च इन्ना सोहना घर मिलिया। जी हाँ, जेकर तुसी भी घर खरीदना या बेचना होवे या कोई बिजनेस, इन्ना तो ज्यादा ईमानदार ते नेक सलाह वाला तुहानू होर कोई नहीं मिल सकदा।
हुणे कॉल करो हरमेल सिद्धू नू 647-401-6565
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਦੋਸਤੋ, 2 ਤੋਂ ਲੈ ਕੇ 3 ਵਜੇ ਤੱਕ ਤੁਸੀਂ ਮੰਡੇ ਟੂ ਫਰਾਈਡੇ ਸਾਡਾ ਇਹ ਨਗਾਰਾ ਰੇਡੀਓ ਸੁਣਦੇ ਹੋ। ਇਸ ਪ੍ਰੋਗਰਾਮ ਦੇ ਦੌਰਾਨ ਸਾਡਾ ਸਟੂਡੀਓ ਦਾ ਨੰਬਰ 416-620-1778 ਹੁੰਦਾ। ਵੈਸੇ ਸਾਡੇ ਸਟੂਡੀਓ ਦਾ ਨੰਬਰ ਇਹ ਪੱਕਾ ਹੀ ਰਹਿੰਦਾ, ਤੁਸੀਂ ਕਾਲ ਕਰਨੀ ਹੋਵੇ ਸਵੇਰ ਤੋਂ ਲੈ ਕੇ ਸ਼ਾਮ ਤੱਕ 7:70 AM ਤੇ ਕੋਈ ਵੀ ਪ੍ਰੋਗਰਾਮ ਚੱਲ ਰਿਹਾ, ਪ੍ਰੋਗਰਾਮ ਦੇ ਵਿੱਚ ਤੁਸੀਂ ਫੀਡਬੈਕ ਦੇਣੀ ਆ, ਕੋਈ ਇਨਫੋਰਮੇਸ਼ਨ ਦੇਣੀ ਆ, ਤੇ ਇਹ ਨੰਬਰ 416-620-1778 ਤੇ ਤੁਸੀਂ ਜਦੋਂ ਵੀ ਚਾਹੋ ਕਾਲ ਕਰ ਸਕਦੇ ਹੋ। ਤੇ ਪਰ ਜੇ ਤੁਸੀਂ ਫੋਨ ਤੇ ਸਾਡਾ ਪ੍ਰੋਗਰਾਮ ਸੁਣਨਾ, ਫਿਰ ਸਾਡਾ ਸਟੂਡੀਓ ਦਾ ਨੰਬਰ ਫਿਰ ਸਾਡਾ ਫੋਨ ਤੇ ਪ੍ਰੋਗਰਾਮ ਸੁਣਨ ਦਾ ਨੰਬਰ ਆ ਜਿਹੜਾ ਉਹ 647-557-1017 ਹੁੰਦਾ। ਮੈਂ ਇੱਕ ਦੋ ਤੁਹਾਨੂੰ ਜ਼ਰੂਰੀ ਸੂਚਨਾਵਾਂ ਦੇਣੀਆਂ ਨੇ ਤੇ ਉਸ ਤੋਂ ਬਾਅਦ ਫਿਰ ਪ੍ਰੋਗਰਾਮ ਆ ਜਿਹੜਾ ਇੱਕ ਖਾਸ ਵਿਸ਼ੇ ਤੇ ਆਪਾਂ ਕਰਨਾ। ਇੱਕ ਤਾਂ ਸੂਚਨਾ ਤੁਹਾਨੂੰ ਇਹ ਦੇਣੀਆਂ ਦੋਸਤੋ ਕਿ ਤੁਸੀਂ ਸਾਡੇ ਜਿਹੜੇ ਵਿਜ਼ਨ ਟੀਵੀ ਤੇ ਚੱਲਦੇ ਪ੍ਰੋਗਰਾਮ ਵੇਖਦੇ, ਉਹਨਾਂ 'ਚ ਥੋੜੀ ਜਿਹੀ ਤਬਦੀਲੀ ਆ ਜਿਹੜੀ ਉਹ ਅਸੀਂ ਕਰ ਰਹੇ ਹਾਂ ਜੀ। ਹੁਣ ਤੱਕ ਤਾਂ ਤੁਸੀਂ ਸ਼ਾਮ ਨੂੰ 8 ਵਜੇ ਸ਼ਨਿਚਰਵਾਰ ਨੂੰ ਪ੍ਰੋਗਰਾਮ ਆ ਜਿਹੜਾ ਉਹ ਮੁਲਾਕਾਤ ਸੁਣਦੇ ਹੋ, ਮੇਰੇ ਵੱਲੋਂ ਤਿਆਰ ਕੀਤਾ ਗਿਆ ਪ੍ਰੋਗਰਾਮ ਵੇਖਦੇ ਹੋ, ਤੇ 8:30 ਰਾਣਾ ਜੀ ਵੱਲੋਂ ਤਿਆਰ ਕੀਤਾ ਗਿਆ ਪ੍ਰੋਗਰਾਮ ਸਰਦਾਰੀ ਵੇਖਦੇ ਹੋ। ਪਰ ਹੁਣ ਜਿਹੜੀ ਤਬਦੀਲੀ ਅਸੀਂ ਕਰ ਰਹੇ ਹਾਂ ਉਹ ਇਹ ਹੈ ਕਿ ਰਾਣਾ ਜੀ ਦਾ ਪ੍ਰੋਗਰਾਮ ਤਾਂ 8:30 ਤੁਸੀਂ ਵੇਖਿਆ ਹੀ ਕਰੋਗੇ ਹਰ ਸ਼ਨਿਚਰਵਾਰ ਨੂੰ, ਪਰ ਜਿਹੜਾ ਮੇਰਾ ਪ੍ਰੋਗਰਾਮ ਆ ਇਸ ਸ਼ਨਿਚਰਵਾਰ ਨੀ ਅਗਲੇ ਸ਼ਨਿਚਰਵਾਰ ਤੋਂ ਉਹਦਾ ਸਮਾਂ ਜਿਹੜਾ ਅਸੀਂ 9 ਵਜੇ ਸਵੇਰੇ ਕਰਤਾ। ਫਿਰ 9 ਵਜੇ ਸਵੇਰੇ ਤੁਸੀਂ ਮੇਰਾ ਪ੍ਰੋਗਰਾਮ ਵੇਖਿਆ ਕਰੋਗੇ ਵਿਜ਼ਨ ਟੀਵੀ ਦੇ ਉੱਤੇ ਸ਼ਨਿਚਰਵਾਰ ਨੂੰ 9 ਤੋਂ 9:30 ਤੱਕ, ਤੇ ਰਾਣਾ ਜੀ ਦਾ ਪ੍ਰੋਗਰਾਮ ਉਸੇ ਤਰ੍ਹਾਂ ਸ਼ਾਮ ਨੂੰ ਚੱਲਿਆ ਕਰੂਗਾ 8:30 ਤੋਂ ਲੈ ਕੇ 9 ਵਜੇ ਤੱਕ। ਪਰ ਜਿਹੜਾ 24 ਘੰਟੇ ਰਾਣਾ ਜੀ ਦਾ ਪ੍ਰੋਗਰਾਮ ਚੱਲਦਾ ਹੁੰਦਾ ਹੈ ਸਰਦਾਰੀ ਟੀਵੀ, ਉਹ ਤਾਂ ਉਸੇ ਤਰ੍ਹਾਂ ਹੀ ਚੱਲਦਾ ਰਹਿਣਾ, ਉਹਦੇ ਤੇ ਬੜੇ ਸੋਹਣੇ ਸੋਹਣੇ ਪ੍ਰੋਗਰਾਮ ਹੁੰਦੇ ਨੇ, ਵਕਤ ਲੱਗੇ ਤਾਂ ਜ਼ਰੂਰ ਵੇਖਿਆ ਕਰੋ। ਇਸੇ ਤਰ੍ਹਾਂ ਪੰਜਾਬ ਟੀਵੀ ਤੇ ਵੀ ਸਾਡਾ ਇੱਕ ਪ੍ਰੋਗਰਾਮ ਹੁੰਦਾ ਅੱਜ ਦੀ ਚਰਚਾ, ਜਿਹਨੂੰ ਮੈਂ ਪੇਸ਼ ਕਰਦਾ ਜੀ 7 ਤੋਂ ਲੈ ਕੇ 8 ਵਜੇ ਤੱਕ, ਉਹ ਵੀ ਜ਼ਰੂਰ ਵੇਖਿਆ ਕਰੋ। ਇਹ ਤਾਂ ਜ਼ਰੂਰੀ ਸੂਚਨਾ ਸੀ। ਫਿਰ ਆਉਂਦੇ ਸ਼ਨਿਚਰਵਾਰ ਨੂੰ ਕੱਲ੍ਹ ਵਾਲਾ ਪਰਸੋਂ ਵਾਲਾ ਪ੍ਰੋਗਰਾਮ ਤਾਂ ਸਾਡਾ ਜਿਹੜਾ ਉਸੇ ਤਰ੍ਹਾਂ ਹੀ ਚੱਲਣਾ, ਸ਼ਨਿਚਰਵਾਰ ਨੂੰ 8 ਤੋਂ ਲੈ ਕੇ 8:30, ਪਰ ਅਗਲੇ ਸ਼ਨਿਚਰਵਾਰ ਤੋਂ ਸਾਡਾ ਜਿਹੜਾ ਸਮਾਂ ਪ੍ਰੋਗਰਾਮ ਦਾ ਵਿਜ਼ਨ ਟੀਵੀ ਵਾਲੇ ਦਾ ਉਹ 9 ਤੋਂ ਲੈ ਕੇ 9:30 ਸਵੇਰੇ ਹੋ ਗਿਆ ਜੀ। ਤੇ ਛੋਟੀ ਜਿਹੀ ਬ੍ਰੇਕ ਲੈਂਦੇ ਵਾਪਸ ਆਉਂਦੇ।
ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਬਸ ਕਿੰਗ ਟਰੱਕ ਲੋਨ ਦਾ ਨੰਬਰ ਕਾਲ ਰੱਖੋ 647-501-4385।
ਟ੍ਰਾਈ ਸਟਾਰ ਕੈਰੀਅਰ, ਜਿਨ੍ਹਾਂ ਨੂੰ ਮਿਡ ਵੈਸਟ ਵਾਸਤੇ 25 ਓਨਰ ਓਪਰੇਟਰ ਜਲਦ ਤੋਂ ਜਲਦ ਚਾਹੀਦੇ ਨੇ, 3400 ਮੀਲ ਪਰ ਵੀਕ ਦੇ ਦਿੱਤੇ ਜਾਣਗੇ। $1.60 ਤੋਂ ਲੈ ਕੇ $1.65 ਪ੍ਰਤੀ ਮੀਲ ਕਮਾ ਸਕਦੇ ਹੋ, ਅਤੇ ਇਹਨਾਂ ਨੂੰ ਕੰਪਨੀ ਡਰਾਈਵਰ ਵੀ ਚਾਹੀਦੇ ਨੇ, 60 ਸੈਂਟ ਪਰ ਮੀਲ ਡਰਾਈਵਰ ਨੂੰ ਪੇ ਕੀਤੇ ਜਾਣਗੇ। ਟ੍ਰਾਈ ਸਟਾਰ ਦਾ ਟਰਮੀਨਲ ਗੋਲਫ ਦੇ ਨੇੜੇ ਐਬਰਫੋਇਲ ਓਨਟਾਰੀਓ ਵਿੱਚ ਹਾਈਵੇ 401 ਦੇ ਐਗਜ਼ਿਟ 299 ਦੇ ਨੇੜੇ ਸਥਿਤ ਹੈ। ਕਿਸੇ ਕਿਸਮ ਦੀ ਜਾਣਕਾਰੀ ਲਈ ਦਲੇਰ ਸਿੰਘ ਨਾਲ 647-818-5244 ਜਾਂ ਫਿਰ ਪਨਵੀਰ ਸਿੰਘ ਨਾਲ 647-465-3787 ਤੇ ਗੱਲਬਾਤ ਕਰ ਸਕਦੇ ਹੋ। ਟ੍ਰਾਈ ਸਟਾਰ ਵਿੱਚ ਟਰੱਕ ਪਾਓ ਤੇ ਢੇਰਾਂ ਸਾਰੇ ਡਾਲਰ ਕਮਾਓ। ਟ੍ਰਾਈ ਸਟਾਰ।
ਲੰਮੇ ਰੂਟਾਂ ਦੇ ਕਿਹੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ, 3,000 ਤੋਂ 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9100 ਈਗਲ ਫਰੇਟ ਸਿਸਟਮ।
ਦੋਸਤੋ, ਸਾਡੇ ਅੱਜ ਦੇ ਪ੍ਰੋਗਰਾਮ ਨੂੰ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਮਨਮਿੰਦਰ ਖੋਸਾ ਜੀ ਸਪੋਂਸਰ ਕਰ ਰਹੇ ਆ। ਤੁਸੀਂ ਇੱਥੇ ਆਪਣੀ PR ਦੀ ਐਪਲੀਕੇਸ਼ਨ ਲਾਉਣੀ ਹੈ, ਤੁਸੀਂ ਵਰਕ ਪਰਮਿਟ 'ਤੇ ਹੈਗੇ ਹੋ, ਜਾਂ ਤੁਸੀਂ ਆਪਣੇ ਪੇਰੈਂਟਸ ਨੂੰ ਸੁਪਰ ਵੀਜ਼ਾ ਦੇ ਤਹਿਤ ਬੁਲਾ ਰਹੇ ਹੋ, ਵਿਜ਼ਟਰ ਵੀਜ਼ਾ ਦੇ ਤਹਿਤ ਕਿਸੇ ਨੂੰ ਬੁਲਾ ਰਹੇ ਹੋ, ਜਾਂ ਤੁਹਾਡੇ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਇੱਥੇ, ਉਹਨਾਂ ਨੇ ਪੁਆਇੰਟ ਸਿਸਟਮ ਦੇ ਤਹਿਤ ਅਪਲਾਈ ਕਰਨਾ, ਤਾਂ ਗਾਈਡੈਂਸ ਵਾਸਤੇ ਉਹਨਾਂ ਤੋਂ ਤੁਸੀਂ ਕੋਈ ਫਰਦਰ ਇਨਫੋਰਮੇਸ਼ਨ ਵਾਸਤੇ ਉਹਨਾਂ ਤੋਂ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਨੰਬਰ ਮਨਮਿੰਦਰ ਖੋਸਾ ਜੀ ਦਾ 647-46-3000 ਹੈਗਾ, ਤਾਲਮੇਲ ਕਰ ਲਿਓ। ਕਈ ਵਾਰੀ ਤੁਹਾਨੂੰ ਪਤਾ ਕਿ ਜੇ ਤੁਸੀਂ ਕਿਸੇ ਕੰਮ ਦੇ ਵਿੱਚ ਸਕਿਲਡ ਹੁੰਦੇ ਹੋ ਤਾਂ ਇੱਥੋਂ ਦੇ ਸਿਸਟਮ ਵਾਲ ਨੂੰ ਜ਼ਰੂਰਤ ਹੁੰਦੀ ਆ। ਜੇ ਤੁਸੀਂ ਇੱਥੇ ਵਿਜ਼ਟਰ ਵੀਜ਼ਾ 'ਤੇ ਆਈ ਹੋਏ ਹੋ ਤਾਂ ਹੋ ਸਕਦਾ ਤੁਹਾਨੂੰ ਕਿਸੇ ਕੇਸ ਦੇ ਵਿੱਚ ਵਰਕ ਵੀਜ਼ਾ ਵੀ ਮਿਲ ਜੇ। ਵਰਕ ਵੀਜ਼ਾ ਮਿਲਦਾ ਜਦੋਂ ਫਿਰ ਕਾਫੀ ਸਾਰੀਆਂ ਸਹੂਲਤਾਂ ਵੀ ਮਿਲ ਜਾਂਦੀਆਂ। ਅਤੇ ਫਿਰ ਇਹੋ ਜਿਹੇ ਕੇਸਾਂ ਦੀ ਜਾਣਕਾਰੀ ਮਨਮਿੰਦਰ ਖੋਸਾ ਕੋਲ ਆ, 647-46-3000 ਉਹਨਾਂ ਦਾ ਨੰਬਰ ਹੈਗਾ ਜੀ। ਇੱਥੇ ਟੋਰਬਨ ਅਤੇ ਸਟੀਲਸ ਦੇ ਇੰਟਰਸੈਕਸ਼ਨ ਕੋਲ ਉਹਨਾਂ ਦਾ ਆਫਿਸ ਆ। ਦੋ ਵਿਸ਼ਿਆਂ 'ਤੇ ਗੱਲ ਕਰਨੀ ਆ ਦੋਸਤੋ ਤੁਹਾਡੇ ਨਾਲ, ਕਿਉਂਕਿ ਇੰਨੇ ਦਿਨ ਪਤਾ ਹੀ ਨਹੀਂ ਲੱਗਿਆ ਟਾਈਮ ਆ ਜਿਹੜਾ ਉਹ ਕਿਵੇਂ ਲੰਘਦਾ ਰਿਹਾ। ਇੱਕ ਵਿਸ਼ਾ ਜਿਹੜਾ ਉਹਦੇ 'ਤੇ ਗੱਲਬਾਤ ਕਰੀ ਜਾਂਦੇ ਹਾਂ ਅਤੇ ਉਦੋਂ ਨੂੰ ਦੋਸਤਾਂ ਮਿੱਤਰਾਂ ਦੀਆਂ ਕਾਲਜ਼ ਆ ਜਾਂਦੀਆਂ। ਕੱਲ੍ਹ ਵੀ ਅਸੀਂ ਕਾਲਜ਼ ਅੱਧ ਵਿਚਾਲੇ ਛੱਡ ਕੇ ਗਏ, ਮਾਫ਼ੀ ਮੰਗੀ ਜੀ। ਇਸ ਤਰ੍ਹਾਂ ਹੁੰਦਾ ਕਾਲ ਜਿਹੜੀ ਦੋਸਤੋ ਤੁਸੀਂ ਕਰਨੀ ਹੁੰਦੀ ਆ, ਕੋਸ਼ਿਸ਼ ਕਰਿਆ ਕਰੋ 2:50 ਤੋਂ ਪਹਿਲਾਂ ਪਹਿਲਾਂ ਕਾਲ ਕਰ ਲਓ, ਫਿਰ ਉਹਦੇ 'ਤੇ ਭਰਮੀ ਡਿਸਕਸ਼ਨ ਵੀ ਹੋ ਜਾਂਦੀ, ਬਾਅਦ ਦੇ ਵਿੱਚ ਫਿਰ ਉਵੇਂ ਗੱਲ ਨਹੀਂ ਬਣਦੀ। ਚੰਗਾ ਨਹੀਂ ਲੱਗਦਾ ਮੈਨੂੰ ਵੀ ਕਿ ਤੁਹਾਡੀਆਂ ਕਾਲ ਤੁਸੀਂ ਹੋਲਡ ਕੀਤੀ ਹੋਵੇ, ਲਾਈਨ ਇੰਨੀ ਦੇਰ ਤੋਂ ਅਤੇ ਵਿਚਾਲੇ ਛੱਡ ਕੇ ਜਾਈਏ। ਦੋਸਤੋ, ਇੰਡੀਆ ਦੇ ਵਿੱਚ ਅੱਜ 14 ਨਵੰਬਰ ਬਾਲ ਦਿਵਸ ਜਿਹਨੂੰ ਕਹਿੰਦੇ ਆ, ਜਵਾਹਰ ਲਾਲ ਨਹਿਰੂ ਜੀ ਦਾ ਜਨਮ ਦਿਵਸ, ਜਿਹਨੂੰ ਕਈ ਕਹਿੰਦੇ ਆ ਚਾਚਾ ਨਹਿਰੂ, ਪਰ ਮੈਂ ਨਹੀਂ ਕਹਿੰਦਾ। ਅਤੇ ਸਤਿਕਾਰਯੋਗ ਪਰਸਨੈਲਿਟੀ ਸੀ ਜਵਾਹਰ ਲਾਲ ਨਹਿਰੂ, ਪਰ ਹਰ ਇੱਕ ਨੂੰ ਚਾਚਾ ਮਾਮਾ ਤੁਸੀਂ ਬਣਾ ਲਓ, ਚੰਗਾ ਨਹੀਂ ਲੱਗਦਾ। ਉਹਨਾਂ ਦੀ ਇੱਕ ਆਪਣੀ ਆਈਡੀਓਲੋਜੀ ਸੀ, ਉਹਦੇ 'ਤੇ ਗੱਲ ਕਰਾਂਗੇ, ਪਰ ਬਾਲ ਦਿਵਸ 'ਤੇ ਗੱਲ ਆਪਾਂ ਜ਼ਰੂਰ ਕਰਾਂਗੇ ਅਖੀਰਲੇ 10-15-20 ਮਿੰਟ ਜਿੰਨਾ ਵੀ ਟਾਈਮ ਮਿਲਿਆ। ਪਰ ਉਸ ਤੋਂ ਪਹਿਲਾਂ ਗੱਲ ਟੋਲਰੈਂਸ ਅਤੇ ਫਰੀਡਮ ਆਫ ਸਪੀਚ 'ਤੇ ਕਰਨੀ ਆ। ਦੇਖੋ, ਆਪਾਂ ਇੱਥੇ ਵਾਰ ਵਾਰ ਕਹਿੰਦੇ ਹਾਂ ਕਿ ਕੈਨੇਡਾ ਬੜਾ ਸੋਹਣਾ ਮੁਲਕ ਹੈ ਜੀ, ਇੱਥੇ ਫਰੀਡਮ ਆਫ ਐਕਸਪ੍ਰੈਸ਼ਨ ਹੈਗੀ, ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਦੀ ਆਜ਼ਾਦੀ ਹੈ। ਵੈਸੇ ਤਾਂ ਜਿਹਦੇ ਕੋਲ ਡਾਂਗ ਹੈਗੀ ਆ ਜੀ ਅਤੇ ਜਿਹਦੇ ਕੋਲ ਪੈਸਾ ਹੈਗਾ, ਉਹਨੂੰ ਤਾਂ ਆਜ਼ਾਦੀ ਹੈਗੀ ਹਰ ਕਿਤੇ। ਅਤੇ ਜਿਹਨੇ ਜਿਹੜੇ ਸਮਾਜ ਦੇ ਵਿੱਚ ਆਲਰੇਡੀ ਵਿਚਾਰ ਚੱਲ ਰਹੇ ਆ, ਉਹਨਾਂ ਦੇ ਗੁਣ ਗਾਈ ਜਾਣੇ ਨੇ, ਉਹਨੂੰ ਆਜ਼ਾਦੀ ਹਰ ਕਿਤੇ ਆ। ਉਹ ਜਿੱਥੇ ਮਰਜ਼ੀ ਬੈਠਦੇ ਬੈਠ ਜਾਓ, ਭਾਵੇਂ ਰਾਜਗੱਦੀ 'ਤੇ ਬੈਠਾ ਅਤੇ ਭਾਵੇਂ ਥੱਲੇ ਬੈਠਾ, ਦੋ ਚੀਜ਼ਾਂ ਚਾਹੀਦੀਆਂ। ਉਹਦੇ ਕੋਲ ਸੱਤਾ ਚਾਹੀਦੀ ਆ, ਅਸਟੈਬਲਿਸ਼ਮੈਂਟ ਦਾ ਉਹ ਹਿੱਸਾ ਹੋਣਾ ਚਾਹੀਦਾ, ਉਹ ਜਿਹੜੀ ਮਰਜ਼ੀ ਗੱਲ ਕਹਿ ਦੇ ਉਹਨੂੰ ਸਾਰੇ ਹੀ ਤਾੜੀਆਂ ਵਜਾਉਂਦੇ ਆ ਉਹਦੇ ਸਾਹਮਣੇ, ਅਤੇ ਉਹਦੇ ਗੁਣ ਗਾਉਂਦੇ ਨੇ, ਉਹਦੇ ਪੈਰਾਂ ਦੇ ਥੱਲੇ ਹੱਥ ਦਿੰਦੇ ਨੇ, ਉਹਨੂੰ ਕੋਈ ਪੁੱਛਣ ਗਿੱਛਣ ਵਾਲਾ ਨਹੀਂ। ਇਹ ਇਕੱਲੇ ਭਾਰਤ ਪਾਕਿਸਤਾਨ 'ਚ ਨਹੀਂ, ਦੁਨੀਆਂ ਦੇ ਹਰੇਕ ਹਿੱਸੇ ਦੇ ਵਿੱਚ ਇਹ ਗੱਲ ਲਾਗੂ ਹੁੰਦੀ ਹੈ। ਜਿਹਦੀ ਲਾਠੀ ਉਹਦੀ ਮੱਝ, ਜਿਹਦੀ ਸੋਟੀ ਉਹਦੀ ਮੱਝ, ਸਿੱਧੀ ਜੀ ਗੱਲ ਆ। ਪੰਜਾਬੀ 'ਚ ਇੱਕ ਪੁਰਾਣਾ ਮੁਹਾਵਰਾ ਹੁੰਦਾ ਸੀ ਵੀ ਡਾਢੇ ਦਾ 70-20-100, 20 ਤਾਂ ਤੁਹਾਨੂੰ ਪਤਾ ਹੀ ਹੈ, ਵੈਸੇ 25-100 ਹੁੰਦਾ, 20 ਨੂੰ 5 ਨਾਲ ਮਲਟੀਪਲਾਈ ਕਰ ਲਓ, 20-5-100। ਪਰ ਡਾਢੇ ਦਾ 70-20-100 ਦਾ ਮਤਲਬ ਵੀ ਜੇ ਕਿਸੇ ਨੇ ਧੱਕੇ ਨੇ ਕਿਸੇ ਨਾਲ, ਤਕੜੇ ਬੰਦੇ ਨੇ ਕਿਸੇ ਤੋਂ ਪੈਸੇ ਲੈਣੇ ਹੋਣ, ਤਾਂ ਉਹ ਕਹਿ ਦਿੰਦਾ ਜੀ ਮੈਂ ਤਾਂ ਨਹੀਂ, ਮੈਂ ਤਾਂ 20-5-100 ਨਹੀਂ, ਮੈਂ ਤਾਂ 20-7-100 ਕਹੂੰਗਾ। ਕਰ ਲਓ ਗੱਲ ਤੁਸੀਂ ਉਹਦੇ ਨਾਲ, ਕੀ ਕਰ ਲਓਗੇ? ਕੁਛ ਨਹੀਂ ਕਰ ਸਕਦੇ। ਇਸ ਕਰਕੇ ਜਿਹੜਾ ਅਸਟੈਬਲਿਸ਼ਮੈਂਟ ਦੇ ਹੱਕ ਦੇ ਵਿੱਚ ਖੜਾ, ਪ੍ਰਚਲਿਤ ਜਿਹੜੀਆਂ ਕਦਰਾਂ ਕੀਮਤਾਂ ਚੱਲ ਰਹੀਆਂ, ਜਿਹਦੇ ਕੋਲ ਪੈਸਾ ਹੈਗਾ, ਜਿਹਦੇ ਕੋਲ ਸੱਤਾ ਹੈਗੀ ਆ, ਉਹ ਕੁਛ ਮਰਜ਼ੀ ਕਹੀ ਜਾਵੇ, ਕੁਛ ਮਰਜ਼ੀ ਬੋਲੀ ਜਾਵੇ, ਉਹਨੂੰ ਪੁੱਛਣ ਗਿੱਛਣ ਵਾਲਾ ਕੋਈ ਨਹੀਂ। ਇਹ ਜਿਹੜੀਆਂ ਤੁਹਾਨੂੰ ਲੱਗਦੀਆਂ ਕਿ ਕਚਹਿਰੀਆਂ ਦੇ ਵਿੱਚੋਂ ਕੋਈ ਆਮ ਬੰਦਾ ਤਕੜੇ ਲੋਕਾਂ ਦੇ ਖਿਲਾਫ ਜਾ ਕੇ ਇਨਸਾਫ ਲੈ ਲਊਗਾ, ਜਿੰਨੀ ਮਰਜ਼ੀ ਫਰੀਡਮ ਆਫ ਸਪੀਚ ਐਂਡ ਐਕਸਪ੍ਰੈਸ਼ਨ ਆ, ਉਹ ਨਹੀਂ ਲੈ ਸਕਦਾ, ਕਿਉਂਕਿ ਜੱਜ ਵੀ ਇੱਕ ਸਿਸਟਮ ਦਾ ਹਿੱਸਾ ਨੇ। ਮੈਂ ਜੱਜ ਸਾਹਿਬ ਦੇ ਕੋਈ ਕਿਸੇ ਪਰਸਨਲੀ ਉਹਦੇ 'ਤੇ ਕਿੰਤੂ ਪਰੰਤੂ ਨਹੀਂ ਕਰ ਰਿਹਾ, ਓਵਰਆਲ ਸਿਸਟਮ ਦੀ ਗੱਲ ਕਰ ਰਿਹਾ। ਇਹੀ ਫਰੀਡਮ ਆਫ ਐਕਸਪ੍ਰੈਸ਼ਨ ਆ ਜੀ। ਇਹ ਗੱਲ ਜਦੋਂ ਤੁਸੀਂ ਸੋਚਦੇ ਹੋ, ਜਦੋਂ ਤੁਸੀਂ ਸਿਸਟਮ ਦੀ ਇੱਕ ਲਗਾਤਾਰਤਾ ਅਤੇ ਨਿਰੰਤਰਤਾ ਦੇਖਦੇ ਹੋ, ਅਤੇ ਤੁਹਾਨੂੰ ਪਤਾ ਇੱਕ ਸਿਸਟਮ ਆਪਣੀ ਤੋਰ ਤੁਰਦਾ ਜਾ ਰਿਹਾ, ਉਹਦੇ ਵਿੱਚ ਜਿਹੜੇ ਸੱਤਾ 'ਤੇ ਮਾਲਕ ਨੇ, ਜਿਹੜੇ ਸੱਤਾ ਦੇ ਪਿਆਦੇ ਨੇ, ਜਿਹੜੇ ਸੱਤਾ ਦੇ ਗੁਲਾਮ ਨੇ, ਉਹ ਕੁਛ ਮਰਜ਼ੀ ਕਹੀ ਜਾਣ, ਉਹਨਾਂ ਨੂੰ ਕੋਈ ਉਹ ਜਿੰਨੀ ਮਰਜ਼ੀ ਸਖਤ ਗੱਲ ਕਹਿ ਦੇਣ, ਕੋਈ ਨਹੀਂ ਪੁੱਛਦਾ। ਦੂਸਰੀ ਗੱਲ, ਇਹ ਜਿਹੜਾ ਸਿਸਟਮ ਆ, ਇਹਦੇ ਵਿੱਚ ਇਹ ਦੇਖਿਆ ਜਾਣਾ ਚਾਹੀਦਾ ਚੱਲ ਰਹੇ ਸਿਸਟਮ ਦੇ ਵਿੱਚ, ਵੀ ਜਦੋਂ ਕੋਈ ਬੰਦਾ ਗੱਲ ਕਰਦਾ, ਉਹਦੀ ਭਾਵਨਾ ਕੀ ਹੈ, ਉਹਨੇ ਕਿਸ ਕੰਟੈਕਸਟ ਦੇ ਵਿੱਚ ਗੱਲ ਕੀਤੀ ਆ, ਉਹਨੇ ਕਿਹੜੇ ਥਾਂ ਬੈਠ ਕੇ ਕਿਸ ਸਮੇਂ 'ਤੇ ਅਤੇ ਕਿਹੜੀ ਗੱਲ 'ਤੇ ਕਿੰਤੂ ਪ੍ਰੰਤੂ ਕੀਤਾ, ਉਹ ਕੀ ਕਹਿਣਾ ਚਾਹੁੰਦਾ। ਬਹੁਤੀ ਵਾਰੀ ਅਸੀਂ ਕਹਿ ਦਿੰਦੇ ਹਾਂ ਕਿ ਦੇਖੋ ਜੀ, ਜੇ ਤੁਸੀਂ ਨਹੀਂ ਸਹਿਮਤ ਤਾਂ ਤੁਸੀਂ ਆਪਣੇ ਅੱਡ ਵਿਚਾਰ ਰੱਖ ਸਕਦੇ ਹੋ। ਫਿਰ ਅਸੀਂ ਕਹਿ ਦਿੰਦੇ ਹਾਂ ਜੀ ਠੀਕ ਹੈ, ਜੇ ਕਿਸੇ ਦੇ ਜਜ਼ਬਾਤਾਂ ਨੂੰ ਸੱਟ ਵੱਜੀ ਆ, ਕਿਸੇ ਦਾ ਬਿਆਨ ਦੇਣ ਨਾਲ ਕਿਸੇ ਨੂੰ ਲੌਸ ਹੋਇਆ ਤਾਂ ਉਹ ਡੈਫੇਮੇਸ਼ਨ ਕੇਸ ਕਰ ਸਕਦਾ, ਤੁਸੀਂ ਕੁਛ ਮਰਜ਼ੀ ਕਰੀ ਚੱਲੋ ਜੀ। ਜਿਹੜੇ ਅਦਾਲਤਾਂ 'ਚ ਕੇਸ ਚੱਲਣੇ ਨਾ, ਜਾਂ ਜਿਹੜਾ ਕੁਛ ਅਧਿਕਾਰੀਆਂ ਨੇ ਦੇਖਣਾ, ਉਹਨਾਂ ਦੀ ਇੱਕ ਆਪਣੀ ਅਪਰੋਚ ਆ, ਆਪਣਾ ਇੱਕ ਫਰੇਮਵਰਕ ਆ, ਉਹਦੇ ਵਿੱਚ ਰਹਿ ਕੇ ਉਹਨਾਂ ਨੇ ਸੋਚਣਾ। ਮੈਂ ਇਹ ਗੱਲ ਨੂੰ ਡੌਨ ਚੈਰੀ ਦੇ ਮੁੱਦੇ ਨਾਲ ਜੋੜ ਕੇ ਕਰਨੀ ਚਾਹੁੰਦਾ। ਦੇਖੋ, ਉਹਨਾਂ ਨੂੰ ਭਾਵੇਂ ਨੌਕਰੀ ਤੋਂ ਫਾਇਰ ਕਰਤਾ, ਪਰ ਐਡੀ ਵੀ ਵੱਡੀ ਕੋਈ ਗੱਲ ਨਹੀਂ ਸੀਗੀ ਜਿਹੜੀ ਉਹਨਾਂ ਨੇ ਕਹਿਤੀ। ਅਸੀਂ ਆਪਣੀਆਂ ਗੱਲਾਂ ਦੇ ਵਿੱਚ, ਅਸੀਂ ਆਪਣੇ ਸੋਚਣ ਢੰਗ ਦੇ ਵਿੱਚ, ਅਸੀਂ ਹਰ ਰੋਜ਼ ਕਹਿੰਦੇ ਹਾਂ, ਅਸੀਂ ਕਹਿੰਦੇ ਹਾਂ ਜੀ ਸਾਡੇ ਬਾਰੇ ਦੁਨੀਆ ਨੂੰ ਸਾਰਾ ਕੁਝ ਪਤਾ ਹੋਵੇ। ਅਸੀਂ ਇਹ ਕਹਿੰਦੇ ਹਾਂ, ਖਾਸ ਕਰਕੇ ਜੇ ਪੰਜਾਬੀਆਂ ਦੀ ਗੱਲ ਕਰਨੀ ਹੋਵੇ, ਵੀ ਜੇ ਅਸੀਂ ਪਜਾਮਾ ਵੀ ਇਹੋ ਜਿਹਾ ਪਾਇਆ ਹੋਇਆ ਨਾ ਤਾਂ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਵੀ ਅਸੀਂ ਇਹੋ ਜਿਹਾ ਕਿਉਂ ਪਾਇਆ ਹੋਇਆ। ਜੇ ਅਸੀਂ ਦਸਤਾਰ ਇਹੋ ਜਿਹੀ ਸਜਾਈ ਹੋਈ ਹੈ ਨਾ ਤਾਂ ਸਾਰੇ ਲੋਕਾਂ ਨੂੰ ਇਹਦੀ ਰਿਸਪੈਕਟ ਕਰਨੀ ਚਾਹੀਦੀ ਹੈ ਵੀ ਅਸੀਂ ਦਸਤਾਰ ਕਿਉਂ ਪਹਿਨਦੇ ਹਾਂ। ਵੀ ਭਾਈ, ਤੁਸੀਂ ਦੁਨੀਆ ਦੀ ਇੱਕ ਅੱਧਾ ਪਰਸੈਂਟ, ਡੇਢ ਪਰਸੈਂਟ ਵਾਧੀ ਹੋ, ਤੁਹਾਨੂੰ ਪਤਾ ਹੋ ਸਕਦਾ, ਜਿੱਥੇ ਤੁਸੀਂ ਰਹੇ ਹਾਂ ਈਸਟ ਇੰਡੀਆ 'ਚ ਬਹੁਤੇ ਲੋਕਾਂ ਨੂੰ ਪਤਾ ਹੋ ਸਕਦਾ। ਦੁਨੀਆ ਦਾ ਇੱਕ ਵੱਡਾ ਹਿੱਸਾ ਨਾ, 8 ਬਿਲੀਅਨ ਲੋਕ ਨੇ, ਉਹਨਾਂ 'ਚੋਂ ਵਿਚਾਰੇ ਇਹੋ ਜਿਹੇ ਵੀ ਬਹੁਤ ਸਾਰੇ ਹੋਣਗੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਪੰਜਾਬ ਕਿੱਥੇ ਆ, ਭਾਰਤ ਕਿੱਥੇ ਆ, ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਵੀ ਵਾਕਿਆ ਹੀ ਹਿੰਦੂ ਧਰਮ ਐਗਜ਼ਿਸਟ ਕਰਦਾ, ਸਿੱਖ ਧਰਮ ਐਗਜ਼ਿਸਟ ਕਰਦਾ, ਜਿਨ੍ਹਾਂ ਨੂੰ ਖਾਲਸੇ ਦੀ ਹਿਸਟਰੀ ਦਾ ਹੀ ਨਹੀਂ ਪਤਾ, ਉਹਨਾਂ ਨੂੰ ਫਿਰ ਭਾਵੇਂ ਦਸਤਾਰ ਦਾ ਅਤੇ ਹੋਰਾਂ ਦਾ ਕਿਵੇਂ ਪਤਾ ਹੋਊਗਾ। ਅਸੀਂ ਕਹਿੰਦੇ ਹਾਂ ਕਿ ਸਾਡੇ ਬਾਰੇ ਸਾਰਾ ਕੁਛ ਪਤਾ ਹੋਵੇ, ਈਵਨ ਇਕੱਲੇ ਸਾਡੇ ਸਿੱਖਾਂ ਬਾਰੇ, ਹਿੰਦੂਆਂ ਬਾਰੇ ਨਹੀਂ, ਮੁਸਲਮਾਨਾਂ ਬਾਰੇ ਸਾਰਾ ਕੁਛ ਪਤਾ ਹੋਵੇ, ਉਹਨਾਂ ਦੇ ਕਲਚਰ ਬਾਰੇ ਪਤਾ ਹੋਵੇ, ਉਹਨਾਂ ਦੇ ਪੀਰਾਂ ਪੈਗੰਬਰਾਂ ਬਾਰੇ ਰਸਮਾਂ ਬਾਰੇ ਪਤਾ ਹੋਵੇ, ਉਹਨਾਂ ਦੀ ਦੀਵਾਲੀ, ਲੋਹੜੀ, ਵਿਸਾਖੀ ਉਹਨਾਂ ਬਾਰੇ ਪਤਾ ਹੋਵੇ, ਉਹਨਾਂ ਨੂੰ ਇਹ ਵੀ ਪਤਾ ਹੋਵੇ ਬਈ ਜਿਹੜੇ ਹਿੰਦੁਸਤਾਨੀ ਨੇ ਨਾ, ਇਹ ਉਹ ਘਰ ਕਿਉਂ ਖਰੀਦਦੇ ਆ ਜਿਹਦਾ ਦਰਵਾਜ਼ਾ ਪੂਰਬ ਵਾਲੇ ਪਾਸੇ ਖੁੱਲ੍ਹਦਾ। ਅਤੇ ਜੇ ਨਹੀਂ ਪਤਾ ਤਾਂ ਇਹਦਾ ਮਤਲਬ ਉਹਨਾਂ ਨੂੰ ਕੁਛ ਵੀ ਨਹੀਂ ਪਤਾ। ਅਸੀਂ ਵੀ ਆਪਣੀਆਂ ਗੱਲਾਂ 'ਚੋਂ ਕਹਿੰਦੇ ਹਾਂ ਨਾ, ਆਪਣੀਆਂ ਗੱਲਾਂ 'ਚੋਂ ਨਹੀਂ, ਅਸੀਂ ਖੁਦ ਆਪਸ ਵਿੱਚ ਦੀ ਲੜਦੇ ਹਾਂ ਬਈ ਸਿੱਖਾਂ ਦੇ ਰੋਹ ਰੀਤ ਹਿੰਦੂਆਂ ਨੂੰ ਕਿਉਂ ਨਹੀਂ ਪਤਾ, ਹਿੰਦੂਆਂ ਦੇ ਰਸਮ ਰਿਵਾਜ਼ ਸਿੱਖਾਂ ਨੂੰ ਕਿਉਂ ਨਹੀਂ ਪਤਾ। ਅਤੇ ਜੇ ਕਿਸੇ ਨੂੰ ਵਿਚਾਰੇ ਨੂੰ ਨਹੀਂ ਪਤਾ ਹੁੰਦਾ, ਇਗਨੋਰੈਂਟ ਹੁੰਦਾ, ਤਾਂ ਉਹਨੂੰ ਅਸੀਂ ਕਟਾਪਾ ਚਾੜ ਕੇ ਕਈ ਵਾਰੀ ਗੱਡੀ ਚੜ੍ਹਾ ਕੇ ਅਤੇ ਉਹ ਧਰਮਰਾਜ ਦੇ ਦਰਬਾਰ 'ਚ ਵੀ ਪਹੁੰਚਾ ਦਿੰਦੇ ਹਾਂ। ਕਹਿੰਦੇ ਹਾਂ ਜੀ ਸਾਡੀਆਂ ਰਸਮਾਂ ਰਿਵਾਜ਼ਾਂ ਦਾ ਇਹਨੇ ਮਜ਼ਾਕ ਉਡਾਤਾ। ਅਸੀਂ ਇਹਨਾਂ ਦੇਸ਼ਾਂ 'ਚ ਆ ਗਏ, ਠੀਕ ਹੈ, ਇਹਨਾਂ ਦੇਸ਼ਾਂ ਦੇ ਵਿੱਚ ਇਮੀਗ੍ਰੈਂਟਸ ਦਾ ਸਤਿਕਾਰ ਹੁੰਦਾ, ਸਾਰੇ ਹੀ ਇੱਥੇ ਇਮੀਗ੍ਰੈਂਟ ਨੇ। ਰੇਸਿਜ਼ਮ ਇੱਕ ਅਲੱਗ ਚੀਜ਼ ਆ, ਕਿਸੇ ਦੇ ਰਸਮਾਂ ਰਿਵਾਜ਼ਾਂ, ਕਿਸੇ ਦੇ ਸੱਭਿਆਚਾਰ ਬਾਰੇ, ਕਿਸੇ ਦੀਆਂ ਧਾਰਮਿਕ ਕਦਰਾਂ ਕੀਮਤਾਂ ਬਾਰੇ ਨਾ ਪਤਾ ਹੋਣਾ, ਇਗਨੋਰੈਂਟ ਹੋਣਾ, ਜਾਣਨ ਦੀ ਕੋਸ਼ਿਸ਼ ਨਾ ਕਰਨਾ, ਇਹ ਇੱਕ ਅਲੱਗ ਚੀਜ਼ ਆ। ਅਸੀਂ ਇੱਥੇ ਬਹੁਤ ਵਾਰੀ ਕਹਿ ਦਿੰਦੇ ਹਾਂ, ਦੇਖੋ ਜੀ ਮੇਨ ਸਟ੍ਰੀਮ ਦੇ ਲੋਕਾਂ ਨੂੰ ਸਾਡੇ ਬਾਰੇ ਪਤਾ ਨਹੀਂ। ਵੀ ਭਲੇ ਮਾਣਸੋ, ਜੇ ਨਹੀਂ ਪਤਾ ਤਾਂ ਦੱਸੋ, ਫਿਰ ਤੁਸੀਂ ਤੁਹਾਡੀ ਇਹੀ ਡਿਊਟੀ ਬਣਦੀ ਆ ਨਾ, ਜੇ ਕਿਸੇ ਨੂੰ ਨਹੀਂ ਪਤਾ ਤਾਂ ਉਹਨੂੰ ਦੱਸੋ, ਉਹਦੇ ਸਾਹਮਣੇ ਬੈਠ ਕੇ ਦੱਸੋ, ਉਹ ਤੋਂ ਜੇ ਕੋਈ ਰੇਡੀਓ ਟੀਵੀ 'ਤੇ ਬੋਲ ਰਿਹਾ ਉਹਨੂੰ ਕਾਲ ਕਰ ਦਿਓ। ਪਰ ਮੈਨੂੰ ਨਾ ਭਾਵੇਂ ਦੁਨੀਆ ਦੇ ਕਿਸੇ ਵੀ ਹਿੱਸੇ ਚਲੇ ਜਾਓ, ਆਹ ਗੱਲ ਚੰਗੀ ਨਹੀਂ ਲੱਗਦੀ ਵੀ ਜੇ ਕੋਈ ਆਪਣੇ ਵਿਚਾਰ ਪ੍ਰਗਟ ਕਰ ਰਿਹਾ ਤਾਂ ਤੁਸੀਂ ਮਤਲਬ ਇੰਨੀਆਂ ਸ਼ਿਕਾਇਤਾਂ ਕਰੋ, ਇੰਨੀਆਂ ਕੁ ਸ਼ਿਕਾਇਤਾਂ ਕਰੋ ਵੀ ਉਹ ਬੰਦੇ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇ। ਮੈਂ ਉਹਦੇ ਪੱਖ 'ਚ ਨਹੀਂ ਖੜ ਰਿਹਾ, ਮੈਂ ਉਹਦੇ ਵਿਚਾਰਾਂ ਨਾਲ ਸਹਿਮਤ ਹੋਵਾਂ ਜਾਂ ਨਾ ਸਹਿਮਤ ਹੋਵਾਂ, ਉਹਦੀ ਗੱਲ ਅਲੱਗ ਹੈਗੀ ਆ। ਪਰ ਜਿਹੜਾ ਕੁਛ ਅਸੀਂ ਰੋਜ਼ ਸੋਚਦੇ ਹਾਂ, ਜਿਹੜੇ ਵਿਚਾਰ ਨੇ, ਫਰੀਡਮ ਆਫ ਐਕਸਪ੍ਰੈਸ਼ਨ ਦਾ ਮਤਲਬ ਇਹ ਹੀ ਹੈ ਕਿ ਕਿਸੇ ਦੀ ਬੇਇੱਜ਼ਤੀ ਨਾ ਕਰਦਿਆਂ, ਕਿਸੇ ਨੂੰ ਨੀਵਾਂ ਨਾ ਦਿਖਾਉਂਦਿਆਂ, ਇਗਨੋਰੈਂਟਲੀ ਜੇ ਕਿਸੇ ਬੰਦੇ ਨੇ ਕਹਿਤੇ ਤਾਂ ਠੀਕ ਹੈ, ਕਹਿਤੇ ਉਹਦਾ ਜਵਾਬ ਦੇ ਦਿਓ, ਅਗਲੇ ਦਿਨ ਉਹਦੇ ਨਾਲ ਟਾਈਮ ਰੱਖ ਕੇ ਸਾਹਮਣੇ ਬੈਠ ਕੇ ਬਹਿਸ ਕਰ ਲਓ, ਉਹਨੂੰ ਅਹਿਸਾਸ ਕਰਾ ਦਿਓ। ਐਡੀ ਨਹੀਂ ਬਹੁਤੀ ਵੱਡੀ ਗੱਲ, ਇਹ ਵੀ ਕੋਈ ਗੱਲ ਨਹੀਂ ਵੀ ਜੇ ਕਿਸੇ ਬੰਦੇ ਨੂੰ ਫਾਇਰ ਕਰਤਾ, ਜੇ ਕਿਸੇ ਬੰਦੇ ਨੂੰ ਜੱਜ ਸਾਹਿਬ ਨੇ ਸਜ਼ਾ ਵੀ ਦੇਤੀ, ਮੈਂ ਕਹਿੰਦਾ ਜੀ ਫਾਂਸੀ ਦੀ ਵੀ ਸਜ਼ਾ ਦੇਤੀ, ਇਹਦਾ ਮਤਲਬ ਇਹ ਤੁਸੀਂ ਸਾਬਤ ਕਰਦੇ ਹੋ ਕਿ ਉਹ ਬੰਦਾ ਗਲਤ ਸੀ। ਇਹ ਦੁਨੀਆ ਇਸ ਤਰ੍ਹਾਂ ਨਹੀਂ ਚੱਲਦੀ, ਇਹ ਦੁਨੀਆ ਦੇ ਵਿੱਚ ਤਾਂ ਸੁਕਰਾਤ ਨੂੰ ਵੀ ਜ਼ਹਿਰ ਦਾ ਪਿਆਲਾ ਜਿਹੜਾ ਪਿਆਤਾ ਸੀ, ਅਤੇ ਫਿਰ ਸੁਕਰਾਤ ਗਲਤ ਹੋ ਗਿਆ ਸੀ। ਮੈਂ ਅਗੇਨ ਮੇਰੇ ਵਰਡਸ ਤੋਂ ਇਹ ਅੰਦਾਜ਼ਾ ਨਾ ਲਾ ਲਿਓ ਕਿ ਮੈਂ ਡੌਨ ਚੈਰੀ ਨੂੰ ਸੋਕ੍ਰੇਟਿਸ ਬਣਾ ਰਿਹਾ, ਨਹੀਂ। ਉਹਨੇ ਆਪਣੇ ਸ਼ਬਦਾਂ ਦੇ ਵੇਗ ਦੇ ਵਿੱਚ ਕੁਝ ਸ਼ਬਦ ਕਹਿਤੇ, ਉਹ ਗਲਤ ਹੋ ਸਕਦੇ ਨੇ, ਉਹ ਸਹੀ ਹੋ ਸਕਦੇ ਨੇ, ਉਹ ਪਾਰਸ਼ੀਅਲੀ ਥੋੜ੍ਹਾ ਜਿਹਾ ਉਹਦੇ 'ਚ ਕੁਝ ਗਲਤ ਹੋ ਸਕਦਾ, ਥੋੜ੍ਹਾ ਜਿਹਾ ਸਹੀ ਹੋ ਸਕਦਾ, ਪਰ ਐਵੇਂ ਕਿਸੇ ਤੇ ਠੱਪਾ ਲਾ ਦਿਓ ਕਿ ਕਮੈਂਟਸ ਰੇਸਿਸਟ ਨੇ, ਜਾਂ ਇਹ ਕਹਿ ਦਿਓ ਦੇਖੋ ਜੀ ਉਹਨੂੰ ਨੌਕਰੀ ਤੋਂ ਵੀ ਫਾਇਰ ਕਰਤਾ, ਤੇ ਵੱਡੀਆਂ ਵੱਡੀਆਂ ਹਸਤੀਆਂ ਇਹ ਕਈਆਂ ਕਹਿ ਰਹੀਆਂ ਨੇ ਕਿ ਉਹਨੇ ਕਮੈਂਟਸ ਗਲਤ ਕੀਤੇ ਸੀ, ਫਿਰ ਕੀ ਹੋ ਗਿਆ? ਭਾਵੇਂ 95% ਬੰਦੇ ਕਹਿ ਦੇਣ ਉਹਨੇ ਕਮੈਂਟਸ ਗਲਤ ਕੀਤੇ ਸੀ, ਠੀਕ ਹੈ ਜੀ ਗਲਤ ਕੀਤੇ ਆ, ਮੰਨ ਲਿਆ ਗਲਤ ਕੀਤੇ ਆ, ਪਰ ਕਮੈਂਟਸ ਗਲਤ ਕਰਤੇ ਅਤੇ ਨੌਕਰੀ ਤੋਂ ਕੱਢਤਾ, ਇਹਦੇ ਲਈ ਤੁਸੀਂ ਖੁਸ਼ੀ ਦਾ ਇਜ਼ਹਾਰ ਕਰੋ? ਇਹ ਕਿੱਡੀ ਕੁ ਵੱਡੀ ਸਿਆਣੀ ਗੱਲ ਹੈਗੀ ਹੈ। ਕਮੈਂਟਸ ਗਲਤ ਕਰਤੇ, ਇਹਦਾ ਮਤਲਬ ਜੇ ਕੋਈ ਬੰਦਾ ਕਮੈਂਟ ਕਰ ਰਿਹਾ ਉਹਦੇ 'ਤੇ ਫੌਰੀ ਰਿਐਕਟ ਕਰਕੇ ਅਸੀਂ ਪਾੜਾ ਜਿਹੜਾ ਆਪਣੇ 'ਚ ਹੋਰ ਵਧਾ ਰਹੇ ਹਾਂ। ਸਾਨੂੰ ਟੋਲਰੈਂਸ ਰੱਖਣੀ ਚਾਹੀਦੀ। ਉਹਨੇ ਕਮੈਂਟਸ ਗਲਤ ਕਰਤੇ, ਚਲੋ ਜੇ ਤੁਹਾਨੂੰ ਗਲਤ ਲੱਗਦੇ ਆ ਕਿਸੇ ਬੰਦੇ ਨੂੰ, ਕਿਸੇ ਧਿਰ ਨੂੰ ਗਲਤ ਲੱਗਦੇ ਆ, ਉਹਦਾ ਫਰਜ਼ ਬਣਦਾ ਉਹ ਰੇਡੀਓ ਟੀ ਵੀ 'ਤੇ ਆ ਕੇ ਉਹ ਬੜੇ ਮਤਲਬ ਠੰਮੇ ਦੇ ਨਾਲ ਕਹੇ ਵੀ ਇਹ ਕਮੈਂਟਸ ਜੇ ਇਸ ਤਰ੍ਹਾਂ ਕੀਤੇ ਜਾਂਦੇ ਤਾਂ ਇਹਦਾ ਜਿਹੜਾ ਅਰਥ ਆ ਉਹ ਅਰਥ ਭਰਪੂਰ ਹੋਣੇ ਸੀ, ਇਹਦਾ ਚੰਗਾ ਰਿਜ਼ਲਟ ਨਿਕਲਣਾ ਸੀ। ਪਰ ਜਿਹੜਾ ਕੁਛ ਉਹਨੇ ਕਿਹਾ, ਇੱਕ ਬਰਾਬਰ ਦੀ ਧਿਰ ਬਣਾ ਕੇ ਕੰਪਲੇਂਟਸ ਕਰਨਾ ਟੀ ਵੀ ਰੇਡੀਓ 'ਤੇ, ਉਹਦੇ ਨਾਲ ਆਹਮਣੇ ਸਾਹਮਣੇ ਨਾ ਬੈਠ ਕੇ ਪਾਸੇ ਪਾਸੇ ਗੁੱਟਬੰਦੀ ਕਰਕੇ ਇਮੀਗ੍ਰੈਂਟਸ ਨੂੰ ਲਾਮਬੰਦ ਕਰਕੇ ਇਹ ਦਿਖਾਉਣ ਦੀ ਕੋਸ਼ਿਸ਼ ਕਰਨੀ ਵੀ ਇਹਨਾਂ ਨੂੰ ਤਾਂ ਇਮੀਗ੍ਰੈਂਟਸ ਦੇ ਕਲਚਰ ਦਾ ਹੀ ਨਹੀਂ ਪਤਾ। ਹੁਣ ਮੈਂ ਤੁਹਾਨੂੰ ਸਵਾਲ ਕਰਦਾ, ਰਿਮੈਂਬਰੈਂਸ ਡੇ 'ਤੇ ਅਸੀਂ ਵੀ ਸ਼ਰਧਾਂਜਲੀ ਦਿੱਤੀ ਆ, ਸਾਰੇ ਲੋਕ ਸ਼ਰਧਾਂਜਲੀ ਦਿੰਦੇ ਨੇ, ਕੌਣ ਆ ਬੰਦਾ ਜਿਹੜਾ ਉਹ ਸ਼ਰਧਾਂਜਲੀ ਨਹੀਂ ਦੇਊਗਾ? ਕਿਹਨੂੰ ਯਾਦ ਨਹੀਂ ਆਉਣਗੇ ਉਹ ਫੌਜੀ ਜਿਨ੍ਹਾਂ ਨੇ ਆਪਣੀਆਂ ਜਾਨਾਂ ਗੁਆਤੀਆਂ? ਪਰ ਮੈਂ ਸਟ੍ਰੈਸ ਦੇ ਕੇ ਕਹਿੰਦਾ, ਪਰ ਉਹ ਵੀ ਲੋਕ ਯਾਦ ਆਉਂਦੇ ਨੇ ਜਿਨ੍ਹਾਂ ਨੇ ਇਹਨਾਂ ਫੌਜਾਂ ਦਾ ਤਸ਼ੱਦਦ ਝੱਲਿਆ, ਉਹ ਵੀ ਲੋਕ ਯਾਦ ਆਉਂਦੇ ਨੇ ਜਿਹੜੇ ਖਾਮ ਖਾ ਬਲੀ ਦਾ ਬੱਕਰਾ ਬਣਦੇ ਨੇ। ਸਾਨੂੰ ਉਹ ਫੌਜੀ ਨੌਜਵਾਨ ਵੀ ਯਾਦ ਆਉਂਦੇ ਨੇ ਜੇ ਲੜਾਈ ਨਾ ਲੜਦੀ ਅਤੇ ਜਿਹੜੇ ਜ਼ਿੰਦਗੀਆਂ ਨਾ ਗੁਆਉਂਦੇ। ਸਾਨੂੰ ਅਜਾਈ ਜਾਂਦੀਆਂ ਜਾਨਾਂ ਦਾ ਵੀ ਫਿਕਰ ਆ, ਇਹ ਲੜਾਈਆਂ ਕਿਉਂ ਹੁੰਦੀਆਂ? ਬੜਾ ਬੜਾ ਵੱਡਾ ਕਾਰਨ ਆ ਇਹਦਾ। ਮੈਂ ਬਹੁਤ ਵਾਰੀ ਗੱਲ ਕਰਦਾ ਕਿ ਨੇਟੋ ਦੀਆਂ ਫੌਜਾਂ ਕਿਉਂ ਚਾੜੀਆਂ ਜਾਂਦੀਆਂ, ਨੇਟੋ ਕਿਉਂ ਬਰਕਰਾਰ ਆ? ਸਾਰੇ ਦੇਸ਼ ਜਿਹੜੇ ਤਕੜੇ ਦੇਸ਼ ਜਿਹੜੇ ਇਕੱਠੇ ਹੋਏ ਨੇ ਮਾੜੇ ਮੁਲਕਾਂ 'ਤੇ ਇਹ ਧਾਵਾ ਬੋਲ ਦਿੰਦੇ ਨੇ ਜਾ ਕੇ, ਇਹਨਾਂ ਨੂੰ ਕਿਹਨੇ ਅਧਿਕਾਰ ਦਿੱਤਾ? ਮਾੜਾ ਮੁਲਕ ਦੇਖਦੇ ਨੇ, ਉਹਦੇ ਨੈਚੁਰਲ ਰਿਸੋਰਸ ਦੇਖਦੇ ਨੇ, ਉਹਦੀ ਲੁੱਟ ਕਰਨ ਦੇ ਲਈ ਉੱਥੋਂ ਦੀ ਸਰਕਾਰ ਡੇਗ ਦਿੰਦੇ ਨੇ, ਉੱਥੇ ਅੱਤਵਾਦ ਫੈਲਾ ਦਿੰਦੇ ਨੇ, ਇਹਨਾਂ ਨੂੰ ਕਿਹਨੇ ਅਧਿਕਾਰ ਦਿੱਤਾ? ਫਿਰ ਜਦੋਂ ਇੱਕ ਹੱਦ ਤੋਂ ਬਾਅਦ ਉੱਥੇ ਅੱਤਵਾਦ ਫੈਲਦਾ, ਫਿਰ ਆਪਣੀਆਂ ਫੌਜਾਂ ਭੇਜ ਦਿੰਦੇ ਨੇ, ਫਿਰ ਸਾਡੇ ਫੌਜੀ ਨੌਜਵਾਨ ਉੱਥੇ ਉਹਨਾਂ ਨਾਲ ਲੜਦੇ ਸ਼ਹੀਦ ਹੁੰਦੇ ਨੇ, ਅਸੀਂ ਸ਼ਰਧਾਂਜਲੀਆਂ ਦੇਈ ਜਾਵਾਂਗੇ? ਅਸੀਂ ਸੋਚਾਂਗੇ ਨਹੀਂ ਵੀ ਕਿਉਂ ਉੱਥੇ ਲੜਾਈ ਲੜੀ ਹੈ? ਉਹ ਫੌਜੀ ਨੌਜਵਾਨ ਕਿਹੜੇ ਨੇ? ਉਹ ਫੌਜੀ ਨੌਜਵਾਨ ਉਹ ਆਮ ਘਰਾਂ ਦੇ, ਤੁਸੀਂ ਡਾਟਾ ਕੱਢ ਕੇ ਦੇਖੋ ਫੌਜੀ ਜਵਾਨਾਂ ਦਾ, ਉਹ ਲੋਅਰ ਮਿਡਲ ਕਲਾਸ ਦੇ ਵਿੱਚੋਂ ਹੁੰਦੇ ਨੇ ਨੌਜਵਾਨ, ਉਹ ਆਰਥਿਕ ਪੱਧਰ 'ਤੇ ਜਿਹੜੇ ਜਿਨ੍ਹਾਂ ਦੀ ਇਨਕਮ ਫੈਮਿਲੀਜ਼ ਦੀ ਘੱਟ ਹੁੰਦੀ ਆ ਉਹਨਾਂ ਦੇ ਵਿੱਚੋਂ ਹੁੰਦੇ ਨੇ ਫੌਜੀ ਨੌਜਵਾਨ। ਬਹੁਤੇ ਫੌਜੀ ਨੌਜਵਾਨ ਆਪਣੀ ਪੜ੍ਹਾਈ ਲਿਖਾਈ ਨੂੰ ਹੋਰ ਖਰਚਿਆਂ ਨੂੰ ਪੂਰਾ ਕਰਨ ਦੇ ਲਈ, ਕਿਉਂਕਿ ਇੰਨਾ ਕੁਛ ਮਹਿੰਗਾ, ਉਹ ਪੜ੍ਹਾਈ ਲਿਖਾਈ ਪੂਰਾ ਕਰਨ ਲਈ ਫੌਜ ਜੁਆਇਨ ਕਰਦੇ ਨੇ ਜਾ ਕੇ। ਵੱਡੀ ਗਿਣਤੀ 'ਚ ਫੌਜੀ ਨੇ ਜਿਹੜੇ ਮੈਂਟਲ ਹੈਲਥ ਇਸ਼ੂ ਦਾ ਸ਼ਿਕਾਰ ਹੁੰਦੇ ਨੇ। ਅਮੈਰੀਕਾ 'ਚ ਜਾ ਕੇ ਦੇਖੋ ਫੌਜੀ ਆ ਜਿਹੜੇ, ਉਹਨਾਂ ਦਾ ਹਾਲ ਕੀ ਹੋਇਆ ਜਿਨ੍ਹਾਂ ਨੇ ਇਰਾਕ ਦੀ ਜੰਗ ਲੜੀ ਹੈ। ਪੁਰਾਣੇ ਫੌਜੀਆਂ ਦਾ ਹਾਲ ਦੇਖੋ ਜਿਨ੍ਹਾਂ ਨੇ ਵੀਅਤਨਾਮ ਦੀ ਜੰਗ ਲੜੀ ਹੈ। ਆ ਇਰਾਕ ਦੇ ਵਿੱਚ ਉਹਨਾਂ ਨੂੰ ਹੁਣ ਸੁਪਨੇ ਆਉਂਦੇ ਨੇ ਕਿ ਅਸੀਂ ਇਹਨਾਂ ਇਹਨਾਂ ਲੋਕਾਂ ਨੂੰ ਨਜਾਇਜ਼ ਮਾਰਿਆ। ਇਹ ਗੱਲਾਂ ਕੌਣ ਕਰੂਗਾ? ਰਿਮੈਂਬਰੈਂਸ ਡੇ 'ਤੇ ਠੀਕ ਆ, ਲਾਓ ਪੌਪੀ ਆਪਣੇ ਮੋਢੇ ਦੇ ਉੱਤੇ, ਹਰੇਕ ਲਾਉਂਦਾ, ਪਰ ਇਹ ਸਵਾਲਾਂ ਨੂੰ ਸੰਬੋਧਿਤ ਕੌਣ ਹੋਊਗਾ? ਇਕੱਲਾ ਡੌਨ ਚੈਰੀ ਨੇ ਇੱਕ ਸ਼ਬਦ ਕਹਿਤਾ ਕਿ ਤੁਹਾਨੂੰ, ਉਹਨੇ ਇਹੀ ਕਿਹਾ ਸੀ ਨਾ ਯੂ ਪੀਪਲ ਵੀ ਤੁਹਾਨੂੰ ਨਹੀਂ ਪਤਾ। ਠੀਕ ਆ, ਨਹੀਂ ਪਤਾ ਵੀ ਭਾਈ ਕਿਸੇ ਨੂੰ ਨਹੀਂ ਵੀ ਪਤਾ ਹੋ ਸਕਦਾ, ਫਿਰ ਕੀ ਆ? ਬਹੁਤ ਲੋਕਾਂ ਨੂੰ ਸਾਡੀਆਂ ਰਵਾਇਤਾਂ ਬਾਰੇ ਨਹੀਂ ਪਤਾ, ਬਹੁਤੇ ਲੋਕਾਂ ਨੂੰ ਇੰਨਾ ਨਹੀਂ ਪਤਾ ਵੀ ਵਰਲਡ ਵਾਰ ਸੈਕਿੰਡ ਦੇ ਵਿੱਚ ਜਿਹੜੇ ਪੰਜਾਬੀ ਅਤੇ ਹਿੰਦੁਸਤਾਨੀ ਲੋਕ ਸੀ, ਇਹਨਾਂ ਦੇ ਦੋ ਗਰੁੱਪ ਸੀ ਵਰਲਡ ਵਾਰ ਸੈਕਿੰਡ ਦੇ ਵਿੱਚ ਵੀ। ਚਲੋ ਇਹ ਤਾਂ ਵਰਲਡ ਵਾਰ ਫਸਟ ਜਾਂ ਸੈਕਿੰਡ ਦੀ ਗੱਲ ਜਿਹੜੀ ਮਰਜ਼ੀ ਕਰ ਲਓ, ਫਸਟ ਦੀ ਕਰ ਲਓ, ਸੈਕਿੰਡ ਦੀ ਕਰ ਲਓ, ਜੇ ਫਸਟ ਦੀ ਕਰਨੀ ਹੈ ਤਾਂ ਫਸਟ ਦੇ ਵਿੱਚ ਵੀ ਉਹਦੇ ਵਿੱਚ ਦੋ ਗਰੁੱਪ ਸੀ, ਦੋ ਤਰ੍ਹਾਂ ਦੀਆਂ ਵਿਚਾਰਧਾਰਾਵਾਂ ਸੀ। ਵਰਲਡ ਵਾਰ ਸੈਕਿੰਡ ਵੇਲੇ ਤਾਂ ਬੜੀਆਂ ਕਲੀਅਰ ਕੱਟ ਸੀ, ਵਰਲਡ ਵਾਰ ਸੈਕਿੰਡ ਵੇਲੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੰਜਾਬੀ ਲੋਕ ਸੀਗੇ, ਭਾਰਤੀ ਲੋਕ ਸੀ, ਉਹਨਾਂ ਨੇ ਬ੍ਰਿਟਿਸ਼ ਅੰਪਾਇਰ ਦਾ ਜਾਂ ਬ੍ਰਿਟਿਸ਼ ਅੰਪਾਇਰ ਜਾਂ ਜਿਹੜਾ ਇਹਨਾਂ ਦਾ ਗੱਠਜੋੜ ਬਣਿਆ ਸੀ ਅਮੈਰੀਕਾ ਦਾ, ਫਰਾਂਸ ਦਾ, ਇੰਗਲੈਂਡ ਦਾ, ਜਰਮਨੀ ਦੇ ਖਿਲਾਫ, ਜਰਮਨੀ, ਇਟਲੀ ਅਤੇ ਜਪਾਨ ਦੇ ਖਿਲਾਫ, ਜਾਂ ਉਹਦੇ 'ਚ ਰਸ਼ੀਆ ਵੀ ਆ ਜਾਂਦਾ ਸੀਗਾ, ਰਸ਼ੀਆ, ਅਮੈਰੀਕਾ, ਇੰਗਲੈਂਡ, ਫਰਾਂਸ ਅਤੇ ਇਹਨਾਂ ਦਾ ਜਿਹੜਾ ਗੱਠਜੋੜ ਬਣਿਆ ਸੀ ਜਰਮਨੀ, ਇਟਲੀ ਅਤੇ ਜਪਾਨ ਦੇ ਖਿਲਾਫ ਸੈਕਿੰਡ ਵਰਲਡ ਵਾਰ ਦੇ ਵਿੱਚ। ਬਹੁਤੇ ਲੋਕਾਂ ਨੇ ਇਹਦੇ 'ਚ ਇਹਦਾ ਸਾਥ ਦਿੱਤਾ, ਪਰ ਇੱਕ ਸੁਭਾਸ਼ ਚੰਦਰ ਬੋਸ ਵੀ ਸੀ ਜਿਨ੍ਹਾਂ ਨੇ ਵਿਰੋਧ ਕੀਤਾ ਸੀ। ਪਹਿਲੀ ਸੰਸਾਰ ਜੰਗ ਵੇਲੇ ਜੇ ਬਹੁਤ ਸਾਰੇ ਪੰਜਾਬੀ ਫੌਜੀ ਆ ਜਿਹੜੇ ਸ਼ਹੀਦ ਹੋਏ ਆ ਜਰਮਨੀ ਦੇ ਖਿਲਾਫ ਜਿਹੜੀ ਇੰਗਲੈਂਡ ਦੀ ਲੜਾਈ ਸੀ, ਤੇ ਬਹੁਤ ਸਾਰੇ ਗਦਰੀ ਬਾਬੇ ਵੀ ਆ ਜਿਹੜੇ ਅੰਗਰੇਜ਼ਾਂ ਦੇ ਖਿਲਾਫ ਲੜਦੇ ਸ਼ਹੀਦ ਹੋਏ ਆ। ਹੁਣ ਸਾਡੇ 'ਚ ਤਾਂ ਆਪ ਸਾਡੇ 'ਚ ਆਪ ਇਸ ਗੱਲ ਦੇ ਉੱਤੇ ਮਤਲਬ ਦੁਫੇੜਾ ਪੈ ਸਕਦਾ ਕਿ ਸ਼ਹੀਦ ਕੌਣ ਆ। ਗਦਰੀ ਬਾਬੇ ਤਾਂ ਸ਼ਹੀਦ ਹੈਗੇ ਹੀ ਹੈਗੇ ਆ। ਸੈਕਿੰਡ ਵਰਲਡ ਵਾਰ ਦੇ ਵਿੱਚ ਅਸੀਂ ਜਿਹੜੇ ਆਜ਼ਾਦ ਹਿੰਦ ਫੌਜ ਨੂੰ ਉਹਨਾਂ ਦੀ ਆਈਡੀਓਲੋਜੀ ਨੂੰ ਠੀਕ ਮੰਨਦੇ ਹਾਂ ਵੀ ਉਹਨਾਂ ਨੇ ਦੇਸ਼ ਦੀ ਆਜ਼ਾਦੀ ਲਈ ਅੰਗਰੇਜ਼ਾਂ ਦੇ ਨਾਲ ਲੜਾਈ ਲੜੀ ਆ, ਪਰ ਦੂਸਰੇ ਪਾਸੇ ਲੋਕਾਂ ਨੇ ਮੋਰਚਾ ਬਣਾਇਆ ਸੀ ਕਿ ਅੰਗਰੇਜ਼ਾਂ ਦਾ ਸਾਥ ਦਿਓ, ਕਿਉਂਕਿ ਉਹ ਕਹਿੰਦੇ ਸੀ ਕਿ ਸਭ ਤੋਂ ਵੱਡਾ ਖਤਰਾ ਫਾਸਿਸਟ ਫੋਰਸਿਸ ਤੋਂ ਆ। ਇਸ ਕਰਕੇ ਹਰੇਕ ਬੰਦੇ ਦੀ ਅਲੱਗ ਅਲੱਗ ਵਿਚਾਰਧਾਰਾ, ਜੇ ਨਹੀਂ ਪਤਾ ਕਿਸੇ ਨੂੰ ਨਹੀਂ ਪਤਾ, ਇੱਥੇ ਬਹੁਤ ਸਾਰੀ ਬਹਿਸ ਹੁੰਦੀ ਹੈ ਵੀ ਜੇ ਭਾਈ ਤੁਸੀਂ ਜਿਹੜੇ ਵਰਲਡ ਵਾਰ ਫਸਟ ਜਾਂ ਸੈਕਿੰਡ ਦੇ ਦੌਰਾਨ ਅੰਗਰੇਜ਼ਾਂ ਦੇ ਨਾਲ ਖੜ ਕੇ ਪੰਜਾਬੀ ਜਾਂ ਹਿੰਦੁਸਤਾਨੀ ਨੇ ਆਪਣੀਆਂ ਜਾਨਾਂ ਗੁਆਈਆਂ ਨੇ, ਤੁਸੀਂ ਉਹਨਾਂ ਨੂੰ ਸ਼ਹੀਦ ਕਹੋਗੇ? ਜੇ ਉਹਨਾਂ ਨੂੰ ਸ਼ਹੀਦ ਕਹੋਗੇ ਤਾਂ ਗਦਰੀ ਬਾਬਿਆਂ ਨੂੰ ਕਿਵੇਂ ਸ਼ਹੀਦ ਮੰਨੋਗੇ? ਕਿਉਂਕਿ ਗਦਰੀ ਬਾਬੇ ਤਾਂ ਅੰਗਰੇਜ਼ਾਂ ਦੇ ਖਿਲਾਫ ਲੜਦੇ ਸੀ। ਸ਼ਹੀਦ ਕਿਹਨੂੰ ਮੰਨਣਾ, ਕਿਹਨੂੰ ਨਹੀਂ ਮੰਨਣਾ, ਕਿਹਨੇ ਮੰਨਣਾ, ਕਿਹੜੀ ਧਿਰ ਨੇ ਮੰਨਣਾ, ਕਿਹੜੀ ਧਿਰ ਨੂੰ ਕਿੰਨੀ ਜਾਣਕਾਰੀ ਹੋਣੀ ਚਾਹੀਦੀ ਹੈ, ਠੀਕ ਹੈ, ਇਹਦੇ 'ਚ ਇਗਨੋਰੈਂਸ ਜ਼ਰੂਰ ਹੁੰਦੀ ਹੈ। ਮੈਂ ਖੁਦ ਮਹਿਸੂਸ ਕਰਦਾ ਜਿਹੜੇ ਦੇਸ਼ 'ਚ ਅਸੀਂ ਨਵੇਂ ਜਾਂਦੇ ਹਾਂ, ਭਾਵੇਂ ਸਾਡੀ ਪਹਿਲੀ ਪੀੜ੍ਹੀ ਇੱਥੇ ਆ ਗਈ, ਉੱਥੋਂ ਦੀਆਂ ਬਹੁਤ ਸਾਰੇ ਰਸਮੋਂ ਰਿਵਾਜ਼ਾਂ ਦਾ ਸਾਨੂੰ ਨਹੀਂ ਪਤਾ ਹੁੰਦਾ। ਜਾਂ ਇਹ ਕਹਿ ਲਓ, ਕਿਉਂ ਨਹੀਂ ਪਤਾ ਹੁੰਦਾ, ਕਿਉਂਕਿ ਸਾਡਾ ਜ਼ਿੰਦਗੀ ਦਾ ਜਿਹੜਾ ਬਹੁਤਾ ਹਿੱਸਾ ਉਹ ਆਪਣੇ ਆਪ ਨੂੰ ਪਹਿਲੇ 10 ਸਾਲ ਜਿਹੜੇ ਐਸਟੈਬਲਿਸ਼ ਕਰਨ 'ਤੇ ਲੱਗ ਜਾਂਦਾ, ਪੈਰਾਂ 'ਤੇ ਖੜ੍ਹੇ ਹੋਣ 'ਤੇ ਲੱਗ ਜਾਂਦਾ। ਸਵੇਰੇ ਸ਼ਾਮ ਰਾਤ ਨੂੰ ਕੰਮ ਕਰੋ, ਓਵਰ ਟਾਈਮ ਕਰੋ, ਵਧੀਆ ਜੋਬਸ ਕਰਕੇ ਵੀ ਲੋਕ ਪੀਜ਼ਾ ਡਿਲੀਵਰੀਆਂ ਕਰਦੇ ਆ, ਉਬਰ ਚਲਾਉਂਦੇ ਆ। ਬੰਦੇ ਨੂੰ ਪਹਿਲਾਂ ਇੱਕ ਸੱਚਾਈ ਆ, ਬੰਦਾ ਪਹਿਲਾਂ ਆਪਦੀ ਜ਼ਿੰਦਗੀ ਦੇਖਦਾ, ਜਦੋਂ ਪੈਰਾਂ ਆਸਰੇ ਹੋ ਜਾਂਦਾ ਫਿਰ ਉਹ ਆਲੇ ਦੁਆਲੇ ਬਾਰੇ ਸੋਚਣਾ ਸ਼ੁਰੂ ਕਰਦਾ, ਉਦੋਂ ਫਿਰ ਉਹਨੂੰ ਸੋਝੀ ਵੀ ਆ ਜਾਂਦੀ ਹੈ। ਕਿਹੜਾ ਇਹੋ ਜਿਹਾ ਹੈਗਾ ਮਾਈਦਾ ਲਾਲ ਜਿਹੜਾ ਕੈਨੇਡਾ 'ਚ ਪਹਿਲੇ ਦਿਨ ਹੀ ਆ ਕੇ ਜਿਹਨੂੰ ਆਲੇ ਦੁਆਲੇ ਬਾਰੇ ਸਾਰਾ ਕੁਛ ਪਤਾ ਲੱਗ ਜੇ? ਅਤੇ ਬਹੁਤ ਸਾਰੇ ਇਹੋ ਜਿਹੇ ਵੀ ਲੋਕ ਹੈਗੇ ਆ ਜਿਨ੍ਹਾਂ ਨੂੰ ਪੰਜਾਬ 'ਚ, ਭਾਰਤ ਜਾਂ ਦੁਨੀਆਂ ਦੇ ਕਿਸੇ ਵੀ ਹਿੱਸੇ 'ਚ ਬੈਠੇ ਹੋਣ, ਜਿਨ੍ਹਾਂ ਕੋਲ ਜਾਣਕਾਰੀ ਹੁੰਦੀ ਹੈ, ਜਿਨ੍ਹਾਂ ਦਾ ਪੜ੍ਹਨ ਲਿਖਣ ਦਾ ਸ਼ੌਕ ਆ, ਉਹਨਾਂ ਨੂੰ ਉਹਨਾਂ ਦੇ ਲਿਟਰੇਚਰ 'ਚੋਂ ਪਤਾ ਲੱਗ ਜਾਂਦਾ ਕਿ ਉਹ ਸੁਸਾਇਟੀ ਕਿਹੋ ਜਿਹੀ ਹੈ। ਇਸ ਕਰਕੇ ਜੇ ਕੋਈ ਇਗਨੋਰੈਂਟ ਆ ਤਾਂ ਕੋਈ ਗੱਲ ਨਹੀਂ, ਇਹਦੇ 'ਚ ਉਹਦਾ ਕੀ ਦੋਸ਼ ਆ ਜੇ ਇਗਨੋਰੈਂਟ ਆ ਤਾਂ? ਅਤੇ ਜੇ ਕਿਸੇ ਨੇ ਕਹਿਤਾ ਕਿ ਭਾਈ ਤੂੰ ਇਗਨੋਰੈਂਟ ਆ, ਫਿਰ ਕੀ ਹੋ ਗਿਆ? ਇਹਦੇ 'ਚ ਕਿੱਡੀ ਗੱਲ ਆ? ਇਸ ਨੂੰ ਇੰਨਾ ਬਹਿਸ ਦਾ ਮੁੱਦਾ ਬਣਾ ਕੇ ਮੇਰਾ ਖਿਆਲ, ਮੇਰੇ ਨਿੱਜੀ ਵਿਚਾਰ ਨੇ ਜੀ, ਤੁਸੀਂ ਸਹਿਮਤ ਹੋਵੋ, 100% ਸਹਿਮਤ ਹੋਵੋ, ਉਹ ਤੁਹਾਡੀ ਆਪਣੀ ਮਰਜ਼ੀ ਆ, ਪਰ ਜੇ ਤੁਸੀਂ ਇਹ ਸੋਚਦੇ ਹੋ ਕਿ ਇੱਥੇ ਫਰੀਡਮ ਆਫ ਸਪੀਚ ਐਂਡ ਐਕਸਪ੍ਰੈਸ਼ਨ ਇੰਨੀ ਜ਼ਿਆਦਾ, ਤਾਂ ਐਡੀ ਵੀ ਕੋਈ ਗੱਲ ਨਹੀਂ ਹੈਗੀ। ਇਹ ਜਿਹੜੇ ਰੇਡੀਓ ਸਟੇਸ਼ਨਸ ਨੇ, ਟੀਵੀ ਸਟੇਸ਼ਨਸ ਨੇ, ਚੈਨਲਸ ਚੱਲਦੇ ਨੇ, ਇਹ ਵੱਡੀਆਂ ਕੰਪਨੀਆਂ ਦੁਆਰਾ ਕੰਟਰੋਲ ਕੀਤੇ ਜਾਂਦੇ ਨੇ। ਜਦੋਂ ਉਹਨਾਂ ਨੂੰ ਲੱਗਦਾ ਵੀ ਲੋਕ ਸਾਡੇ ਹੈਗੇ ਜਿਹੜੇ, ਸਾਡੇ ਮੀਨਸ ਕੈਨੇਡੀਅਨਸ, ਵੀ ਲੋਕ ਆ ਜਿਹੜੇ ਇਹਨਾਂ ਨੂੰ ਕੋਈ ਗੱਲ ਚੁਭੂਗੀ, ਉਹ ਚੁੱਪ ਕਰਕੇ ਬਲੀ ਦਾ ਬੱਕਰਾ ਬਣਾ ਕੇ ਉਹਨੂੰ ਬਾਹਰ ਕੱਢ ਦਿੰਦੇ ਨੇ, ਇੰਨੀ ਕੁ ਗੱਲ ਆ। ਜਾਂ ਫਿਰ ਜਦੋਂ ਕਿਤੇ ਉਹਨਾਂ ਨੂੰ ਲੱਗਦਾ ਵੀ ਕੋਈ ਸ਼ਿਕਾਇਤ ਹੋਈ ਹੈ, ਅਤੇ ਸ਼ਿਕਾਇਤ ਦੇ ਵਿੱਚ ਰੇਡੀਓ ਸਟੇਸ਼ਨ ਵਾਲਿਆਂ ਨੂੰ ਜਾਂ ਚੈਨਲਾਂ ਨੂੰ ਲੱਗਦਾ ਕਿ ਸਾਡੀ ਪਾਪੂਲੈਰਿਟੀ ਘੱਟ ਜੂ ਜਾਂ ਸਾਡੇ ਵਕੀਲਾਂ ਦੇ ਪੈਸੇ ਲੱਗਣਗੇ, ਉਹਨੂੰ ਬਲੀ ਦਾ ਬੱਕਰਾ ਬਣਾ ਕੇ ਬਾਹਰ ਕੱਢ ਦਿੰਦੇ ਨੇ। ਇਹ ਫਰੀਡਮ ਆਫ ਸਪੀਚ ਐਂਡ ਐਕਸਪ੍ਰੈਸ਼ਨ, ਇਹ ਕਹਿਣ ਨੂੰ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਲੱਗਦੀਆਂ ਨੇ, ਪਰ ਜਿਹੜਾ ਭੁਗਤਦਾ ਉਹਨੂੰ ਪਤਾ ਲੱਗ ਜਾਂਦਾ। ਇਸ ਕਰਕੇ ਕੋਈ ਐਡੀ ਗੱਲ ਨਹੀਂ ਵੀ ਤੁਸੀਂ ਡੌਨ ਚੈਰੀ ਨੂੰ, ਮਤਲਬ ਮੈਨੂੰ ਹਾਸਾ ਆਉਂਦਾ, ਸਾਡੇ ਜਿਹੜੇ ਇੱਥੇ ਚੁਣੇ ਹੋਏ ਨੁਮਾਇੰਦੇ ਵੀ ਨੇ, ਕਈ ਵਾਰੀ ਬੜੇ ਵੱਡੇ ਵੱਡੇ ਬਿਆਨ ਦਿੰਦੇ ਨੇ ਵੀ ਤੁਹਾਨੂੰ ਪੰਜਾਬੀ ਕਲਚਰ ਬਾਰੇ ਨਹੀਂ ਪਤਾ, ਆਓ ਫਿਰ ਇੱਥੇ ਕਿਸੇ ਦਿਨ ਰੇਡੀਓ 'ਤੇ ਉਹਨਾਂ ਨਾਲ ਗੱਲ ਕਰ ਲਈਏ, ਜਿਹੜੇ ਕਹਿੰਦੇ ਆ ਇੱਥੇ ਦੇ ਮੇਨ ਸਟ੍ਰੀਮ ਦੇ ਲੋਕਾਂ ਨੂੰ ਕਹਿੰਦੇ ਆ ਕਿ ਤੁਹਾਨੂੰ ਪੰਜਾਬੀ ਕਲਚਰ ਬਾਰੇ ਨਹੀਂ ਪਤਾ, ਆਓ ਇੱਥੇ ਬੈਠ ਕੇ ਉਹਨਾਂ ਨਾਲ ਡਿਬੇਟ ਕਰੀਏ, ਕਿਸੇ ਦਿਨ ਮੈਂ ਸੱਦਾ ਦਿੰਦਾ ਵੀ ਤੁਹਾਨੂੰ ਪੰਜਾਬੀ ਕਲਚਰ ਬਾਰੇ ਕਿੰਨਾ ਕੁ ਪਤਾ, ਤੁਹਾਨੂੰ ਸ਼ਹੀਦਾਂ ਦੀ ਡੈਫੀਨੇਸ਼ਨ ਕਿੰਨੀ ਕੁ ਪਤਾ, ਤੁਸੀਂ ਗਦਰੀ ਬਾਬਿਆਂ ਨੂੰ ਸ਼ਹੀਦ ਮੰਨਦੇ ਹੋ ਕਿ ਜਾਂ ਤੁਸੀਂ ਜਿਹੜੇ ਅੰਗਰੇਜ਼ਾਂ ਦੇ ਨਾਲ ਬੰਦੂਕਾਂ ਚੱਕ ਕੇ ਜਿਨ੍ਹਾਂ ਨੇ ਜਾਨਾਂ ਗਵਾਈਆਂ, ਜਿਨ੍ਹਾਂ ਦਾ ਸਾਨੂੰ ਫਿਕਰ ਵੀ ਆ, ਸਾਨੂੰ ਅਫਸੋਸ ਵੀ ਆ, ਤੁਸੀਂ ਉਹਨਾਂ ਨੂੰ ਸ਼ਹੀਦ ਮੰਨਦੇ ਹੋ? ਜੇ ਤੁਸੀਂ ਦੋਨਾਂ ਨੂੰ ਸ਼ਹੀਦ ਮੰਨਦੇ ਹੋ ਫਿਰ ਤੁਹਾਨੂੰ ਸ਼ਹੀਦ ਦੀ ਡੈਫੀਨੇਸ਼ਨ ਦਾ ਨਹੀਂ ਪਤਾ। ਮਤਲਬ ਆਪਣੇ ਨੰਬਰ ਵੋਟਾਂ ਬਣਾਉਣ ਦੇ ਲਈ, ਵੋਟਾਂ ਬਰਕਰਾਰ ਰੱਖਣ ਦੇ ਲਈ ਜੇ ਕੋਈ ਇੱਕ ਬੰਦਾ ਪੈਰ ਥੱਲੇ ਜਿਵੇਂ ਆ ਗਿਆ ਅਤੇ ਉਹਨੂੰ ਹੀ ਤੁਸੀਂ ਉਹਦਾ ਹੀ ਔਗਣ ਗਣਾਈ ਜਾਓ, ਮੈਨੂੰ ਤਾਂ ਹੈਰਾਨੀ ਹੁੰਦੀ ਆ ਜੀ। ਫਰੀਡਮ ਆਫ ਐਕਸਪ੍ਰੈਸ਼ਨ ਆ ਜਿਹੜੀ, ਇਹ ਸਹੀ ਮਾਨਿਆਂ ਦੇ ਵਿੱਚ ਇਹਦਾ ਮਤਲਬ ਕੀ ਹੁੰਦਾ? ਇਹ ਸਾਡੇ ਜਿਹੜੇ ਸਾਡੇ ਤੋਂ ਪਹਿਲੀ ਪੀੜ੍ਹੀ ਵੀ ਇੱਥੇ ਆਈ ਹੋਈ ਆ, ਸਾਡੇ ਵੱਡੇ ਵੱਡੇ ਲੀਡਰ ਨੇ ਜਿਹੜੇ, ਉਹਨਾਂ ਨੂੰ ਵੀ ਨਹੀਂ ਪਤਾ। ਅਤੇ ਮੈਨੂੰ ਇਹ ਗੱਲ ਕਹਿਣ 'ਚ ਕੋਈ ਹਿਚਕਚਾਹਟ ਨਹੀਂ ਕਿ ਫਰੀਡਮ ਆਫ ਐਕਸਪ੍ਰੈਸ਼ਨ ਆ ਜਿਹੜੀ, ਇਹਨੂੰ ਆਪਣੀ ਸੁਵਿਧਾ ਮੁਤਾਬਕ ਅਤੇ ਆਪਣੀ ਸੌਖ ਮੁਤਾਬਕ ਇਹਨੂੰ ਜਿੱਥੇ ਮਰਜ਼ੀ ਇਹਨੂੰ ਘਟਾ ਲਿਆ ਜਾਂਦਾ, ਇਹਨੂੰ ਵਧਾ ਲਿਆ ਜਾਂਦਾ। ਇਹ ਇੱਕ ਨਾ ਮਤਲਬ ਜਿਵੇਂ ਇਲਾਸਟਿਕ ਬੈਂਡ ਹੁੰਦਾ, ਇਲਾਸਟਿਕ ਬੈਂਡ ਦੇ ਖਿੱਚ ਕੇ ਵਧਾ ਲਓ, ਖਿੱਚ ਕੇ ਘਟਾ ਲਓ, ਅਤੇ ਕਈ ਵਾਰੀ ਫਰੀਡਮ ਆਫ ਸਪੀਚ ਐਂਡ ਐਕਸਪ੍ਰੈਸ਼ਨ ਆ ਨਾ, ਉਹ ਜਿਵੇਂ ਇਲਾਸਟਿਕ ਬੈਂਡ ਦੇ ਨਾਲ ਹੀ ਤੁਸੀਂ ਗਲ ਦੇ ਦੁਆਲੇ ਵਲੇਟ ਕੇ ਕਿਸੇ ਦਾ ਸਾਹ ਘੁੱਟ ਦਿਓ, ਇਸ ਤਰ੍ਹਾਂ ਵੀ ਹੁੰਦਾ। ਆਪੋ ਆਪਣੇ ਵਿਚਾਰ ਨੇ ਜੀ, ਖੈਰ, ਅਤੇ ਆਪਾਂ ਹੋਰ ਵੀ ਗੱਲਾਂ ਸਾਂਝੀਆਂ ਕਰਨੀਆਂ ਨੇ। ਤੁਸੀਂ ਮੇਰਾ ਖਿਆਲ ਇੱਕ ਕਾਲਰ ਸਾਡੇ ਨਾਲ ਆ, ਉਹਨਾਂ ਦੀ ਗੱਲ ਸੁਣ ਲਈ, ਕੀ ਕਹਿਣਾ ਚਾਹੁੰਦੇ ਹੋ? ਸੁਖਦੇਵ ਥਾਪੜ ਜੀ ਨੇ, ਥਾਪੜ
ਹਾਂਜੀ, ਵਨ ਟੱਚ ਕਮਿਊਨੀਕੇਸ਼ਨ ਤੇ ਬਹੁਤ ਸਾਰੀਆਂ ਡੀਲਾਂ ਪਹੁੰਚੀਆਂ ਹੋਈਆਂ ਨੇ ਜੀ, ਜਿਹਨਾਂ ਦੇ ਵਿੱਚ ਇੱਕ ਤਾਂ ਸੈੱਲ ਫੋਨ ਦੀ ਡੀਲ ਜਿਹੜੀ ਆ USA ਤੇ ਕੈਨੇਡਾ, ਜਿਹੜੇ ਵੀਰ ਟਰੱਕ ਚਲਾਉਂਦੇ ਨੇ ਜੀ USA ਨੂੰ ਚੱਲਦੇ ਨੇ, ਸੋ 50 GB ਦਾ ਡਾਟਾ ਹੋਊਗਾ ਜੀ ਕੈਨੇਡੀਅਨ ਨੰਬਰ ਦੇ ਉੱਤੇ, ਸੋ ਕੋਈ ਐਕਸਟਰਾ ਉਹਨਾਂ ਨੂੰ ਹੋਰ ਨੰਬਰ ਰੱਖਣ ਦੀ ਲੋੜ ਨਹੀਂ ਹੋਗੀ। ਸੋ 50 GB ਡਾਟਾ USA ਕੈਨੇਡਾ, ਸੋ $101 ਦੀ ਡੀਲ ਪਹੁੰਚੀ ਹੈ ਜੀ। ਜਾਂ ਫਿਰ ਆਪਣੇ ਕੋਲ ਬਹੁਤ ਸਾਰੀਆਂ ਹੋਰ ਡੀਲ ਜਿਵੇਂ ਕਿ $25 ਵਿੱਚ ਪੂਰੇ ਕੈਨੇਡਾ ਵਿੱਚ ਅਨਲਿਮਿਟਡ ਟਾਕ ਟੈਕਸਟ 1 GB ਦਾ ਡਾਟਾ ਹੋਊਗਾ, ਸਟੂਡੈਂਟ ਸਪੈਸ਼ਲ ਚੱਲ ਰਿਹਾ ਜੀ $40 ਵਿੱਚ 5 GB ਡਾਟਾ। ਜਾਂ ਫਿਰ ਕਿਸੇ ਸਰੋਤੇ ਨੇ ਜਿਹੜਾ ਜੀ ਨਵਾਂ ਸੈੱਲ ਫੋਨ ਲੈਣਾ ਹੋਵੇ ਤੇ ਘੱਟ ਤੋਂ ਘੱਟ ਮੰਥਲੀ ਬਿੱਲ, ਸਰੋਤੇ ਸਾਡੇ ਨਾਲ ਸੰਪਰਕ ਕਰ ਸਕਦੇ ਨੇ। ਹਾਈ ਸਪੀਡ ਇੰਟਰਨੈਟ ਵਿੱਚ ਆਪਣੇ ਕੋਲ 500 ਦੀ ਸਪੀਡ ਦੀ ਇੰਟਰਨੈਟ ਅਨਲਿਮਿਟਡ ਕੇਬਲ 39.99 ਚ ਹੈਗੀ ਆ, 1000 ਦੀ ਸਪੀਡ ਆਪਣੇ ਕੋਲ ਅਨਲਿਮਿਟਡ ਆਪਣੇ ਕੋਲ 49.99 ਚ ਹੈਗੀ ਆ ਜੀ। ਤੇ ਨਾਲ ਦੀ ਨਾਲ ਜਿਹੜਾ ਜੀ ਵਰਲਡ ਵਾਈਡ ਹੋਮ ਫੋਨ ਆ, 60 ਤੋਂ ਵੱਧ ਕੰਟਰੀ ਗੱਲਬਾਤ ਕਰਨੀ ਆ, ਯੂਰੋਪੀਅਨ ਕੰਟਰੀ ਤੇ ਆਸਟ੍ਰੇਲੀਆ ਨਿਊਜ਼ੀਲੈਂਡ ਲੈਂਡਲਾਈਨ ਤੇ ਸੈੱਲ ਫੋਨ ਦੋਨਾਂ ਦੇ ਉੱਤੇ ਹੀ ਸਰੋਤੇ ਅਨਲਿਮਿਟਡ ਕਾਲਿੰਗ ਕਰ ਸਕਦੇ ਆ। ਸੋ ਅਗਰ ਕਿਸੇ ਵੀ ਸਰੋਤੇ ਨੇ ਨਵਾਂ ਕਨੈਕਸ਼ਨ ਲੈਣਾ, ਪੁਰਾਣਾ ਕਨੈਕਸ਼ਨ ਲੌਂਗ ਡਿਸਟੈਂਸ ਦਾ ਲੱਗਾ ਹੋਇਆ, $20 ਤੋਂ ਵੱਧ ਦਾ ਬਿੱਲ ਆ ਰਿਹਾ, ਸਰੋਤੇ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਜੀ। $20 ਤੋਂ ਵੱਧ ਜਿਹੜਾ ਬਿੱਲ ਨਹੀਂ ਹੋਊਗਾ, ਤੇ ਨਾਲ ਫੋਨ ਦਾ ਅਡੈਪਟਰ ਜਿਹੜਾ ਜੀ ਉਹ ਬਿਲਕੁਲ ਅਸੀਂ ਨਵਾਂ ਦੇਵਾਂਗੇ। ਬਿਜ਼ਨਸ ਇੰਟਰਨੈਟ ਚਾਹੀਦੀ ਆ, ਬਿਜ਼ਨਸ ਫੋਨ ਲਾਈਨ ਚਾਹੀਦੀਆਂ ਨੇ ਜੀ, ਬਿਜ਼ਨਸ ਫੋਨ ਲਾਈਨ ਨਾਰਥ ਅਮਰੀਕਾ, ਸਾਰੇ ਕਾਲਿੰਗ ਫੀਚਰ ਨਾਲ ਕੇਵਲ $19.95। ਸਰੋਤੇ ਪਹੁੰਚ ਸਕਦੇ ਨੇ ਜੀ 8 ਨੰਬਰ ਮੈਲਨੀ ਡਰਾਈਵ ਯੂਨਿਟ 203 ਬਰੈਂਪਟਨ ਦੇ ਵਿੱਚ। ਜਾਣਕਾਰੀ ਵਾਸਤੇ ਨੰਬਰ ਹੈ ਜੀ 905-203-3636, 905-203-3636, 905-203-3636 ਤੇ ਸੰਪਰਕ ਕੀਤਾ ਜਾ ਸਕਦਾ ਜੀ। ਬਹੁਤ ਬਹੁਤ ਧੰਨਵਾਦ ਬ੍ਰਦਰ ਸਾਹਿਬ।
ਧੰਨਵਾਦ ਜੀ ਦੋਸਤੋ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003, 647-278-5003, ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ। ਜੇ ਤੁਸੀਂ ਟਰੱਕ ਡਰਾਈਵਰ ਹੋ ਅਤੇ ਚੰਗੀ ਨੌਕਰੀ ਦੀ ਭਾਲ ਦੇ ਵਿੱਚ ਹੋ ਤਾਂ ਗਿਗ ਐਕਸਪ੍ਰੈਸ ਨਾਲ ਸੰਪਰਕ ਕਰੋ। ਕੈਂਬਰਿਜ ਵਿੱਚ ਵੀ ਇਹਨਾਂ ਨੇ ਆਪਣਾ ਟਰਮੀਨਲ ਖੋਲ੍ਹ ਦਿੱਤਾ ਹੈ, ਹੁਣ ਤੁਸੀਂ ਕੰਮ ਕੈਂਬਰਿਜ ਤੋਂ ਵੀ ਸਟਾਰਟ ਕਰ ਸਕਦੇ ਹੋ। ਟੈਕਸਸ, ਮਿਡਵੈਸਟ ਅਤੇ ਡੈਡੀਕੇਟਡ ਰਨ ਵਾਸਤੇ ਚੰਗੀ ਤਨਖਾਹ ਲਈ ਗਿਗ ਐਕਸਪ੍ਰੈਸ 905-614-0544, 905-614-0544, ਗਿਗ ਐਕਸਪ੍ਰੈਸ।
ਮੇਫੀਲਡ ਤੇ ਕੈਨੇਡੀ ਤੋਂ ਸਿਰਫ 2 ਮਿੰਟ ਦੀ ਡਰਾਈਵ ਤੇ ਕੈਨੇਡਨ ਵਿੱਚ ਟਾਊਨ ਹਾਊਸ ਬੁੱਕ ਕਰਨ ਦਾ ਸੁਨਹਿਰੀ ਮੌਕਾ, ਵਾਜਬ ਕੀਮਤਾਂ, ਅਫੋਰਡੇਬਲ ਪੇਮੈਂਟ ਸਟਰਕਚਰ, 2021 ਵਿੱਚ ਕਲੋਜ਼ਿੰਗ, ਸਟੇਨਲੈਸ ਸਟੀਲ ਅਪਲਾਈਐਂਸਸ, ਐਕਸਲੈਂਟ ਲੋਕੇਸ਼ਨ, ਕੁਆਲਿਟੀ ਕੰਸਟਰਕਸ਼ਨ, ਸੋਹਣੇ ਟਾਊਨ ਹਾਊਸ, ਫਸਟ ਕਮ ਫਸਟ ਸਰਵਡ। ਹੁਣੇ ਕਾਲ ਕਰੋ ਚਰਨਜੀਤ ਬਰਾੜ 6473008436, 647-300-8436, 647-300-8436।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਲਾਇਰ ਇੱਕ ਐਸਾ ਪ੍ਰੋਫੈਸ਼ਨ ਜਿਹੜਾ ਸਿਰਫ ਤੁਹਾਡੇ ਮਸਲੇ ਹੀ ਹੱਲ ਨਹੀਂ ਕਰਦਾ, ਬਲਕਿ ਇਹ ਨਾਮ ਹੈ ਵਿਸ਼ਵਾਸ ਦਾ, ਭਰੋਸੇ ਦਾ,
ਤੇ ਇਹਨਾਂ ਸਭ ਗੱਲਾਂ ਤੇ ਖਰੇ ਉਤਰਦੀ ਹੈ ਮਿਨਹਾਸ ਲਾਇਰਸ ਦੀ ਟੀਮ।
ਚਾਹੇ ਹੋਵੇ ਡਾਈਵੋਰਸ ਜਾਂ ਸੈਪਰੇਸ਼ਨ, ਲਿਟੀਗੇਸ਼ਨ ਜਾਂ ਇਮੀਗ੍ਰੇਸ਼ਨ, ਰੀਅਲ ਅਸਟੇਟ ਜਾਂ ਕ੍ਰਿਮੀਨਲ ਕੇਸਿਸ, ਜਾਂ ਫਿਰ ਪਰਸਨਲ ਇੰਜਰੀ,
ਸਹੀ ਅਤੇ ਸਟੀਕ ਸਲਾਹ ਲਈ ਅੱਜ ਹੀ ਮਿਨਹਾਸ ਲਾਇਰਸ ਨੂੰ ਕਾਲ ਕਰੋ 905-671-9944, 905-671-9244।
ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਜੀ। ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਜੀ ਰਾਜਕਲਸੀ, ਨੰਬਰ 416-566-2075। ਰੀਅਲਟਰ ਨੇ ਜੀ ਇਹ ਪ੍ਰੋਪਰਟੀ ਖਰੀਦਣ ਵੇਚਣ ਦਾ ਕੰਮ ਕਰਦੇ ਨੇ, ਇਹਨਾਂ ਕੋਲ ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀਜ਼ ਹੁੰਦੀਆਂ, ਤੁਸੀਂ ਜਦੋਂ ਮਰਜ਼ੀ ਕਾਲ ਕਰ ਲਓ, ਤੁਹਾਡੇ ਕੰਮ ਦੀ ਪ੍ਰੋਪਰਟੀ ਇਹਨਾਂ ਕੋਲ ਹੋਊਗੀ ਹੋਊਗੀ। 416-566-2075 ਇਹਨਾਂ ਦਾ ਨੰਬਰ ਹੈ ਜੀ, 416-566-2075। ਔਰਾ ਕਿਚਨ ਦਾ ਨੰਬਰ ਵੀ ਲਿਖ ਲਓ ਜੀ, ਕਸਟਮ ਮੇਡ ਸੋਹਣੀਆਂ ਕਿਚਨ ਬਣਾਉਣ ਲਈ ਤੁਸੀਂ ਇਹਨਾਂ ਦਾ ਨਾਂ ਨੋਟ ਕਰ ਲਓ, ਯਾਦ ਰੱਖਿਓ ਇਹਨਾਂ ਨੂੰ, ਜਦੋਂ ਵੀ ਕਿਤੇ ਨਵੀਂ ਕਿਚਨ ਬਣਾਉਣੀ ਹੋਈ ਤਾਂ ਫਿਰ ਇਹਨਾਂ ਨੂੰ ਕਾਲ ਕਰ ਲਿਓ। ਔਰਾ ਕਿਚਨ ਵਾਲੇ ਨੂੰ 905-673-2872 ਦਾ ਨੰਬਰ, 905-673-2872। ਆਪਣੇ ਮਨ 'ਚ ਤੁਹਾਡੇ ਜਿਹੜਾ ਆਈਡੀਆ ਹੈਗਾ ਵੀ ਸਾਡੀ ਕਿਚਨ ਇਹੋ ਜਿਹੀ ਹੋਣੀ ਚਾਹੀਦੀ ਆ, ਉਹ ਦੱਸੋ ਇਹਨਾਂ ਨੂੰ, ਉਹ ਜਿਹੀਆਂ ਡਰਾਇੰਗਸ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕਰ ਦੇਣਗੇ ਅਤੇ ਫਿਰ ਉਹਦੇ 'ਤੇ ਕੰਮ ਸ਼ੁਰੂ ਕਰ ਦੇਣਗੇ। ਵਾਜਬ ਕੀਮਤਾਂ, ਹਾਈ ਕੁਆਲਿਟੀ ਫਿਨਿਸ਼ਿੰਗ, ਔਰਾ ਕਿਚਨਸ, ਕਿਚਨਸ ਹੀ ਬਣਾਉਂਦੇ ਨੇ ਸਿਰਫ ਇਹ। 905-673-2872 ਹੈਗਾ ਜੀ ਇਹਨਾਂ ਦਾ ਨੰਬਰ। ਦੋਸਤੋ ਮੈਂ ਵਾਰ ਵਾਰ ਤੁਹਾਨੂੰ ਸੁਨੇਹਾ ਦੇ ਰਿਹਾ ਕਿ ਕੈਲਡਨ ਦੇ ਵਿੱਚ ਜਿਹੜੇ ਟਾਊਨ ਹਾਊਸਿਸ ਨੇ ਮੇਫੀਲਡ ਅਤੇ ਕੈਨੇਡੀ ਦੇ ਇੰਟਰਸੈਕਸ਼ਨ 'ਤੇ, ਉਹ ਫਸਟ ਕਮ ਫਸਟ ਸਰਵ ਬੇਸਿਸ 'ਤੇ ਨੇ ਜੀ। ਜਿਹੜਾ ਵੀ ਸੱਜਣ ਮਿੱਤਰ ਸਾਨੂੰ ਕਾਲ ਕਰਦਾ ਸੀ ਉਹਨੂੰ ਫਲੋਰ ਪਲੈਨਸ ਦਿਖਾ ਦਿੰਦੇ ਹਾਂ ਅਤੇ ਉਹਦਾ ਯੂਨਿਟ ਆ ਜਿਹੜਾ ਉਹ ਬੁੱਕ ਕਰ ਦਿੰਦੇ ਹਾਂ। ਫਿਰ ਉਹਦੇ ਵਿੱਚ 10 ਦਿਨ ਹੁੰਦੇ ਨੇ ਤੁਹਾਡੇ ਕੋਲ ਸੋਚਣ ਵਾਸਤੇ, ਫਾਈਨੈਂਸਿੰਗ ਵਗੈਰਾ ਕਰਾਉਣ ਵਾਸਤੇ। ਇਹ ਡੂਗਲ ਐਵਨਿਊ ਐਂਡ ਕੈਨੇਡੀ ਦੇ ਇੰਟਰਸੈਕਸ਼ਨ 'ਤੇ ਆ, ਫਰੈਸ਼ ਫੂਡ ਸੈਂਟਰ ਦੇ ਸਾਹਮਣੇ ਜਿਹੜਾ ਚੌਂਕ ਪੈਂਦਾ ਕੈਨੇਡੀ ਅਤੇ ਡੂਗਲ ਦਾ, ਕਮਿਊਨਿਟੀ ਸੈਂਟਰ ਦੇ ਵੀ ਬਿਲਕੁਲ ਸਾਹਮਣੇ ਆ, ਸਾਊਥ ਵੈਸਟ ਕੋਰਨਰ ਆ ਡੂਗਲ ਐਵਨਿਊ ਐਂਡ ਕੈਨੇਡੀ ਦਾ। ਤੁਸੀਂ ਟਾਊਨ ਹਾਊਸ ਬੁੱਕ ਕਰਾਉਣੇ ਨੇ 6470084 36 'ਤੇ ਮੈਨੂੰ ਕਾਲ ਕਰ ਲਿਓ। 6473384636 ਹੈਗਾ ਜੀ ਨੰਬਰ। ਇੱਕ ਕੋਈ ਮੇਰਾ ਖਿਆਲ ਕਾਲਰ ਕੁਝ ਕਹਿਣਾ ਚਾਹੁੰਦੇ ਨੇ ਸ਼ਾਇਦ, ਫਿਰ ਉਸ ਤੋਂ ਬਾਅਦ ਆਪਾਂ ਅੱਗੇ ਗੱਲਬਾਤ ਤੋਰਨੀ ਆ। ਨਿਗਾ ਸਵਾਗਤ ਜੀ ਤੁਹਾਡਾ।
ਜੀ ਬ੍ਰਦਰ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
ਹਾਂਜੀ,
ਤੁਸੀਂ ਟੋਪਿਕ ਜਿਹੜਾ ਜਿਹੜਾ ਐਕਸਪ੍ਰੈਸ਼ਨ ਦਾ ਥੋੜਾ ਜਿਹਾ ਐਜੂਕੇਟ ਵੀ ਕਰ ਦੇਣਾ, ਅਗਰ ਤੁਸੀਂ ਮਤਲਬ ਏਅਰ ਦੇ ਆ ਕੇ ਕੋਈ ਵੀ ਕਾਲਰ ਕਮੈਂਟ ਦਿੰਦਾ ਹੈ ਤੇ ਉਸ ਤੋਂ ਬਾਅਦ ਉਹਨੂੰ ਕੋਈ ਕਾਲ ਆ ਜਾਂਦੀ ਹੈ ਆਮ ਕਿਸੇ ਦੋਸਤ ਦੀ ਜਾਂ ਮਤਲਬ ਕਿਸੇ ਕਮਿਊਨਿਟੀ ਦੇ ਵਿੱਚ, ਤੇ ਉਹਨੂੰ ਥ੍ਰੈਟ ਕਰਨਾ ਸ਼ੁਰੂ ਕਰ ਦਿੰਦਾ, ਜੀ ਤੁਸੀਂ ਏਅਰ ਦੇ ਉੱਤੇ ਜਾ ਕੇ ਇਹਨਾਂ ਦੇ ਕਮੈਂਟਸ ਕਿਉਂ ਦਿੰਦੇ ਹੋ, ਕੀ ਇੱਥੋਂ ਦਾ ਕਿਹੜੇ ਕਿਹੜੀ ਕੋਈ ਡਿਪਾਰਟਮੈਂਟ ਜਿੱਥੇ ਜਾ ਕੇ ਤੇ ਅਸੀਂ ਉਹਨਾਂ ਨੂੰ ਰਿਪੋਰਟ ਵੀ ਕਰ ਸਕਦੇ ਹਾਂ, ਜਾਂ ਥੋੜਾ ਇਹਦੇ ਤੇ ਐਜੂਕੇਟ ਕਰੋ ਜੀ।
ਦੇਖੋ ਜੀ, ਜੇ ਕੋਈ ਥ੍ਰੈਟ ਦਿੰਦਾ ਤਾਂ ਪੁਲਿਸ ਕੋਲ ਜਾ ਕੇ ਤੁਸੀਂ, ਪੁਲਿਸ ਨਾਲ ਜਿਹਦੇ ਮਰਜ਼ੀ ਰਿਲੇਸ਼ਨ ਹੋਣ, ਭਾਵੇਂ ਪ੍ਰਧਾਨ ਮੰਤਰੀ ਦੇ ਪੁਲਿਸ ਨਾਲ ਰਿਲੇਸ਼ਨ ਹੋਣ, ਜੀ ਪ੍ਰਧਾਨ ਸੋਰੀ ਮਤਲਬ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ, ਪ੍ਰਧਾਨ ਮੰਤਰੀ ਸਾਹਿਬ ਵੀ ਕਿਸੇ ਨੂੰ ਥ੍ਰੈਟ ਦੇ ਦਿੰਦੇ ਨੇ ਨਾ। ਦੇਖੋ ਇੱਥੇ ਹਰੇਕ ਬੋਡੀ ਨਾ ਸਿਸਟਮ ਇੰਨਾ, ਦੇਖੋ ਜਿਹੜਾ ਜਿਹੜੀ ਗੱਲ ਵਧੀਆ ਆਪਾਂ ਵਧੀਆ ਹੀ ਕਹਿੰਦੇ ਹਾਂ। ਐਥਿਕਸ ਕਮਿਸ਼ਨਰ ਆ ਉਹ, ਜਦੋਂ ਨੁਕਸ ਹੁੰਦਾ ਕਿਤੇ ਆਪਣੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਦੇ ਕੰਮ ਢੰਗ ਦੇ ਵਿੱਚ, ਤੇ ਉਹ ਉਹਨਾਂ ਅੱਗੇ ਜਵਾਬ ਦੇ ਨੇ। ਹਰ ਇੱਕ ਬੰਦਾ ਸਿਸਟਮ 'ਚ ਕਿਸੇ ਅੱਗੇ ਜਵਾਬ ਦੇ ਆ। ਤੁਸੀਂ ਜੇ ਪੁਲਿਸ ਵਾਲੇ ਜਿਹੜੇ ਲੋਕਲ ਨਹੀਂ ਤੁਹਾਡੀ ਗੱਲ ਸੁਣਦੇ, ਤੁਸੀਂ ਚੀਫ ਨੂੰ ਕੰਪਲੇਂਟ ਕਰ ਦਿਓ, ਠੀਕ ਹੈ ਕਿ ਨਹੀਂ। ਕੰਪਲੇਂਟ ਕਰ, ਜਦੋਂ ਥ੍ਰੈਟ ਆ ਤਾਂ ਥ੍ਰੈਟ ਦਾ ਮਤਲਬ ਜੇ ਤੁਹਾਨੂੰ ਕੋਈ ਜਾਨ ਤੋਂ ਥ੍ਰੈਟ ਦਿੰਦਾ ਤਾਂ ਪਹਿਲਾ ਕੰਮ ਤੁਹਾਡਾ ਤੁਸੀਂ ਜੀ ਕੰਪਲੇਂਟ ਕਰੋ, ਉਹਦੀ ਸਿੱਧੀ ਜੀ ਗੱਲ ਆ। ਜੇ ਤੁਸੀਂ ਕੰਪਲੇਂਟ ਨਹੀਂ ਕਰਦੇ ਤੁਸੀਂ ਜ਼ਿੰਮੇਵਾਰੀ ਤੋਂ ਭੱਜ ਰਹੇ ਹੋ। ਦੇਖੋ ਕਈ ਵਾਰੀ ਆਪਾਂ ਕਹਿੰਦੇ ਵੀ ਆਪਣੀ ਜਾਨ ਬੜੀ ਸਸਤੀ ਜੀ ਆ, ਦੂਜੇ ਦੀ ਜਾਨ ਕੀਮਤੀ ਆ, ਦੂਜੇ ਲਈ ਫਟਾਫਟ ਪੁਲਿਸ ਨੂੰ ਕਾਲ ਕਰਦੇ ਨੇ। ਨਾ, ਤੁਹਾਡੀ ਜਾਨ ਦੂਜਿਆਂ ਦੇ ਬਰਾਬਰ ਦੀ ਆ। ਜੇ ਕੋਈ ਤੁਹਾਨੂੰ ਥ੍ਰੈਟ ਕਰਦਾ ਪੁਲਿਸ ਨੂੰ ਕੰਪਲੇਂਟ ਕਰੋ। ਜੇ ਪੁਲਿਸ ਵਾਲੇ ਆਪਣਾ ਕੰਮ ਨਹੀਂ ਕਰਦੇ ਤਾਂ ਪੁਲਿਸ ਦੀ ਹਰ ਅਥਾਰਟੀ 'ਤੇ ਕੰਪਲੇਂਟ ਕਰੋ। ਜੇ ਫਿਰ ਵੀ ਪੁਲਿਸ ਵਾਲੇ ਕੰਮ ਨਹੀਂ ਕਰਦੇ ਤੇ ਮੈਂ ਔਨ ਦਾ ਏਅਰ ਕਹਿ ਰਿਹਾ, ਤੁਹਾਡਾ ਰਾਈਟ ਬਣਦਾ, ਤੁਸੀਂ ਕੋਰਟ ਦਾ ਦਰਵਾਜ਼ਾ ਖੜਕਾਓ, ਤੁਸੀਂ ਜੱਜ ਕੋਲੇ ਜਾਓ, ਤੁਸੀਂ ਜਿੱਥੇ ਮਰਜ਼ੀ ਜਾਓ। ਜੇ ਜੱਜ ਕੋਲ ਜਾ ਕੇ ਵੀ ਇਨਸਾਫ਼ ਨਹੀਂ ਮਿਲਦਾ ਤਾਂ ਕਿਤੇ ਜਾ ਕੇ ਪ੍ਰੋਟੈਸਟ ਕਰੋ, ਧਰਨਾ ਲਾਓ, ਆਪਣੇ ਜਿਹੜੇ ਨਾਲ ਵਾਲੇ ਵੀਰ ਸਾਥੀ ਦੋਸਤ ਨੇ ਉਹਨਾਂ ਨੂੰ ਨਾਲ ਲਓ, ਮੀਡੀਆ ਕੋਲ ਜਾਓ, ਪਰ ਥਰੂ ਪ੍ਰੋਪਰ ਚੈਨਲ ਸਾਰਾ ਕੁਝ ਕਰੋ, ਹੈ ਨਾ।
ਇਸ ਤਰ੍ਹਾਂ ਭੱਜਦੇ ਨੇ। ਆਈ ਬਿਲੀਵ ਇਨ ਫਰੀਡਮ ਆਫ ਐਕਸਪ੍ਰੈਸ਼ਨ ਤੇ ਇਟਸ ਦ ਕੈਨੇਡੀਅਨ ਵੈਲਿਊ ਤੇ, ਔਰ ਇਹ ਹੁਣ ਫਰਜ਼ ਬਣ ਗਿਆ ਕਿ ਮੈਂ ਬਕਾਇਦਾ ਇਹ ਪੂਰਾ ਪ੍ਰੋਸੀਜਰ ਫਾਲੋ ਕਰਾਂਗਾ।
ਬਿਲਕੁਲ ਜੀ, ਬਿਲਕੁਲ ਬਿਲਕੁਲ ਜੀ, ਪੂਰਾ ਪ੍ਰੋਸੀਜਰ ਆ ਜਿਹੜਾ ਉਹ ਫਾਲੋ ਕਰਨਾ ਚਾਹੀਦਾ।
ਬਿਲਕੁਲ,
ਥੈਂਕ ਯੂ, ਨੋ ਪ੍ਰੋਬਲਮ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ ਕਾਲ ਕਰਨ ਦੇ ਲਈ। ਦੋਸਤੋ ਅੱਜ ਦੇ ਪ੍ਰੋਗਰਾਮ ਨੂੰ ਅਕਾਲ ਫਿਜ਼ੀਓਥੈਰੇਪੀ ਤੇ ਰੀਹੈਬ ਕਲੀਨਿਕ ਵਾਲੇ ਜਿਹੜੇ ਮਨਜਿੰਦਰ ਔਲਖ ਨੇ ਉਹ ਸਪੋਂਸਰ ਕਰਦੇ ਨੇ, ਤੁਸੀਂ ਉਹਨਾਂ ਨਾਲ ਕਰ ਲਿਓ ਤਾਲਮੇਲ। ਜੇ ਤੁਹਾਡਾ ਗੋਡਾ ਮੋਢਾ ਦੁਖਦਾ, ਕੋਈ ਪ੍ਰੋਬਲਮ ਹੈਗੀ ਆ ਤੁਹਾਡੇ ਸਰੀਰ ਦੇ ਵਿੱਚ, ਮਸਲਸ ਦੀ ਪ੍ਰੋਬਲਮ ਆ, ਜੁਆਇੰਟਸ ਦੀ ਪ੍ਰੋਬਲਮ ਹੈਗੀ ਆ, ਤਾਂ ਤੁਸੀਂ ਉਹਨਾਂ ਨਾਲ ਕਰ ਲਿਓ ਜੀ ਤਾਲਮੇਲ। ਕਈ ਵਾਰੀ ਸਾਡੇ ਮਸਲਸ ਆ ਜਿਹੜੇ ਉਹ ਕਮਜ਼ੋਰ ਹੋ ਜਾਂਦੇ ਨੇ ਅਤੇ ਜੋੜਾਂ ਦੇ ਉੱਤੇ ਲੋਡ ਆ ਜਿਹੜਾ ਉਹ ਪੈਣ ਲੱਗ ਜਾਂਦਾ, ਅਤੇ ਇਹ ਜੇ ਹਾਲਾਤਾਂ ਦੇ ਵਿੱਚ ਫਿਰ ਉਹ ਕਹਿੰਦੇ ਨੇ ਜੀ, ਕਹਿੰਦੇ ਆਪਾਂ ਨੂੰ ਮਸਲ ਆ ਜਿਹੜੇ ਉਹ ਸਟਰੋਂਗ ਕਰਨੇ ਪੈਣੇ ਨੇ ਆਪਣੇ। ਉਹ ਤੁਹਾਨੂੰ ਢੰਗ ਤਰੀਕੇ ਦੱਸਦੇ ਨੇ, ਅਤੇ ਫਿਜ਼ੀਓਥੈਰੇਪੀ ਜਾਂ ਕਾਇਰੋਪ੍ਰੈਕਟਰ ਜਾਂ ਜਿਹੜੇ ਮਸਾਜ ਥੈਰੇਪਿਸਟ ਨੇ ਉਹਨਾਂ ਕੋਲ ਪੂਰੀ ਦੀ ਪੂਰੀ ਟੀਮ ਹੈਗੀ ਆ। ਜਦੋਂ ਤੁਸੀਂ ਉਹਨਾਂ ਦੇ ਕਲੀਨਿਕ ਦੇ ਵਿੱਚ ਜਾਓਗੇ ਤਾਂ ਤੁਹਾਨੂੰ ਪਤਾ ਲੱਗ ਜੂਗਾ ਕਿ ਉਹ ਕਿੰਨੇ ਕੁ ਮਾਹਰ ਨੇ। ਬਹੁਤ ਲੋਕਾਂ ਨੂੰ ਆਰਾਮ ਆਇਆ ਜੀ। ਕਈ ਵਾਰੀ ਆਪਾਂ ਪ੍ਰੋਬਲਮ ਵਧਾ ਲੈਂਦੇ ਹਾਂ ਅਤੇ ਵਧੀ ਹੋਈ ਪ੍ਰੋਬਲਮ ਜਦੋਂ ਵਿਗੜ ਜਾਂਦੀ ਹੈ ਅਤੇ ਫਿਰ ਆਪਾਂ ਉਹਨਾਂ ਕੋਲ ਜਾਂਦੇ ਹਾਂ। ਉਹ ਕਹਿੰਦੇ ਜੀ ਜਦੋਂ ਪ੍ਰੋਬਲਮ ਸਟਾਰਟ ਹੋਈ ਹੋਵੇ ਉਦੋਂ ਹੀ ਸਾਡੇ ਕੋਲ ਆ ਜਾਓ। 6477069497 ਉਹਨਾਂ ਦਾ ਨੰਬਰ ਆ। ਤੁਹਾਡਾ ਮੋਢਾ ਫਰੀਜ਼ ਹੋਇਆ, ਬੈਕ ਦੇ ਵਿੱਚ ਪ੍ਰੋਬਲਮ ਆ, ਲੱਤ ਦੇ ਵਿੱਚ ਦਰਦ ਜਾਂਦਾ, ਗੁੱਟ ਦੇ ਜੋੜ ਦੁਖਦੇ, ਕੂਹਣੀਆਂ ਦੁਖਦੀਆਂ ਤੁਹਾਡੀਆਂ, ਪੈਰਾਂ ਦੇ ਵਿੱਚ ਦਰਦ ਹੁੰਦਾ, ਅਤੇ ਤੁਸੀਂ ਉਹਨਾਂ ਨਾਲ ਤਾਲਮੇਲ ਕਰ ਲਿਓ। ਵੈਸੇ ਹੀ ਕਈ ਵਾਰੀ ਤੁਹਾਡੇ ਕੋਲ ਬੈਨੀਫਿਟਸ ਹੁੰਦੇ ਨੇ, ਤੁਸੀਂ ਜੋਬ ਕਰਦੇ ਹੋ, ਈਵਨ ਮਸਾਜ ਵੀ ਕਰਾਉਣੀ ਹੋਵੇ ਉਹ 31 ਦਸੰਬਰ ਨੂੰ ਖਤਮ ਹੋ ਜਾਂਦੇ ਆ, ਬੈਨੀਫਿਟ ਮਿਲੇ ਹੋਏ ਨੇ, ਕਿਉਂਕਿ ਇਹਦੇ ਨਾਲ ਤੁਹਾਡਾ ਸਰੀਰ ਠੀਕ ਰਹਿੰਦਾ, ਇਹਦਾ ਫਾਇਦਾ ਉਠਾ ਲਿਆ ਕਰੋ। ਖੈਰ ਜੀ, ਆਪਾਂ ਗੱਲਬਾਤ ਦਾ ਜਿਹੜਾ ਵਿਸ਼ਾ ਥੋੜ੍ਹਾ ਜਿਹਾ ਬਦਲਣਾ ਅਤੇ ਤੁਸੀਂ ਨਾ ਇਹ, ਮੈਂ ਤੁਹਾਨੂੰ ਇੱਕ ਆਰਟੀਕਲ ਛੋਟਾ ਜਿਹਾ, ਮੈਨੂੰ ਗੱਗ ਬਾਣੀ ਸੁਰਜੀਤ ਗੱਗ ਨੇ ਇਹ ਕਵਿਤਾਵਾਂ ਦੀ ਆ, ਵੈਸੇ ਤਾਂ ਇਹ ਉਹਨਾਂ ਦੀ ਪੁਸਤਕ ਆ ਜਿਹੜੀ, ਪਰ ਉਹਦੇ 'ਚੋਂ ਕਿਤੇ ਕਿਤੇ ਆਰਟੀਕਲ ਲਿਖਦੇ ਨੇ, ਮੈਨੂੰ ਇਹ ਸੋਹਣਾ ਲੱਗਿਆ, ਮੈਂ ਕਿਹਾ ਤੁਹਾਡੇ ਨਾਲ ਸ਼ੇਅਰ ਕਰ ਲਾਂ। ਪਰ ਇਹ ਸ਼ੇਅਰ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਵੀ ਇੰਡੀਆ ਨੂੰ ਪੈਸੇ ਭੇਜਣੇ ਨੇ, ਪਾਕਿਸਤਾਨ ਨੂੰ ਪੈਸੇ ਭੇਜਣੇ ਆ, ਉਹ ਵੀ ਉਂਗਲ ਦੇ ਇਸ਼ਾਰੇ 'ਤੇ, ਮਤਲਬ ਤੁਹਾਨੂੰ ਕਿਤੇ ਜਾਣਾ ਨਹੀਂ ਪੈਣਾ। ਆਪਣੇ ਫੋਨ ਦੇ ਉੱਤੇ ਐਪ ਡਾਊਨਲੋਡ ਕਰ ਲਓ ਤੁਸੀਂ, XOOM ਜ਼ੂਮ, ZOOM ਜ਼ੂਮ ਨਹੀਂ, XOOM ਜ਼ੂਮ, ਅਤੇ ਸਿੱਧਾ ਬੈਂਕ ਖਾਤੇ ਦੇ ਵਿੱਚ ਤੁਹਾਡੇ ਪੈਸੇ ਆ ਜਿਹੜੇ ਉਹ ਟ੍ਰਾਂਸਫਰ ਹੋ ਜਾਣਗੇ। ਆਸਾਨ ਸਰਵਿਸ ਆ ਅਤੇ ਡਾਲਰ ਦਾ ਵਧੀਆ ਰੇਟ ਮਿਲੂਗਾ। ਦੇਖੋ ਜੀ, ਬਾਲ ਦਿਵਸ, ਜਵਾਹਰ ਲਾਲ ਨਹਿਰੂ ਦਾ ਜਨਮ ਦਿਨ ਆ, ਉਹਦੇ ਬੱਚਿਆਂ ਦਾ ਦਿਨ ਮਨਾਉਂਦੇ ਨੇ, ਅਤੇ ਉਹ ਬੱਚਿਆਂ ਨੂੰ ਸੰਬੋਧਿਤ ਹੋ ਕੇ ਲਿਖਿਆ ਜੀ। ਇਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਦੁਨੀਆਂ ਦੇ ਸਾਰੇ ਬੱਚਿਆਂ ਨੂੰ ਸੰਬੋਧਿਤ ਹੋਏ ਨੇ ਇਸ ਦੇ ਵਿੱਚ, ਜਿਹੜੇ ਵੀ ਸੱਜਣ ਨੇ ਲਿਖਿਆ। ਮੈਂ ਤਾਂ ਫੇਸਬੁੱਕ ਤੋਂ ਪੜ੍ਹਿਆ ਜੀ, ਇਹ ਮੈਨੂੰ ਚੰਗਾ ਲੱਗਿਆ, ਮੈਂ ਕਿਹਾ ਅੱਜ ਦਾ ਦਿਨ ਆ, ਕਿਉਂ ਨਾ ਤੁਹਾਡੇ ਨਾਲ ਗੱਲਾਂ ਕਰਾਂ ਜੀ ਇਹਦੇ 'ਤੇ, ਮਾਫ਼ੀ ਚਾਹੁੰਦਾ। ਉਹਨਾਂ ਨੇ ਲਿਖਿਆ ਜੀ, ਪਿਆਰੇ ਬੱਚਿਓ, ਅੱਜ 14 ਨਵੰਬਰ ਆ। ਅੱਜ ਦੇ ਦਿਨ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ ਹੋਇਆ ਸੀ। ਪੰਡਿਤ ਨਹਿਰੂ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸੀ, ਇਸ ਲਈ ਉਹਨਾਂ ਨੂੰ ਚਾਚਾ ਨਹਿਰੂ ਵੀ ਕਿਹਾ ਜਾਂਦਾ। ਇਸੇ ਲਈ ਅੱਜ ਦਾ ਦਿਨ ਸਮੁੱਚੇ ਭਾਰਤ ਵਿੱਚ ਬਾਲ ਦਿਵਸ ਵਜੋਂ ਮਨਾਇਆ ਜਾਂਦਾ। ਕੀ ਤੁਸੀਂ ਜਾਣਦੇ ਹੋ ਬਾਲ ਦਿਵਸ ਕੀ ਹੁੰਦਾ ਅਤੇ ਇਹਦਾ ਕੀ ਮਹੱਤਵ ਆ? ਬਾਲ ਦਿਵਸ ਬਾਲਾਂ ਨੂੰ ਸਮਰਪਿਤ ਦਿਵਸ ਆ। ਇਸ ਦਿਨ ਤੁਹਾਡੇ ਅਧਿਕਾਰਾਂ ਦੀ ਗੱਲ ਕੀਤੀ ਜਾਂਦੀ ਹੈ ਅਤੇ ਅਖਬਾਰਾਂ, ਟੀ ਵੀ ਚੈਨਲ 'ਤੇ ਬਾਲ ਦਿਵਸ ਨੂੰ ਲੈ ਕੇ ਇੱਕ ਦਿਨ ਲਈ ਚਰਚਾ ਭਖਦੀ ਹੈ ਜੋ ਤੁਹਾਡੇ ਵਿੱਚੋਂ ਬਹੁਤਿਆਂ ਦੀ ਸਮਝ ਤੋਂ ਬਾਹਰ ਹੁੰਦੀ ਹੈ। ਤੁਸੀਂ ਇਸ ਚਰਚਾ ਵਿੱਚੋਂ ਲਗਭਗ ਗੈਰ ਹਾਜ਼ਰ ਹੁੰਦੇ ਹੋ। ਤੁਸੀਂ ਜਿਹੜੇ ਇਸ ਲੇਖ ਨੂੰ ਪੜ੍ਹ ਰਹੇ ਹੋ ਅਤੇ ਤੁਹਾਡੀ ਉਮਰ 6 ਤੋਂ 16 ਸਾਲ ਦੇ ਵਿਚਕਾਰ ਹੈ, ਤਾਂ ਕੁਝ ਹੱਦ ਤੱਕ ਤੁਸੀਂ ਸਮਝ ਸਕਦੇ ਹੋ ਕਿ ਅਸਲ ਵਿੱਚ ਬਾਲ ਦਿਵਸ ਹੈ ਕੀ ਅਤੇ ਬਣਾ ਕੀ ਦਿੱਤਾ ਗਿਆ। ਤੁਸੀਂ ਸਾਰੇ ਕਿਸੇ ਨਾ ਕਿਸੇ ਸਕੂਲ ਵਿੱਚ ਪੜ੍ਹਦੇ ਹੋ, ਤੁਹਾਨੂੰ ਧਰਤੀ ਦਿਵਸ, ਅਧਿਆਪਕ ਦਿਵਸ ਬਾਰੇ ਵੀ ਪਤਾ ਹੋਵੇਗਾ, ਮਾਂ ਦਿਵਸ ਬਾਰੇ ਜਿਸ ਨੂੰ ਅੱਜ ਕੱਲ੍ਹ ਮਦਰਸ ਡੇ ਕਿਹਾ ਜਾਂਦਾ, ਅਤੇ ਹੋਰ ਬਹੁਤ ਸਾਰੇ ਦਿਵਸਾਂ ਬਾਰੇ ਜਾਣਕਾਰੀ ਹੋਵੇਗੀ, ਕਿਉਂਕਿ ਤੁਸੀਂ ਸਕੂਲ ਜਾਂਦੇ ਹੋ, ਸਵੇਰ ਦੀ ਸਭਾ ਵਿੱਚ ਇੱਦਾਂ ਦੇ ਦਿਵਸਾਂ ਬਾਰੇ ਚਰਚਾ ਕੀਤੀ ਜਾਂਦੀ, ਇਸ ਲਈ ਤੁਹਾਨੂੰ ਬਾਲ ਦਿਵਸ ਬਾਰੇ ਵੀ ਮੋਟੀ ਮੋਟੀ ਜਾਣਕਾਰੀ ਹੋਵੇਗੀ। ਆਓ ਇਸ ਮੋਟੀ ਮੋਟੀ ਜਾਣਕਾਰੀ ਤੋਂ ਅੱਗੇ ਵਧੀਏ। ਤੁਸੀਂ ਅੱਜ ਸਵੇਰ ਦੀ ਸਭਾ ਵਿੱਚ ਸੁਣਿਆ ਹੋਵੇਗਾ ਕਿ ਬੱਚੇ ਦੇਸ਼ ਦਾ ਭਵਿੱਖ ਹੁੰਦੇ ਆ, ਇਹ ਵੀ ਸੁਣਿਆ ਹੋਵੇਗਾ ਕਿ ਅੱਜ ਦਾ ਆਜ ਕਾ ਬੱਚਾ ਕੱਲ੍ਹ ਕਾ ਨੇਤਾ। ਕੀ ਤੁਸੀਂ ਜਾਣਦੇ ਹੋ ਕਿ ਬੱਚੇ ਸੱਚਮੁੱਚ ਹੀ ਦੇਸ਼ ਦਾ ਭਵਿੱਖ ਹੁੰਦੇ ਆ? ਕੀ ਤੁਹਾਨੂੰ ਪਤਾ ਕਿ ਅੱਜ ਕਾ ਬੱਚਾ ਕੱਲ੍ਹ ਕਾ ਨੇਤਾ ਕਿਵੇਂ ਬਣ ਸਕਦਾ? ਤੁਹਾਡੇ ਅਤੇ ਅਧਿਆਪਕਾਂ ਦਾ ਇੰਨਾ ਦਾਬਾ ਹੁੰਦਾ, ਇੰਨਾ ਡਰ ਹੁੰਦਾ ਕਿ ਤੁਸੀਂ ਸਿਲੇਬਸ ਤੋਂ ਬਾਹਰਲੇ ਸਵਾਲ ਪੁੱਛਣ ਦੀ ਕਦੇ ਹਿੰਮਤ ਹੀ ਨਹੀਂ ਕਰਦੇ ਜਾਂ ਜ਼ਰੂਰਤ ਹੀ ਨਹੀਂ ਸਮਝਦੇ। ਪਰ ਸਵਾਲ ਤਾਂ ਸਵਾਲ ਹੁੰਦੇ ਆ, ਕਿ ਤੁਹਾਡੇ ਮਨ ਵਿੱਚ ਕਦੇ ਇਹ ਸਵਾਲ ਨਹੀਂ ਆਇਆ ਕਿ ਸਵੇਰ ਦੀ ਸਭਾ ਵਿੱਚ ਪ੍ਰਾਰਥਨਾ ਕਿਉਂ ਕਰਵਾਈ ਜਾਂਦੀ ਹੈ? ਜ਼ਰੂਰ ਆਇਆ ਹੋਵੇਗਾ, ਪਰ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਹੋਵੇਗੀ ਜਾਂ ਜ਼ਰੂਰਤ ਨਹੀਂ ਸਮਝੀ ਹੋਵੇਗੀ। ਆਖਿਰ ਤੁਹਾਡੇ ਬਾਲ ਮਨ ਵਿੱਚ ਇਹ ਗੱਲ ਕਿਵੇਂ ਬੈਠ ਗਈ ਕਿ ਕੁਝ ਸਵਾਲ ਐਵੇਂ ਦੇ ਜਾਂ ਫਾਲਤੂ ਹੀ ਹੁੰਦੇ ਆ? ਤੁਹਾਡੀ ਇਹ ਸਮਝ ਕਿਵੇਂ ਬਣ ਗਈ ਕਿ ਕੁਝ ਸਵਾਲਾਂ ਦੇ ਜਵਾਬ ਲੱਭਣ ਦੀ ਜ਼ਰੂਰਤ ਹੀ ਨਹੀਂ? ਚਲੋ ਛੱਡੋ, ਅਸੀਂ ਇਸ ਗੱਲ 'ਤੇ ਬਾਅਦ ਵਿੱਚ ਚਰਚਾ ਕਰਾਂਗੇ, ਪਹਿਲਾਂ ਇਹ ਜਾਣ ਲਈ ਕਿ ਪੜ੍ਹਾਈ ਲਾਜ਼ਮੀ ਕਿਉਂ ਆ। ਇਸ ਸਵਾਲ ਤੋਂ ਵੀ ਪਹਿਲਾਂ, ਦੋਸਤੋ ਧਿਆਨ ਨਾਲ ਸੁਣਨਾ, ਇਸ ਸਵਾਲ ਤੋਂ ਵੀ ਪਹਿਲਾਂ ਇਹ ਜਾਣ ਲਈਏ ਕਿ ਸਾਡੇ ਪੰਜਾਬ ਦਾ ਇੱਕ ਸਿੱਖਿਆ ਮੰਤਰੀ ਤੋਤਾ ਸਿੰਘ ਹੁੰਦਾ ਸੀ, ਅਤੇ ਉਹ ਵੀ ਸਿਰਫ 8 ਜਮਾਤਾਂ ਪੜ੍ਹਿਆ ਸੀ। ਭਾਰਤ ਦੇਸ਼ ਦਾ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਵੀ 8 ਜਾਂ 10 ਕੁ ਜਮਾਤਾਂ ਪੜ੍ਹਿਆ ਸੀ। ਪੰਜਾਬ ਦਾ ਸਾਬਕਾ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ 10 ਜਮਾਤਾਂ ਹੀ ਪੜ੍ਹਿਆ ਸੀ। ਸੋਚੋ ਕਿ ਜੇ ਇੰਨੀ ਘੱਟ ਯੋਗਤਾ ਵਾਲੇ ਮੰਤਰੀ ਸਾਡੇ ਸਿੱਖਿਆ ਮਹਿਕਮਾ ਦੇ ਮੁਖੀ ਬਣਦੇ ਆ, ਜਿਨ੍ਹਾਂ ਨੇ ਸਿੱਖਿਆ ਦੇ ਖੇਤਰ 'ਚ ਨਿਖਾਰ ਲਿਆਉਣਾ ਹੁੰਦਾ, ਸਿਲੇਬਸ ਬਣਾਉਣੇ ਹੁੰਦੇ ਆ, MA PhD ਤੱਕ ਦੀ ਸਿੱਖਿਆ 'ਤੇ ਜਿਨ੍ਹਾਂ ਦੀ ਮੋਹਰ ਲੱਗਣੀ ਹੁੰਦੀ ਹੈ, ਤਾਂ ਸਿੱਖਿਆ ਦਾ ਕੀ ਮਿਆਰ ਹੋ ਸਕਦਾ? ਮਤਲਬ ਕਿ ਜੇ ਘੱਟ ਪੜ੍ਹ ਕੇ ਵੀ ਮੰਤਰੀ ਜਿਹੇ ਉੱਚੇ ਅਹੁਦੇ 'ਤੇ ਪਹੁੰਚਿਆ ਜਾ ਸਕਦਾ, ਤਾਂ ਪੜ੍ਹਾਈ ਦਾ ਅਤੇ ਪੜ੍ਹਾਈ ਵਿੱਚ ਉੱਚ ਯੋਗਤਾ ਦਾ ਕੀ ਮਤਲਬ ਰਹਿ ਜਾਂਦਾ? ਫਿਰ ਵੀ ਪੜ੍ਹਾਈ ਜ਼ਰੂਰੀ ਹੈ, ਇਹ ਸਿੱਖਿਆ ਦਾ ਮਾਧਿਅਮ ਆ, ਸਾਧਨ ਆ। ਤੁਹਾਡੇ ਸਕੂਲ ਵਿੱਚ ਲਗਾਏ ਪਹਿਲੇ 5 ਸਾਲ ਵਿੱਚ ਤੁਸੀਂ ਸਾਖਰ ਹੋ ਜਾਓ, ਮੁੱਢਲੇ ਜੋੜ ਘਟਾਓ ਸਿੱਖ ਲੈਂਦੇ ਹੋ, ਅਗਲੇ 3 ਸਾਲਾਂ ਵਿੱਚ ਤੁਸੀਂ ਹੋਰ ਭਾਸ਼ਾਵਾਂ 'ਤੇ ਪਕੜ ਬਣਾ ਲੈਂਦੇ ਹੋ, ਸਮਾਜਿਕ, ਸਰੀਰਕ ਅਤੇ ਵਿਗਿਆਨਕ ਸਿੱਖਿਆ ਅਤੇ ਹਿਸਾਬ ਦੀਆਂ ਗੁੰਝਲਾਂ ਤੋਂ ਵਾਕਫ ਹੋ ਜਾਂਦੇ ਹੋ, ਗੀਤ, ਕਵਿਤਾਵਾਂ, ਕਹਾਣੀਆਂ, ਵਾਰਤਕ ਆਦਿ ਵਿੱਚ ਵੀ ਰੁਚੀ ਦਾ ਮੁੱਢ ਬੰਨਿਆ ਜਾਂਦਾ, ਅਤੇ ਅਗਲੇ 2 ਸਾਲ ਤੱਕ ਤੁਸੀਂ ਹੁਣ ਤੱਕ ਜੋ ਵੀ ਪੜ੍ਹਿਆ ਉਸ ਵਿੱਚ ਨਿਪੁੰਨਤਾ ਹਾਸਲ ਕਰਨ ਵੱਲ ਵੱਧਦੇ ਹੋ। ਇਸ ਤੋਂ ਬਾਅਦ ਅਗਲੇਰੀ ਸਿੱਖਿਆ ਸ਼ੁਰੂ ਹੁੰਦੀ ਹੈ, ਜੋ ਇਸ ਲੇਖ ਦਾ ਵਿਸ਼ਾ ਨਾ ਹੋਣ ਕਰਕੇ ਚਰਚਾ ਅਧੀਨ ਨਹੀਂ। ਇਸ 10 ਸਾਲ ਦੀ ਮੁੱਢਲੀ ਸਿੱਖਿਆ ਦਾ ਲੇਖਾ ਜੋਖਾ ਇਹ ਹੈ ਕਿ ਤੁਸੀਂ ਮਾਤ ਭਾਸ਼ਾ ਤੋਂ ਇਲਾਵਾ 2 ਜਾਂ 3 ਹੋਰ ਸਹਾਇਕ ਭਾਸ਼ਾਵਾਂ ਬਾਰੇ ਗਿਆਨ ਹਾਸਲ ਕਰ ਲਿਆ, ਹਿਸਾਬ ਦੇ ਆਮ ਵਰਤੋਂ ਵਿੱਚ ਆਉਣ ਵਾਲੇ ਸਵਾਲਾਂ ਦਾ ਜਵਾਬ ਲੱਭਣ ਦੇ ਸਮਰੱਥ ਹੋ ਗਏ ਹੋ, ਸਾਹਿਤ ਪ੍ਰਤੀ ਸਮਝ ਬਣ ਗਈ ਹੈ, ਇਤਿਹਾਸ ਬਾਰੇ ਮੋਟੀ ਮੋਟੀ ਜਾਣਕਾਰੀ ਹਾਸਲ ਕਰ ਲਈ ਹੈ, ਅਤੇ ਸਮਾਜ ਅਤੇ ਵਿਗਿਆਨ ਬਾਰੇ ਵੀ ਸੀਮਤ ਜਿਹੀ ਜਾਣਕਾਰੀ ਹਾਸਲ ਕਰ ਲਈ ਹੈ। ਇਸ ਤੋਂ ਇਲਾਵਾ ਤੁਹਾਨੂੰ ਸਾਵਧਾਨ ਵਿਸ਼ਰਾਮ ਬਾਰੇ ਵੀ ਪਤਾ ਲੱਗ ਗਿਆ, 15 ਅਗਸਤ 26 ਜਨਵਰੀ, ਦੀਵਾਲੀ, ਦੁਸਹਿਰੇ, ਗੁਰਪੁਰਬਾਂ ਬਾਰੇ ਮੋਟੀ ਮੋਟੀ ਜਾਣਕਾਰੀ ਲੈ ਲਈ। ਇਸ ਤੋਂ ਅੱਗੇ ਦੀ ਪੜ੍ਹਾਈ ਜਾਰੀ ਰੱਖਣਾ ਤੁਹਾਡੀ ਮਰਜ਼ੀ, ਸਮਰੱਥਾ, ਰੁਚੀ, ਲੋੜ 'ਤੇ ਨਿਰਭਰ ਕਰਦਾ। ਅਤੇ ਇਸ ਸਿੱਖਿਆ ਦੀ ਅਣਹੋਂਦ ਕਾਰਨ ਅੱਜ ਕੱਲ੍ਹ ਪਰਿਵਾਰਕ ਢਾਂਚਾ ਹਿੱਲਿਆ ਪਿਆ ਅਤੇ ਸਮਾਜਿਕ ਢਾਂਚਾ ਦਾ ਬਿਲਕੁਲ ਚਰਮਰਾ ਗਿਆ। ਕੀ ਤੁਹਾਨੂੰ ਪਤਾ ਹੈ ਕਿ ਮਾਂਹਵਾਰੀ ਕੀ ਬਲਾ ਹੈ? ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ ਲੜਕੀਆਂ ਨੂੰ ਇਸ ਮਾਸਿਕ ਚੱਕਰ ਬਾਰੇ ਬਹੁਤ ਘੱਟ ਜਾਣਕਾਰੀ ਹੋਵੇਗੀ ਅਤੇ ਲੜਕੀਆਂ ਵਿੱਚ ਬਹੁਤੀਆਂ ਨੂੰ ਪਤਾ ਨਹੀਂ, ਅਤੇ ਜਿਨ੍ਹਾਂ ਨੂੰ ਪਤਾ ਹੋਵੇਗਾ ਉਹਨਾਂ ਦੀ ਜਾਣਕਾਰੀ ਦਾ ਸਰੋਤ ਪੁਖਤਾ ਹੋਵੇ ਇਹ ਤਸੱਲੀ ਨਾਲ ਨਹੀਂ ਕਿਹਾ ਜਾ ਸਕਦਾ। ਸੁਪਨ ਦੋਸ਼ ਕੀ ਹੁੰਦਾ ਹੈ ਇਸ ਬਾਰੇ ਵੀ ਕੁਝ ਇੱਕ ਲੜਕਿਆਂ ਨੂੰ ਪਤਾ ਹੋਵੇਗਾ, ਬਹੁਤਿਆਂ ਨੂੰ ਨਹੀਂ, ਅਤੇ ਲੜਕੀਆਂ ਨੂੰ ਇਸ ਬਾਰੇ ਪਤਾ ਹੋਵੇ ਸੰਭਾਵਨਾ ਘੱਟ ਹੀ ਜਾਪਦੀ ਹੈ। ਪੌਦਿਆਂ ਵਿੱਚ ਪ੍ਰਜਨਨ ਕਿਰਿਆ ਬਾਰੇ ਬਹੁਤੇ ਜਾਣਦੇ ਹੋਣਗੇ, ਪਰ ਮਨੁੱਖਾਂ ਵਿੱਚ ਜਨਨ ਕਿਰਿਆ ਬਾਰੇ ਤੁਹਾਡੇ ਵਿੱਚੋਂ ਬਹੁਤੇ ਦੁਚਿੱਤੀ ਵਿੱਚ ਹੋਣਗੇ। ਤੁਹਾਨੂੰ ਇਹ ਸਵਾਲ ਪੁੱਛਣੇ ਵੀ ਸ਼ਰਮ ਵਾਲੀ ਗੱਲ ਜਾਪਦੀ ਹੋਵੇਗੀ ਜਦੋਂ ਕਿ ਆਮ ਜਾਣਕਾਰੀ ਦੇ ਸਵਾਲ ਆ, ਪਰ ਤੁਹਾਡੇ ਸਿਲੇਬਸ ਵਿੱਚ ਇਹ ਵਿਸ਼ਾ ਨਹੀਂ। ਇਸ ਸਿੱਖਿਆ ਨੇ ਤੁਹਾਡੀ ਸਭ ਦੀ ਜ਼ਿੰਦਗੀ ਵਿੱਚ ਲਾਗੂ ਹੋਣਾ ਅਤੇ ਇਹ ਸਿੱਖਿਆ ਤੁਹਾਡੇ ਵਿਸ਼ਿਆਂ 'ਚੋਂ ਬਾਹਰ ਹੈ। ਇੱਥੇ ਮੈਂ ਯਾਦ ਕਰਵਾ ਦਿੰਦਾ ਕਿ ਇੱਥੇ ਵੀ ਇਹਨਾਂ ਗੱਲਾਂ 'ਤੇ ਬਹੁਤ ਰੌਲਾ ਪੈਂਦਾ। ਤੁਹਾਨੂੰ ਇਹ ਤਾਂ ਦੱਸ ਦਿੱਤਾ ਗਿਆ ਕਿ ਸੜਕ ਦੇ ਖੱਬੇ ਪਾਸੇ ਚੱਲਣਾ, ਲਾਲ ਬੱਤੀ 'ਤੇ ਰੁਕਣਾ, ਹਰੀ ਬੱਤੀ 'ਤੇ ਚੱਲਣਾ, ਸਕੂਟਰ 'ਤੇ ਚੱਲਦੇ ਸਮੇਂ ਹੈਲਮਟ ਦੀ ਵਰਤੋਂ ਕਰਨੀ ਹੈ, ਕਾਰ ਚਲਾਉਣ ਵੇਲੇ ਸੀਟ ਬੈਲਟ ਲਾਉਣੀ ਹੈ। ਪਰ ਤੁਹਾਨੂੰ ਇਹ ਸਭ ਸਿਖਾਉਣ ਵਾਲੇ ਖੁਦ ਇਹਨਾਂ ਗੱਲਾਂ 'ਤੇ ਕਿੰਨਾ ਕਮਲ ਕਰਦੇ ਨੇ ਉਹਨਾਂ ਨੂੰ ਸਵਾਲ ਪੁੱਛਣਾ ਤੁਹਾਨੂੰ ਨਹੀਂ ਦੱਸਿਆ ਗਿਆ। ਤੁਹਾਨੂੰ ਦੱਸਿਆ ਗਿਆ ਕਿ ਚਾਚੇ ਨੇ ਤੁਹਾਡੇ ਜਨਮ ਦਿਨ 'ਤੇ ਘੜੀ ਭੇਜੀ ਹੈ, ਉਸ ਨੂੰ ਧੰਨਵਾਦ ਲਿਖਣਾ, ਪਰ ਇਹ ਨਹੀਂ ਦੱਸਿਆ ਗਿਆ ਕਿ ਘੜੀ ਦੀ ਜ਼ਿੰਦਗੀ ਦਾ ਵਿੱਚ ਮਹੱਤਵ ਕੀ ਹੈ। ਘੜੀ ਸਿਰਫ ਸਮਾਂ ਦੱਸਣ ਦਾ ਸੋਮਾ ਹੀ ਨਹੀਂ, ਘੜੀ ਤੁਹਾਨੂੰ ਸਮੇਂ ਦੀ ਸੁਚੱਜੀ ਵਰਤੋਂ ਕਰਨ ਵਿੱਚ ਸਹਾਈ ਹੁੰਦੀ ਹੈ, ਇਹ ਸ਼ਾਇਦ ਨਹੀਂ ਦੱਸਿਆ ਗਿਆ। ਤੁਹਾਨੂੰ ਦੱਸਿਆ ਕਿ ਮੁਹੱਲੇ ਦੀ ਗਲੀ ਵਿੱਚ ਲੱਗੇ ਬਿਜਲੀ ਦੇ ਖੰਭੇ ਦੀ ਲਾਈਟ ਖਰਾਬ ਅਤੇ ਸੰਬੰਧਿਤ ਅਧਿਕਾਰੀ ਨੂੰ ਪੱਤਰ ਲਿਖ ਕੇ ਇਸ ਨੂੰ ਠੀਕ ਕਰਵਾਉਣ ਲਈ ਬੇਨਤੀ ਲਿਖਣੀ ਦੱਸੀ ਹੈ, ਪਰ ਜੇ ਮਿੱਥੇ ਸਮੇਂ ਵਿੱਚ ਕਾਰਵਾਈ ਨਹੀਂ ਹੁੰਦੀ ਤਾਂ ਅੱਗੋਂ ਕੀ ਕਰਨਾ ਇਹ ਨਹੀਂ ਦੱਸਿਆ ਗਿਆ। ਭਾਰਤ ਦਾ ਸੰਵਿਧਾਨ ਕਾਨੂੰਨ ਦੀ ਮੁੱਢਲੀ ਜਾਣਕਾਰੀ ਤੁਹਾਡੇ ਵਿੱਚ ਲਾਜ਼ਮੀ ਹੋਣੀ ਚਾਹੀਦੀ ਹੈ। ਲਾਜ਼ਮੀ ਨਹੀਂ ਕਿ ਤੁਸੀਂ ਵਕੀਲ ਹੀ ਬਣਨਾ, ਪਰ ਭਾਰਤ ਦੇਸ਼ ਦੇ ਨਾਗਰਿਕ ਹੋਣ ਕਰਕੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੇ ਕੰਮ ਕਾਨੂੰਨ ਦੇ ਨਜ਼ਰੀਏ ਵਿੱਚ ਸਹੀ ਹਨ ਅਤੇ ਕਿਹੜੇ ਗੈਰ ਕਾਨੂੰਨੀ। ਮਸਲਨ, ਰੋਗੀ ਦਾ ਇਲਾਜ ਕਰਨਾ ਡਾਕਟਰ ਦਾ ਫਰਜ਼ ਹੈ, ਅਤੇ ਜੇ ਇਲਾਜ ਲਈ ਪਹਿਲੀ ਸ਼ਰਤ ਪੈਸਾ ਹੋਵੇ ਤਾਂ ਇਹ ਗੈਰ ਕਾਨੂੰਨੀ ਵੀ ਹੈ ਅਤੇ ਗੈਰ ਮਨੁੱਖੀ ਵੀ, ਭਾਵੇਂ ਡਾਕਟਰ ਜਾਂ ਹਸਪਤਾਲ ਪ੍ਰਾਈਵੇਟ ਹੀ ਕਿਉਂ ਨਾ ਹੋਵੇ। ਤੁਹਾਨੂੰ ਕਿਸੇ ਕੰਮ ਲਈ ਕਤਾਰ ਵਿੱਚ ਖੜ੍ਹੇ ਹੋ ਕੇ ਇੰਤਜ਼ਾਰ ਕਰਨਾ ਕਾਨੂੰਨੀ ਹੈ, ਅਤੇ ਇੰਤਜ਼ਾਰ ਦੀ ਸਮਾਂ ਹੱਦ ਦਾ ਤੈਅ ਨਾ ਹੋਣਾ ਗੈਰ ਕਾਨੂੰਨੀ ਹੈ। ਇਸੇ ਤਰ੍ਹਾਂ ਅਨਾਜ ਦੀ ਵਰਤੋਂ, ਦੁਰਵਰਤੋਂ, ਸਿਆਸਤ ਬਾਰੇ ਸੁਚੱਜੀ ਜਾਣਕਾਰੀ, ਧਰਮ ਬਾਰੇ ਵਿਅਕਤੀਗਤ ਨਜ਼ਰੀਏ ਬਾਰੇ ਜਾਣਕਾਰੀ ਤੁਹਾਡੇ ਸਿਲੇਬਸ ਵਿੱਚ ਹੋਣੀ ਚਾਹੀਦੀ ਸੀ, ਪਰ ਨਹੀਂ ਹੈ। ਇਹ ਸਭ ਤੁਹਾਡੇ ਸਿਲੇਬਸ ਵਿੱਚ ਕਿਉਂ ਨਹੀਂ ਹੈ? ਕਿਉਂਕਿ ਤੁਸੀਂ ਪੜ੍ਹ ਲਿਖ ਕੇ ਸਰਕਾਰੀ ਨੌਕਰੀ ਕਰਨੀ ਹੈ, ਇੰਜੀਨੀਅਰ ਬਣਨਾ, ਅਫਸਰ, ਪਾਇਲਟ, ਡਾਕਟਰ ਬਣਨਾ, ਇੱਕ ਚੰਗਾ ਇਨਸਾਨ ਬਣਨਾ ਤੁਹਾਡੀ ਮੁੱਢਲੀ ਲੋੜ ਨਹੀਂ ਰਹਿਣ ਦਿੱਤੀ ਗਈ। ਤੁਸੀਂ ਮਜ਼ਦੂਰ ਕਿਉਂ ਨਹੀਂ ਬਣਨਾ ਚਾਹੁੰਦੇ? ਤੁਸੀਂ ਸਫਾਈ ਸੇਵਕ ਕਿਉਂ ਨਹੀਂ ਬਣਨਾ ਚਾਹੁੰਦੇ? ਤੁਸੀਂ ਦੋਧੀ ਜਾਂ ਦਰਜੀ ਕਿਉਂ ਨਹੀਂ ਬਣਨਾ ਚਾਹੁੰਦੇ? ਕਿਉਂਕਿ ਤੁਹਾਨੂੰ ਇਹਨਾਂ ਕੰਮਾਂ ਦਾ ਮਹੱਤਵ ਨਹੀਂ ਦੱਸਿਆ ਗਿਆ, ਇਹ ਕੰਮ ਕਰਨ ਵਾਲਿਆਂ ਦੀ ਦੁਰਗਤੀ ਦੱਸੀ ਗਈ ਹੈ। ਕੈਨੇਡਾ, ਅਮਰੀਕਾ ਜਿਹੇ ਵਿਕਸਿਤ ਮੁਲਕਾਂ ਵਿੱਚ ਤੁਸੀਂ ਮਜ਼ਦੂਰ ਵੀ ਹੱਸ ਕੇ ਬਣਦੇ ਹੋ, ਮਿਸਤਰੀ ਅਤੇ ਸੜਕ ਸਫਾਈ ਸੇਵਕ ਵੀ, ਕਿਉਂਕਿ ਉੱਥੇ ਕਿਰਤ ਦੀ ਕਦਰ ਆ ਅਤੇ ਸਾਡੇ ਦੇਸ਼ ਵਿੱਚ ਕਿਰਤ ਦੀ ਕਦਰ ਨਹੀਂ। ਜੇ ਤੁਹਾਨੂੰ ਸਕੂਲ ਵਿੱਚ ਉੱਚਿਤ ਸਿੱਖਿਆ ਦਿੱਤੀ ਜਾਂਦੀ ਤਾਂ ਤੁਹਾਡਾ ਸੁਪਨਾ ਇੱਕ ਚੰਗਾ ਇਨਸਾਨ ਬਣਨਾ ਹੋਣਾ ਸੀ, ਮਜ਼ਦੂਰ, ਪਾਇਲਟ, ਡਾਕਟਰ, ਨੇਤਾ ਜਾਂ ਸਫਾਈ ਸੇਵਕ ਬਣਨਾ ਬਾਅਦ ਦੀਆਂ ਗੱਲਾਂ ਨੇ। ਉੱਤੇ ਲਿਖਿਆ ਹੈ ਕਿ ਬੱਚੇ ਦੇਸ਼ ਦਾ ਭਵਿੱਖ ਹਨ, ਇਹ ਸੱਚ ਹੈ ਕਿ ਬੱਚੇ ਦੇਸ਼ ਦਾ ਭਵਿੱਖ ਹਨ। ਇਸ ਦੇਸ਼ ਦਾ ਢਾਂਚਾ ਜਿੰਨਾ ਵਿਗੜ ਚੁੱਕਿਆ ਹੈ ਹੋਰ ਨਾ ਵਿਗੜੇ, ਇਸ ਦੀ ਆਸ ਤੁਹਾਡੇ ਤੋਂ ਹੀ ਕੀਤੀ ਜਾ ਸਕਦੀ, ਕਿਉਂਕਿ ਤੁਸੀਂ ਅਜੇ ਜ਼ਿੰਦਗੀ ਦੇ ਮੁੱਢਲੇ ਪੜਾਅ 'ਤੇ ਹੋ। ਤੁਸੀਂ ਅਗਲੇਰੀ ਸਿੱਖਿਆ ਵੀ ਹਾਸਲ ਕਰਨੀ ਹੈ, ਇਹ ਸਿੱਖਿਆ ਚਾਹੇ ਸਕੂਲ, ਕਾਲਜ ਜਾਂ ਸਮਾਜ ਵਿੱਚ ਹਾਸਲ ਕਰਨੀ, ਪਰ ਤੁਹਾਡੀ ਉਮਰ ਸਿੱਖਣ ਦੀ ਹੈ, ਇਸ ਲਈ ਤੁਹਾਡੀ ਸਿੱਖਿਆ ਹਾਸਲ ਕਰਨੀ ਜ਼ਰੂਰੀ ਹੈ। ਇਹ ਲੇਖ ਬਹੁਤ ਲੰਮਾ ਜੀ, ਇਹਦੇ ਵਿੱਚ ਇੰਨਾ ਕੁਛ ਉਹਨਾਂ ਨੇ ਦੱਸਿਆ ਜਿਹੜਾ ਬੱਚਿਆਂ ਨੂੰ ਦੱਸਿਆ ਜਾਣਾ ਚਾਹੀਦਾ, ਪੜ੍ਹਾਇਆ ਜਾਣਾ ਚਾਹੀਦਾ, ਪਰ ਉੱਥੇ ਸਿਲੇਬਸ ਨਹੀਂ ਪੜ੍ਹਾਇਆ ਜਾਂਦਾ। ਇਹ ਹੁਣ ਪੜ੍ਹਦਾ ਮੈਂ ਜਾਵਾਂ ਅਤੇ ਮੇਰਾ ਸਮਾਂ ਹੋ ਜੂ ਸਮਾਪਤ। ਮੇਰੇ 'ਤੇ ਇੱਕ ਜ਼ਿੰਮੇਵਾਰੀ ਵੀ ਹੈ ਵੀ ਜਿਹੜੇ ਸਾਡੇ ਸਪੋਂਸਰ ਨੇ ਉਹਨਾਂ ਦੇ ਸੁਨੇਹੇ ਵੀ ਦੇਣੇ ਆ, ਤੁਹਾਡੀਆਂ ਗੱਲਾਂ ਵੀ ਸੁਣਨੀਆਂ, ਕਾਲਰਸ ਆਲਰੇਡੀ ਲਾਈਨ 'ਤੇ ਨੇ, ਇਸ ਕਰਕੇ ਮੈਂ ਇਹਨੂੰ ਵਿੱਚੇ ਹੀ ਛੱਡਦਾ ਜੀ। ਤੁਸੀਂ ਆਪ ਪੜ੍ਹ ਲਿਓ, ਇਹਨੂੰ ਮੈਂ ਫੇਸਬੁੱਕ ਦੇ ਉੱਤੇ ਵੀ ਸ਼ੇਅਰ ਕਰ ਦੂੰਗਾ ਅਤੇ ਆਪਾਂ ਇੱਕ ਦੋ ਕਾਲਸ ਲੈ ਕੇ ਫਿਰ ਸਪੋਂਸਰ ਦੇ ਸੁਨੇਹੇ ਦੇਣੇ। ਪਹਿਲੀ ਕਾਲ 'ਤੇ ਚੱਲਦੇ, ਸ਼ਾਰਟ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਜੀ?
ਸੰਪਰਕ ਕੀਤਾ ਜਾ ਸਕਦਾ ਜੀ। ਫੇਸਬੁੱਕ ਦਾ ਤੁਸੀਂ ਜ਼ਿਕਰ ਕੀਤਾ, ਫੇਸਬੁੱਕ /mortgagesmart ਸਾਡਾ ਵੈਬ ਪੇਜ ਹੈਗਾ, ਜਿਹੜਾ ਸੋਰੀ ਫੇਸਬੁੱਕ ਪੇਜ ਹੈ ਜਿੱਥੇ ਕੰਟੈਕਟ ਕੀਤਾ ਜਾਂਦਾ। ਅਸੀਂ ਬਹੁਤ ਹੀ ਅਹਿਮ ਜਿਹੜੀਆਂ ਖਬਰਾਂ ਹੁੰਦੀਆਂ ਨੇ, ਜਿਹੜੀਆਂ ਨਿਊਜ਼ ਹੁੰਦੀਆਂ ਨੇ, ਅਪਡੇਟਸ ਹੁੰਦੇ ਆ ਮੋਰਗੇਜ ਇੰਡਸਟਰੀ ਬਾਰੇ, ਅਸੀਂ ਪੋਸਟ ਕਰਦੇ ਰਹਿੰਦੇ ਹਾਂ ਤੇ ਉੱਥੇ ਜਾ ਕੇ ਪੜ੍ਹੇ ਜਾ ਸਕਦੇ ਹਾਂ। ਹੁਣ ਬਰਾੜ ਸਾਹਿਬ, ਮੋਰਗੇਜ ਸੰਬੰਧੀ ਗੱਲ ਕਰੀਏ, ਚਾਹੇ ਕਿਸੇ ਵੀ ਤਰ੍ਹਾਂ ਦੀ ਮੋਰਗੇਜ ਹੈ, ਕਮਰਸ਼ੀਅਲ ਹੈਗੀ ਹੈ, ਰੈਜ਼ੀਡੈਂਸ਼ੀਅਲ ਹੈ, ਪ੍ਰਾਈਵੇਟ ਹੈ, ਕੰਸਟਰਕਸ਼ਨ ਲੋਨ ਹੈ, ਅਸੀਂ ਹਰ ਤਰ੍ਹਾਂ ਦੀ ਮੌਰਗੇਜ ਕਰਦੇ ਹਾਂ। ਰੈਜ਼ੀਡੈਂਸ਼ੀਅਲ ਦੇ ਵਿੱਚ ਗੱਲ ਕਰੀਏ, ਬੈਂਕਾਂ ਨਾਲੋਂ ਬੈਟਰ ਰੇਟਸ ਵਾਲੇ ਸਾਡੇ ਕੋਲ ਪ੍ਰੋਡਕਟਸ ਹੈਗੇ ਆ, ਕਿਉਂਕਿ ਅਸੀਂ ਸਾਰੀ ਮਾਰਕੀਟ ਨਾਲ ਡੀਲ ਕਰਦੇ ਹਾਂ, ਸਿਰਫ 5 ਬੈਂਕਾਂ ਨਾਲ ਨਹੀਂ, ਸਾਡੇ ਰੇਟਸ ਯੂਜੁਅਲੀ ਬੈਟਰ ਹੁੰਦੇ ਆ। ਤੇ ਟਾਈਮ ਤੋਂ ਪਹਿਲਾਂ ਕੰਟੈਕਟ ਕੀਤਾ ਜਾਏ, ਕਿਉਂਕਿ ਮੌਰਗੇਜ ਕਰਨ ਦੇ ਵਿੱਚ ਟਾਈਮ ਲੱਗਦਾ, ਸੋ ਜਿੰਨੇ ਵੀ ਛੇਤੀ ਕੰਟੈਕਟ ਕਰਦੇ ਆ ਬੜੀ ਅੱਛੀ ਗੱਲ ਹੈ। ਦੂਸਰਾ ਜਿਹੜਾ ਇਹਦੇ ਚ ਗੱਲ ਕਰੀਏ ਜੀ, ਕਮਰਸ਼ੀਅਲ ਦੇ ਵਿੱਚ ਯੂਜੁਅਲੀ ਸਮਝਦੇ ਆ ਕਿ ਬ੍ਰੋਕਰ ਸਿਰਫ ਪ੍ਰਾਈਵੇਟ ਲੈਂਡਿੰਗ ਕਰਵਾਉਂਦੇ ਆ, ਪਰ ਨਹੀਂ, ਅਸੀਂ ਪ੍ਰਾਈਮ ਬੈਂਕਸ ਦੇ ਨਾਲ ਵੀ ਡੀਲ ਕਰਦੇ ਹਾਂ ਤੇ ਬੈਸਟ ਰੇਟਸ ਲੈ ਕੇ ਦਿੰਦੇ ਹਾਂ ਜਿੱਥੋਂ ਵੀ ਮਿਲਦਾ, ਚਾਹੇ ਉਹ ਕ੍ਰੈਡਿਟ ਯੂਨੀਅਨ ਤੋਂ, ਚਾਹੇ ਉਹ ਬੈਂਕਸ ਤੋਂ, ਚਾਹੇ ਕਿਸੇ ਹੋਰ ਇੰਸਟੀਟਿਊਸ਼ਨਲ ਲੈਂਡਰ ਤੋਂ। ਹੁਣ ਆ ਗਿਆ ਜੀ ਪ੍ਰਾਈਵੇਟ ਵਾਲਾ। ਪ੍ਰਾਈਵੇਟ ਬੜਾ ਐਕਸਪੈਂਸਿਵ ਸੋਲੂਸ਼ਨ ਹੁੰਦਾ, ਪਰ ਹਰ ਪ੍ਰਾਈਵੇਟ ਸੈੱਲ ਕਰਨ ਲੱਗਿਆਂ ਕਲਾਇੰਟਸ ਨੂੰ ਅਸੀਂ ਐਜ਼ ਅ ਬੈਂਡੇਜ ਯੂਜ਼ ਕਰੀਦਾ, ਵੀ ਇਹਨੂੰ ਟੈਂਪਰੇਰੀ ਦਵਾ ਤੇ ਆ ਤੇ ਛੇਤੀ ਕਲਾਇੰਟ ਨੂੰ ਕੱਢ ਲਾਂਗੇ। ਤੇ ਬਹੁਤ ਅਹਿਮੀਅਤ ਰੱਖਦਾ ਉਹਨਾਂ ਕਲਾਇੰਟਸ ਲਈ ਜਿਹਨਾਂ ਕੋਲ ਕਰਜ਼ੇ ਚੜੇ ਆ, ਤੇ ਅੱਜ ਉਹਨਾਂ ਨੂੰ ਲੱਗਦਾ ਕਿ ਅਸੀਂ ਸਾਲ ਬਾਅਦ ਜਾਂ 8 ਮਹੀਨੇ ਬਾਅਦ ਸਾਡੀ ਰਿਨਿਊਅਲ ਆਊਗੀ, ਉਸ ਟਾਈਮ ਤੇ ਕਰ ਲਾਂਗੇ। ਬਹੁਤ ਕਲਾਇੰਟ ਆਪਣਾ ਕ੍ਰੈਡਿਟ ਡ੍ਰੌਪ ਕਰ ਲੈਂਦੇ ਆ ਇਸ ਟਾਈਮ ਦੇ ਦੌਰਾਨ, ਤੇ ਉਹਦੇ ਕਰਕੇ ਕੀ ਹੁੰਦਾ ਕਿ ਜਦੋਂ ਰੀਫਾਈਨੈਂਸਿੰਗ ਦਾ ਟਾਈਮ ਆਉਂਦਾ, ਜਦੋਂ ਰਿਨਿਊਅਲ ਦਾ ਟਾਈਮ ਕਿ ਅਸੀਂ ਹੁਣ ਰੀਫਾਈਨੈਂਸ ਕਰੀਏ ਇਹਨੂੰ, ਉਸ ਟਾਈਮ ਦੇ ਉੱਤੇ ਕ੍ਰੈਡਿਟ ਇੰਨਾ ਕੁ ਲੋਅ ਹੁੰਦਾ ਕਿ ਉਹ ਕਰ ਨਹੀਂ ਸਕਦੇ, ਤੇ ਉਹ ਫਸੇ ਦੇ ਫਸੇ ਰਹਿ ਜਾਂਦੇ, ਤੇ ਕਈ 2-4 ਸਾਲਾਂ 'ਚ, 5 ਸਾਲਾਂ 'ਚ ਉਹ 50-50 ਹਜ਼ਾਰ, 60-60 ਹਜ਼ਾਰ ਆਪਣੇ ਹਾਰਡ ਅਰਨਡ ਮਨੀ ਸਿਰਫ ਉਹ ਇੱਕ ਇੰਟਰਸਟ ਵਜੋਂ ਦੇਈ ਜਾਂਦੇ ਆ। ਸੋ ਕੰਸਲਟ ਕਰਨ ਜੀ ਜਿਹਨਾਂ ਨੂੰ ਵੀ ਲੋੜ ਹੈ, ਜਿਹੜੇ ਇਸ ਤਰ੍ਹਾਂ ਦੀ ਸਿਚੁਏਸ਼ਨ 'ਚ ਹੈ ਵੀ ਅੱਜ ਡੈਟ ਹੈਗਾ, ਸੋਚ ਰਿਹਾ 6 ਮਹੀਨੇ ਸਾਲ ਬਾਅਦ ਅਸੀਂ ਇੱਥੋਂ ਨਿਕਲ ਕੇ ਤੇ ਆਪਣਾ ਚੰਗੇ ਲੈਂਡਰ ਨਾਲ, ਜਿਹਨਾਂ ਨਾਲ ਹੁਣ ਮੌਰਗੇਜ ਹੈ ਪਹਿਲੀ, ਉਹਨਾਂ ਤੋਂ ਹੀ ਰੀਫਾਈਨੈਂਸ ਕਰ ਲਾਂਗੇ। ਸੋ ਕ੍ਰੈਡਿਟ ਦਾ ਬਹੁਤ ਧਿਆਨ ਰੱਖਣਾ ਜ਼ਰੂਰੀ ਹੈ। ਸੰਪਰਕ ਕੀਤਾ ਜਾ ਸਕਦਾ ਜੀ 9054992700, ਰਣਜੀਤ ਢਿੱਲੋਂ, ਸੈਂਟਰ ਮੌਰਗੇਜ ਸਮਾਰਟ, 9054992700। ਧੰਨਵਾਦ,
ਮਿਹਰਬਾਨੀ ਜੀ। ਪਰ ਜਾਂਦਾ ਜਾਂਦਾ ਦੋਸਤੋ ਮੈਂ ਇਹ ਖਤਮ ਕਰਦਾ, ਮੈਂ ਜਿਹੜੀ ਗੱਲ ਸ਼ੁਰੂ ਕੀਤੀ ਸੀ ਐਂਡ ਚੋਂ ਲਿਖਦੇ ਨੇ, ਕਹਿੰਦੇ ਸੋ ਪਿਆਰੇ ਬੱਚਿਓ, ਤੁਹਾਡੇ ਤੋਂ ਬਹੁਤ ਉਮੀਦਾਂ ਹਨ, ਅਸਲ ਵਿੱਚ ਤੁਹਾਡੇ ਤੋਂ ਹੀ ਉਮੀਦਾਂ ਹਨ, ਸਵਾਲ ਜ਼ਰੂਰ ਪੁੱਛਿਆ ਕਰੋ, ਜਿਸ ਵਰਤਾਰੇ ਦੀ ਸਮਝ ਨਾ ਆਵੇ ਉਸ ਬਾਰੇ ਸਵਾਲ ਜ਼ਰੂਰ ਪੁੱਛੋ, ਜਦੋਂ ਤੱਕ ਤਸੱਲੀ ਨਾ ਹੋ ਜਾਵੇ ਬਹਿਸਾਂ ਕਰੋ, ਤਰਕਸ਼ੀ ਨਜ਼ਰੀਆ ਅਪਣਾਓ, ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸਹੀ ਹੋ ਤਾਂ ਉਸ 'ਤੇ ਡਟ ਕੇ ਖੜ ਜਾਓ, ਭਾਵੇਂ ਸਾਰਾ ਸੰਸਾਰ ਤੁਹਾਨੂੰ ਗਲਤ ਆਖੇ, ਪਰ ਜਦੋਂ ਤੱਕ ਤੁਸੀਂ ਖੁਦ ਦੀਆਂ ਨਜ਼ਰਾਂ ਵਿੱਚ ਗਲਤ ਨਹੀਂ, ਉਦੋਂ ਤੱਕ ਡਟ ਕੇ ਹਰ ਵਿਰੋਧ ਦਾ ਸਾਹਮਣਾ ਕਰੋ। ਵਿਗਿਆਨ ਦੀਆਂ ਮਹਾਨ ਖੋਜਾਂ ਅਸਧਾਰਨ ਵਿਅਕਤੀਆਂ ਨੇ ਹੀ ਕੀਤੀਆਂ ਹਨ, ਅਤੇ ਤੁਸੀਂ ਸਧਾਰਨ ਬੱਚੇ ਨਹੀਂ ਹੋ, ਤੁਹਾਡੇ ਸਾਰਿਆਂ ਵਿੱਚ ਕੋਈ ਨਾ ਕੋਈ ਖਾਸ ਗੁਣ ਛੁਪਿਆ ਹੋਇਆ ਹੈ, ਉਸ ਨੂੰ ਪਹਿਚਾਨਣ ਵਿੱਚ ਤੁਹਾਡੇ ਅਧਿਆਪਕ, ਮਿੱਤਰ, ਮਾਂ ਪਿਓ ਤੁਹਾਡੀ ਮਦਦ ਕਰ ਸਕਦੇ ਹਨ। ਆਪਣੀ ਇਸ ਵਿਲੱਖਣਤਾ ਨੂੰ ਆਪਣੀ ਪਹਿਚਾਣ ਬਣਾਓ, ਰੱਜ ਰੱਜ ਕੇ ਜਵਾਨੀਆਂ ਮਾਣੋ, ਅਤੇ ਸਾਡਾ ਬੁਢਾਪਾ ਚਿੰਤਾ ਮੁਕਤ ਕਰੋ। ਤੁਹਾਨੂੰ ਸਾਰਿਆਂ ਨੂੰ ਬਾਲ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ। ਬ੍ਰੇਕ ਲੈ ਲਈਏ ਜੀ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ।
ਕੈਲਡਨ ਐਸਟੇਟਸ ਵਿੱਚ 1.5 ਏਕੜ ਜਾਂ ਉਸ ਤੋਂ ਵੱਧ ਲੋਟਸ ਤੇ ਬਿਲਡਰ ਵੱਲੋਂ ਬਣਾਏ ਜਾ ਰਹੇ 4, 5 ਜਾਂ 6 ਬੈਡਰੂਮ ਘਰ, ਜਿਨ੍ਹਾਂ ਵਿੱਚ 3 ਜਾਂ 4 ਕਾਰ ਗਰਾਜ ਵੀ ਨੇ, ਲੈਣ ਦਾ ਸੁਨਹਿਰੀ ਮੌਕਾ। ਕੈਲਡਨ ਐਸਟੇਟਸ ਵਿੱਚ ਆਪਣੀ ਮਰਜ਼ੀ ਦੇ ਲੋਟ ਤੇ ਬਿਲਡਰ ਕੋਲੋਂ ਆਪਣੀ ਮਰਜ਼ੀ ਮੁਤਾਬਿਕ ਘਰ ਨੂੰ ਕਸਟਮਾਈਜ਼ ਵੀ ਕਰਵਾਓ। ਕੀਮਤਾਂ ਬੰਗਲੋਜਊ $1.6 million ਤੋਂ ਤੇ 2-story 1.8 million ਤੋਂ ਸ਼ੁਰੂ। ਵਿਜ਼ਿਟ beaverhall.com ਜਾਂ ਅੱਜ ਹੀ ਕਾਲ ਕਰੋ 416-746-2999, 416-746-2999।
Gurbaz Entertainment in association with G Media Group and Rupi Sharma present
Punjabi movie Challe.
Starring Dinnu Dhillo.
Jekde mithe chawlan ch dahi pak de do na, swaad hi aa jaye.
Sarkun Mehta.
Ja thalle kar.
15 November to tuhade nazdeeki cinema karan vich.
Sashikal ji, saadi movie aa rahi hai ji Challe 15 November nu, sare jane apni family de naal ja ke saadi eh movie dekh ke aao, tuhanu full entertain karugi ji.
P for popular, P for pizza,
P for pehla,
pehla
haan ji na dooja na teeja, khao hamesha number 1 popular pizza,
jithe na sirf tusi apne man pasand pizza balki swad le kharare wings te garlic bread da vi maza le sakde ho।
Bhai bachiyan te jawanan nu hi nahi, eh ta saadi bebe nu vi pata hai।
Aho ji, bhukh lagi hai bali te kamao number
9058744242,
9058744242 popular pizza।
ਯੂਨਾਈਟਿਡ ਗਰੁੱਪ ਆਫ ਕੰਪਨੀ ਵੱਲੋਂ ਸਾਰੀ ਕਮਿਊਨਿਟੀ ਦਾ ਬਹੁਤ ਬਹੁਤ ਧੰਨਵਾਦ ਹੈ। ਤੁਹਾਡੇ ਸਹਿਯੋਗ ਦੇ ਨਾਲ ਅਸੀਂ ਆਪਣਾ ਨਵਾਂ ਟਰਮੀਨਲ ਖੋਲ੍ਹਣ ਜਾ ਰਹੇ ਹਾਂ 1191 ਐਗਲਿੰਗਟਨ ਐਵਨਿਊ ਈਸਟ ਮਿਸੀਸਾਗਾ ਦੇ ਵਿੱਚ, ਜਿੱਥੇ ਕਿ ਖਾਣ ਪੀਣ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ, ਅਤੇ ਨਾਲ ਦੀ ਨਾਲ ਅਸੀਂ ਜੋ ਨਵਾਂ ਕੰਟਰੈਕਟ ਸ਼ੁਰੂ ਹੋਣ ਵਾਲਾ ਹੈ ਉੱਥੇ AZ ਤਾਂ DZ ਡਰਾਈਵਰਾਂ ਦੀ ਵੀ ਹਾਇਰਿੰਗ ਕਰਾਂਗੇ। ਜਿਹੜੇ ਮੇਰੇ ਵੀਰ ਏਜ਼ ਡੀਜ਼ ਡਰਾਈਵਰ ਨੇ, 2 ਸਾਲ ਦਾ ਸਿਟੀ ਦਾ ਐਕਸਪੀਰੀਅੰਸ ਆ, ਉਹ ਉੱਥੇ ਆ ਕੇ ਆਪਣੀ ਐਪਲੀਕੇਸ਼ਨ ਵੀ ਕਰ ਸਕਦੇ ਨੇ, ਜਿਸ ਦੇ ਵਿੱਚ ਡੀਜ਼ ਨੂੰ ਆਵਰਲੀ ਰੇਟ $24 ਹੈ ਅਤੇ ਏਜ਼ ਨੂੰ ਆਵਰਲੀ ਰੇਟ $26 ਹੈ। ਪਹਿਲੇ 20 ਜੋ ਕੈਂਡੀਡੇਟ ਕੁਆਲੀਫਾਈਡ ਇਸ ਦੇ ਵਿੱਚ ਹਾਇਰ ਹੋਣਗੇ, ਉਹਨਾਂ ਨੂੰ $500 ਬੋਨਸ ਵੀ ਦਿੱਤਾ ਜਾਵੇਗਾ। ਹੋਰ ਜਾਣਕਾਰੀ ਲਈ ਅਤੇ ਇਸ ਓਪਨਿੰਗ ਦਾ ਹਿੱਸਾ ਬਣਨ ਲਈ ਕਾਲ ਕਰ ਸਕਦੇ ਹੋ 905-453-1400।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟਡੀਰ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਜ਼ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ। ਹੁਣੇ ਫੋਨ ਕਰ ਲਾ 416-296-6248।
ਬੜਾ ਹੀ ਮੁਸ਼ਕਿਲ ਯਾਰ।
ਆਪਣੀਆਂ ਕਾਰਾਂ, ਵੈਨਾਂ, ਟਰੱਕਾਂ, ਡੰਪ ਟਰੱਕ, ਟਰੈਕਟਰ, ਟ੍ਰੇਲਰਾਂ ਦੇ ਨਵੇਂ ਜਾਂ ਫਿਰ ਪੁਰਾਣੇ ਟਾਇਰ ਪਵਾਉਣਾ ਚਾਹੁੰਦੇ ਹੋ ਤਾਂ HK ਟਾਇਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। 6191 ਅਟਲਾਂਟਿਕ ਡਰਾਈਵ 'ਤੇ ਪਹੁੰਚ ਸਕਦੇ ਹੋ, ਜਾਂ ਫਿਰ ਇਹਨਾਂ ਦੀ ਲੰਡਨ ਵਾਲੀ ਲੋਕੇਸ਼ਨ ਤੋਂ ਵੀ ਸਰਵਿਸ ਲੈ ਸਕਦੇ ਹੋ। ਲੰਡਨ ਵਾਲੀ ਲੋਕੇਸ਼ਨ 'ਤੇ ਗੇਲਾ ਤੂਰ ਹੋਰ ਨਾਲ ਸੰਪਰਕ ਕਰੋ 647-42-8230 ਅਤੇ ਅਟਲਾਂਟਿਕ ਡਰਾਈਵ ਵਾਲੀ ਲੋਕੇਸ਼ਨ 'ਤੇ ਬੂਟਾ ਸਿੰਘ ਚਾਹਲ ਹੋਰਾਂ ਨਾਲ ਗੱਲਬਾਤ ਕਰੋ 647-9295-4600।
ਬਿਗ ਬੋਸ ਫਰਨੀਚਰ ਵਾਲੇ ਹਾਈਵੇ 27 ਅਤੇ ਐਲਬੀਅਨ ਦੇ ਨੁੱਕਰ 'ਤੇ ਨੇ, ਵਧੀਆ ਸੋਹਣਾ ਫਰਨੀਚਰ ਰੱਖਦੇ ਨੇ, ਆਪਣਾ ਉਹਨਾਂ ਦਾ ਮੈਨੂਫੈਕਚਰਿੰਗ ਯੂਨਿਟ ਆ। ਵਧੀਆ ਫਰਨੀਚਰ ਦੀ ਭਾਲ 'ਚੋਂ ਅਤੇ ਬਿਗ ਬੋਸ ਫਰਨੀਚਰ 'ਤੇ ਜਾਣਾ। ਇੰਡੀਅਨ ਪੰਜਾਬੀ ਗਰੋਸਰੀਜ਼ ਲੈਣੀਆਂ ਤਾਂ ਏਸ਼ੀਅਨ ਫੂਡ ਸੈਂਟਰ ਦੇ ਬਹੁਤ ਸਾਰੀਆਂ ਲੋਕੇਸ਼ਨਸ ਨੇ ਜੀ, ਤੁਸੀਂ ਮਾੜੀ ਜਿਹੀ ਨਿਗਾਹ ਮਾਰੋ, 2-3 ਕਿਲੋਮੀਟਰ ਦੇ ਘੇਰੇ 'ਚ ਤੁਹਾਨੂੰ ਏਸ਼ੀਅਨ ਫੂਡ ਸੈਂਟਰ ਦੀ ਲੋਕੇਸ਼ਨ ਮਿਲ ਹੀ ਜਾਣੀ ਹੈ। ਵਧੀਆ ਤਾਜ਼ੀਆਂ ਗਰੋਸਰੀਜ਼ ਲਈ ਏਸ਼ੀਅਨ ਫੂਡ ਸੈਂਟਰ। ਪਰਿਵਾਰਕ ਝਗੜਾ ਹੋ ਗਿਆ ਕੋਈ, ਮੈਡਮ ਨੀਤੂ ਵਿਰਕ ਲੋਇਰ ਨੇ ਜੀ, ਫੈਮਿਲੀ ਲਿਟੀਗੇਸ਼ਨ 'ਚ ਮਾਹਰ ਨੇ, ਇਹਨਾਂ ਨਾਲ ਤਾਲਮੇਲ ਕਰ ਲਿਓ। ਕਈ ਵਾਰੀ ਪ੍ਰੋਪਰਟੀ ਇਸ਼ੂਜ਼ ਹੁੰਦੇ ਨੇ ਬੱਚਿਆਂ ਦੀ ਕਸਟਡੀ ਦਾ ਚੱਕਰ, ਸਪਾਊਸਲ ਸਪੋਰਟ, ਅਜਿਹੇ ਸਾਰੇ ਕੇਸਾਂ ਲਈ ਲੋਇਰ ਮੈਡਮ ਨੀਤੂ ਵਿਰਕ 905-799-5900 ਇਹਨਾਂ ਦਾ ਨੰਬਰ ਹੈਗਾ ਜੀ। ਜੇ ਤੁਸੀਂ ਰੀਅਲ ਸਟੇਟ ਕਲੋਜ਼ਿੰਗ ਕਰਾਉਣੀ ਹੈ ਫਿਰ ਤੁਸੀਂ ਵਿਪਨ ਦੀ ਮਰੋਕ ਕੋਲ ਜਾਣਾ, ਮਰੋਕ ਲਾਅ ਆਫਿਸ ਵਾਲੇ ਏਅਰਪੋਰਟ 'ਤੇ ਕੁਈਨ ਦੇ ਕੋਲ ਇੰਟਰਸੈਕਸ਼ਨ 'ਤੇ, ਇਹਨਾਂ ਦਾ ਹੋਮ ਡੀਪੋ ਵਾਲੇ ਪਲਾਜ਼ੇ ਦੇ ਵਿੱਚ ਇਹਨਾਂ ਦਾ ਹੈਗਾ ਜੀ ਆਫਿਸ। ਇੱਕ ਕਾਲਰ ਸਾਡੇ ਨਾਲ ਨੇ, ਮਿੰਟ ਵੀ ਅੱਧਾ ਸਾਡੇ ਕੋਲ। ਵੀਰ ਜੀ ਕੀ ਕਹਿਣਾ ਚਾਹੁੰਦੇ ਹੋ? ਅੱਧਾ ਮਿੰਟ। ਹੈਲੋ,
ਹੈਲੋ,
ਹਾਂਜੀ ਹਾਂਜੀ
ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ।
ਅੱਛਾ,
ਤੇ ਗੱਲ ਇਹ ਹੈ ਨਾ, ਹੁਣ ਨੇਤਾ ਦਾ ਆਪਾਂ ਨੂੰ ਪਤਾ ਹੀ ਹੈ, ਜਿਹੜਾ ਚੀਫ ਮਿਨਿਸਟਰ ਦੇ ਘਰ ਜੰਮ ਪਿਆ ਉਹ ਨੀ ਨੇਤਾ ਬਣਨਾ, ਪ੍ਰਧਾਨ ਮੰਤਰੀ ਦੇ ਘਰ ਜੰਮ ਪਿਆ ਉਹ ਨੀ ਨੇਤਾ ਬਣਨਾ। ਉੱਥੇ ਤਾਂ ਇੰਡੀਆ ਦਾ ਇਹ ਹਾਲ ਆ, ਮਜ਼ਹਬਾਂ ਨੂੰ ਲੜਾਓ ਤੇ ਨੇਤਾ ਬਣ ਜਾਓ। ਮੈਂ ਤਾਂ ਮੋਟੀ ਜੀ ਗੱਲ ਕਰਦਾ, ਇਹ ਬਾਲ ਦਿਵਸ ਤੇ ਜੋ ਮਰਜ਼ੀ ਕਹੀ ਜਾਣ, ਅਸੀਂ ਵੀ ਉੱਥੋਂ ਆਏ ਹਾਂ, ਅਸੀਂ ਵੀ ਚਾਚਾ ਨਹਿਰੂ ਜਿੰਦਾਬਾਦ ਕਰਦੇ ਆਏ ਹਾਂ, ਕੋਈ ਨੀ ਉੱਥੇ ਕਿਸੇ ਨੂੰ ਪੁੱਛਦਾ।
ਬੱਚਿਆਂ ਨੂੰ, ਬੱਚੇ ਆ ਜਿਹੜੇ ਉਹ ਕਿਸ ਤਰ੍ਹਾਂ ਸੋਚਣ ਲੱਗਣ, ਸਕੂਲੀ ਸਿਲੇਬਸ ਹੀ ਨਹੀਂ, ਸਕੂਲੀ ਸਿਲੇਬਸ ਤੋਂ ਬਾਹਰ ਦੀਆਂ ਗੱਲਾਂ ਜਿਹੜੀਆਂ ਉਹਨਾਂ ਬਾਰੇ ਵੀ ਸੋਚਣ ਲੱਗਣ, ਉਹ ਇੱਕ ਸਿਸਟਮ ਦੇ ਸਲੇਵ ਨਾ ਬਣਨ, ਬਲਕਿ ਜਿਹੜੀਆਂ ਗੱਲਾਂ ਉਹਨਾਂ ਨੂੰ ਚੰਗੀਆਂ ਲੱਗਦੀਆਂ ਉਹਨਾਂ ਨੂੰ ਇੰਜੋਏ ਕਰਨ, ਜਿਹੜੀਆਂ ਗੱਲਾਂ ਉਹਨਾਂ ਨੂੰ ਲੱਗਦਾ ਵੀ ਕਿਤੇ ਨਾ ਕਿਤੇ ਠੀਕ ਨਹੀਂ, ਅਤੇ ਉਹਨਾਂ ਬਾਰੇ ਉਹ ਸੋਚਣ ਲੱਗਣ। ਬਾਕੀ ਜਿਹੜੀ ਗੱਲ ਉਹ ਐਂਡ 'ਚ ਕਹਿ ਕੇ ਗਏ ਨੇ ਨਾ, ਬਈ ਜਿੰਨੀ ਦੇਰ ਤੱਕ ਆਪਾਂ ਕਨਵਿੰਸਿੰਗ ਤਰੀਕੇ ਦੇ ਨਾਲ ਬੱਚਿਆਂ ਨੂੰ ਸਮਝਾਉਂਦੇ ਨਹੀਂ, ਜੇ ਉਹ ਗਲਤੀ ਵੀ ਕਰਦੇ ਨੇ, ਐਂਡ ਦੇ ਵਿੱਚ ਉਹਨਾਂ ਦਾ ਮਕਸਦ ਇਹ ਸੀ ਵੀ ਜਦੋਂ ਤੁਹਾਨੂੰ ਲੱਗਣ ਲੱਗ ਜੇ, ਤੁਹਾਡੇ ਸਾਹਮਣੇ ਸਪਸ਼ਟ ਹੋ ਜੇ ਵੀ ਤੁਸੀਂ ਗਲਤ ਹੋ, ਫਿਰ ਠੀਕ ਆ। ਜਿੰਨੀ ਦੇਰ ਤੁਹਾਨੂੰ ਲੱਗਦਾ ਵੀ ਤੁਸੀਂ ਠੀਕ ਹੋ ਕਿਸ ਜਾਂ ਤੁਸੀਂ ਡਿਫਰੈਂਟ ਹੋ, ਅਤੇ ਉਨੀ ਦੇਰ ਤੱਕ ਤੁਸੀਂ ਭੀੜ ਦਾ ਹਿੱਸਾ ਨਾ ਬਣੋ। ਖੈਰ, ਸਮਾਂ ਹੋ ਗਿਆ ਜੀ ਕਾਫੀ, ਅਤੇ ਕੱਲ੍ਹ ਨੂੰ ਫਿਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਮਿਹਰਬਾਨੀ, ਬਹੁਤ ਬਹੁਤ ਧੰਨਵਾਦ ਤੁਹਾਡਾ।
The views expressed on the preceding program may not necessarily be those of the owner or management of WTOR radio station.
आप कनाडा से पाकिस्तान पैसे भिजवाना चाहते हैं और वो भी फौरन, जबरदस्त रेट्स के साथ और आराम से घर बैठे, आपको ये सब मिलेगा बगैर कॉम्प्रोमाइज के। अभी डाउनलोड कीजिए Zoom Money Transfer App from PayPal और अपने मोबाइल से पैसे भेजिए अमेजिंग एक्सचेंज रेट्स के साथ, बैंक डिपॉजिट्स, कैश पिकअप या मोबाइल रिचार्ज। अब पाकिस्तान पैसे भेजें उंगली के इशारे से। Zoom, a PayPal service, तेज, आसान और महफूज मनी ट्रांसफर।
पाकिस्तान के कैपिटल में रहाइश अब कोई ख्वाब नहीं। इस्लामाबाद एयरपोर्ट से 5 मिनट की दूरी पर कैपिटल स्मार्ट सिटी, अपनी जमीन, अपना मकान, महफूज सरमायाकारी, जदीद तरीन सहूलियात, कैनेडा जैसा तर्ज रिहाइश। बुकिंग के लिए कैनेडा में ऑथराइज्ड डीलर राणा सोहेल से 416-312-6252 पर रابطہ कीजिए।
Can you describe Popeyes in just two words?
Bold and spicy.
Oi hoi!
Kamal! Kamal!
Chaska maska!
Andhi Tufan!
Mirch masala! अब इंजॉय कीजिए स्पेशल $33 फॉल बंडल ऑफर।
तो यारा हो जाए पॉपाइज दोबारा।
पॉपाइज लव दैट चिकन।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिसने तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नु मिलेगी, ते जिंदगी दी सब तो प्यारी दौलत बच्चे किस कोल रहनगे।
SNS लॉयर्स को इन सारे सवालों दे जवाब ते तुहाडे हक ले लड़न वास्ते लियाकत है। अपने हक जानने लई या सलाह लैण लई आज ही SNS लॉयर्स नु कॉल करो 416-655-2000।
ਹੁਣ ਗੱਲ ਬਣ ਚੱਲਾ ਘਰ ਨੂੰ ਸਜਾ ਸੋਹਣਾ ਫਰਨੀਚਰ ਲਿਆਉਣਾ ਸੋਡੀ ਫਰਨੀਚਰ।
ਕਮਿਊਨਿਟੀ ਦਾ ਸਭ ਤੋਂ ਪੁਰਾਣਾ ਤੇ ਵੱਡਾ ਸ਼ੋਰੂਮ ਹੈ ਸੋਡੀ ਫਰਨੀਚਰ, ਬਿਹਤਰੀਨ ਆਫਟਰ ਸੇਲ ਕਸਟਮਰ ਸਰਵਿਸ।